مزید جاننے کے لیے ontario.ca/coronavirus ملاحظہ کریں. اس کے لیے حکومت اونٹیریو کے ذریعے ادائیگی کی گئی ہے.
770 AM دے پیارے پیارے سروتیو، میرا یعنی کہ ڈاکٹر نریندر روی دا آپ سب نوں پیار بھریا نمسکار، سلام علیکم تے ست سری اکال. جویں کہ تانوں پتہ ہی ہے کہ اسی ہر اتوار نوں 770 AM دے اوپر یہ پروگرام لے کے تہاڈی سیوا دے وچ حاضر ہوندے ہاں. اس دے نال ہی سوموار نوں، ہر سوموار نوں 3 بجے تو لے کے 4 بجے تک مائنڈ اینڈ باڈی پروگرام اسی پیش کردے ہاں، جس نوں BNC میڈیکل سینٹر سپونسر کردا ہے. BNC میڈیکل سینٹر برمپٹن دے وچ ہے. برمپٹن دے وچ جڑیاں 2 روڈز نے، سڑکاں نے، ایک نوں برملی کہنے ہاں تے دوسری نوں کنٹری سائڈ. جتھے برملی اتے کنٹری سائڈ ملدیاں نے، اس انٹرسیکشن دے اتے گیس سٹیشن ہے، تے اس گیس سٹیشن والے پلازے دے وچ ساڈا یہ BNC میڈیکل سینٹر ہے. BNC میڈیکل سینٹر دے وچ اکو چھت دے تھلے اسی بہت ساریاں ہیلتھ نال ریلیٹڈ سروسز دینے ہاں. مثلاً اسی فیزیوتھرپی تے کیروپریکٹر دیاں سیواواں دینے ہاں. ساڈے کول ارجنٹ کیئر ہے، واک ان کلینک ہے، فیملی پریکٹس ہے. بلڈ لیب 7 دن کھلدی ہے 9 بجے. ڈرمیٹالوجسٹ نے، سکن سپیشلسٹ، بوٹیکس جڑیاں کہ کئی بار کہتے ہیں اسی بول کراؤنے ہیں، یا کوئی سکن یا کوئی اپنی خوبصورتی لی کام کرتے ہیں، وہ بھی ساڈے کول اتھے ڈاکٹر آل شاہ بھی کرتے ہیں جڑے کہ MD نے. تو اس تو علاوہ ساڈے کول کاؤنسلنگ دیاں سروسز نے. ڈاکٹر فینی جڑے نے انٹیریو دے وچ اکو ایک ڈاکٹر نے جڑے کہ شی از ڈاکٹر ان میڈیسن MD نے، تے نال نال ماسٹرز ان کاؤنسلنگ دی سروس بھی دیندے نے. شی از ماسٹر ان کاؤنسلنگ. سو جنہاں بھی بھین بھراواں نوں کوئی سٹریس رہندا ہے، کوئی ڈپریشن دی شکایت ہے، کوئی انگزائٹی رہندی ہے، کوئی پینک اٹیک ہوندے نے، کئی واری سوئیسائڈل وچار ہوندے نے. اج کل دا بڑا بھڑا یہ سال چڑھیا ہے، ہر روز ہی کوئی نہ کوئی اسی سنتے ہیں بھی کوئی نہ کوئی بندہ سوئیسائڈ کری جا رہا ہے تیزی نال ساڈے کینیڈا دے وچ. اس تو علاوہ کئی واری اسالٹ دے ساڈے کول کیس بن جاندے نے. اسالٹ کوئی ہتھیار ہتھور ہوندا ہے وہ مار دینے ہاں، یا بنا ہتھیار تو بھی اسی کسی نوں اسالٹ کر لینے ہاں، پھر پولیس دا کیس بن جاندا ہے. پھر کئی واری ڈائیورس ہون دے کنارے ہو جاندا ہے. اسی طرح ہی سکول چ جانے ہاں، بولنگ ہوندی ہے. کئی واری بچیاں دے اتے اتنا زیادہ پریشر ہوندا ہے کہ وہ بولدے ہی نہیں، گم سم رہندے نے، یا کئی واری وہ لڑاکے ہو جاندے نے. آ جڑا ہن مالٹن دے وچ کیس ہویا سیگا پچھے جے، وہ دیکھو نا وہ ڈپریشن دے وچ سی، ایک لینگویج بیریئر آ گیا جہدے کر کے ساری مس ہیپننگ ہوئی. سو یہ ساری جڑیاں گلاں نے انہاں دے لئی کاؤنسلنگ جے تسی کرانی ہوے، کافی کاؤنسلنگ دے نال فائدہ ہو جاندا کیونکہ دوائیاں دے سائڈ افیکٹ بھی نے. پر اس دا مطلب یہ نہیں میں کہہ رہا کہ دوائیاں نہیں لینیاں. آف کورس تسی سائیکیٹرسٹ کول جاؤ، انہاں نال گل بات کرو، دوائیاں لو، پر نال نال کاؤنسلنگ بھی لے لو. کاؤنسلنگ نال ہولی 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 تہاڈیاں دوائیاں بھی گھٹ سکدیاں نے، گھٹ سکدیاں نے، تے نال نال ਤੁਹਾਨੂੰ ਜਿਹੜੀ ਕੰਮ ਕਰਨ ਦਾ ਜਜ਼ਬਾ ਵੀ ਪੈਦਾ ਹੋਜੂਗਾ. ਇਹੋ ਜਿਹੀਆਂ ਬਹੁਤ ਸਾਰੀਆਂ ਇਗਜ਼ਾਮਪਲ ਨੇ. ਸੋ ਜਾਓ ਹਮੇਸ਼ਾ ਪ੍ਰੋਫੈਸ਼ਨਲ ਕੋਲ. ਇਹ ਨਹੀਂ ਵੀ ਸੁਣੀਆਂ ਸੁਣਾਈਆਂ ਕੋਈ ਗੱਲਾਂ ਕਹਿ ਦੇ, ਕੋਈ ਵੈਦ ਹਕੀਮ ਫੜ ਕੇ ਲਿਆਓ ਵੀ ਦਵਾਈ ਦੇ ਦਿਓ, ਇਹਦਾ ਇਮਿਊਨ ਸਿਸਟਮ ਵਧਾ ਦਿਓ, ਉਹਦੀ ਸਿਹਤ ਚੰਗੀ ਕਰ ਦਿਓ, ਬੱਕਰੀ ਦਾ ਦੁੱਧ ਪਿਲਾ ਦਿਓ. ਇਹਦੇ ਨਾਲ ਕੋਈ ਫਰਕ ਨਹੀਂ ਪੈਣਾ. ਪ੍ਰੋਫੈਸ਼ਨਲ ਕੋਲ ਜਾਓ, ਪ੍ਰੋਫੈਸ਼ਨਲ ਹੀ ਤੁਹਾਡਾ ਹੱਲ ਦੱਸੇਗਾ. ਕਿਉਂਕਿ ਸਾਡੇ ਤਾਂ ਇਹ ਨਾ ਵੀ ਇੱਟ ਚੱਕੋ ਅਤੇ ਡਾਕਟਰ ਨਿਕਲ ਆਉਂਦਾ, ਜਿਹਨੂੰ ਮਰਜ਼ੀ ਪੁੱਛ ਲਓ, ਜਿਹੜੇ ਮਰਜ਼ੀ ਨੂੰ. ਜਿਹੜਾ ਬੰਦਾ ਸਕੂਲ ਵੀ ਨਹੀਂ ਗਿਆ, ਨਾ ਉਹਨੂੰ ਸਕੂਲ ਦੇ ਸਪੈਲਿੰਗ ਪਤਾ, ਉਹਨੂੰ ਕੋਈ ਪ੍ਰੋਬਲਮ ਦੱਸ ਦਿਓ, ਕਹਿੰਦੇ ਲਓ ਜੀ ਐਂ ਕਰਕੇ ਐਂ ਕਰ ਲਓ, ਫਟ ਸਲਾਹ ਦੇ ਜਾਂਦਾ. ਅਤੇ ਅਸੀਂ ਵੀ ਇੰਨੇ ਸਾਡੇ ਇੰਡੀਅਨਸ ਦੇ ਵਿੱਚ ਇਹ ਖਾਸੀਅਤ ਹੈ ਕਿ ਅਸੀਂ ਸਲਾਹ ਵੀ ਫਟ ਮੰਨ ਲੈਂਦੇ. ਕੋਈ ਸਾਨੂੰ ਦੱਸ ਦੇ ਫਟਾਫਟ ਉਹ ਪੂਰੀ ਕਰਦੇ ਹਾਂ, ਭਾਵੇਂ ਉਹਦਾ ਕਿੰਨਾ ਹੀ ਨੁਕਸਾਨ ਹੋ ਜਾਵੇ. ਸੋ ਮੇਰੇ ਪਰਸਨਲ ਜਿਹੜਾ ਹੈਗਾ ਵਿਚਾਰ ਹੈ, ਵਿਸ਼ਵਾਸ ਹੈ ਕਿ ਕਰੋ ਜ਼ਰੂਰ, ਪਰ ਪੁੱਛੋ ਵੀ ਉਹਦੀ ਅਥੈਂਟੀਸਿਟੀ ਕੀ ਹੈ, ਉਹ ਕੀ ਕਿਸ ਪ੍ਰੋਫੈਸ਼ਨ ਦਾ ਜਿਹੜਾ ਤੁਹਾਨੂੰ ਰਾਇ ਦੇ ਰਿਹਾ, ਉਹਦਾ ਕੀ ਬੈਕਗਰਾਊਂਡ ਹੈ. ਜੇ ਆਪ ਹੀ ਬੰਦਾ ਕਦੇ ਕਾਲਜ ਹੀ ਨਹੀਂ ਗਿਆ, ਉਹ ਯੂਨੀਵਰਸਿਟੀ ਦੇ ਸਵਾਲ ਤੁਹਾਨੂੰ ਹੱਲ ਕਰਦਾ, ਉਹ ਕਿਵੇਂ ਹੋ ਸਕਦਾ ਪੋਸੀਬਲ? ਉਹ ਸਾਡਾ ਕੰਧ ਵਿਸ਼ਵਾਸ ਹੈ. ਸੋ ਹਮੇਸ਼ਾ ਬਚੋ ਜਿੱਥੇ ਵੀ ਜਾਓ. ਜੇ ਪਲੰਬਰ ਕੋਲ ਵੀ ਜਾਣਾ ਤੁਹਾਡੇ ਟੂਟੀ ਲੀਕ ਕਰ ਗਈ, ਤਾਂ ਪਲੰਬਰ ਨੂੰ ਬੁਲਾਓ. ਜੇ ਤੁਸੀਂ ਆਪ ਹੀ ਗੁਆਂਢੀ ਆਂਢੀ ਨੂੰ ਜੇ ਆਪ ਹੱਥ ਪੈਰ ਮਾਰ ਲੈਣੇ, ਹੋ ਸਕਦਾ ਪਾਣੀ ਸਾਰੀ ਬੇਸਮੈਂਟ 'ਚ ਹੀ ਭਰ ਜੇ. ਜੇ ਤੁਸੀਂ ਇਲੈਕਟ੍ਰੀਸ਼ੀਅਨ ਨਹੀਂ ਹੋਗੇ, ਕੋਈ ਤਾਰਾ ਕਹਿੰਦੇ ਚਲੋ ਮੈਂ ਹੀ ਜੋੜ ਲੈਣਾ, ਉਹ ਵੀ ਜੋੜਦਾ ਹੁੰਦਾ ਸੀ, ਜੋੜੋਗੇ ਅਤੇ ਕਰੰਟ ਵੱਜ ਗਿਆ, ਫਿਰ ਝਾਕੋਗੇ ਥਾਂ ਥਾਂ, ਕਈ ਵਾਰੀ ਹੋ ਸਕਦਾ. ਸੋ ਹਮੇਸ਼ਾ ਜਿਸ ਕਾ ਕਾਮ ਉਸੀ ਕੋ ਸਾਜੇ. ਹਾਂਜੀ, ਸੋ ਹਮੇਸ਼ਾ ਪ੍ਰੋਫੈਸ਼ਨ ਕੋਲ ਜਾਓ ਔਰ ਜੇ ਤੁਹਾਨੂੰ ਅਜਿਹੀਆਂ ਪ੍ਰੋਬਲਮ ਨੇ ਸਟ੍ਰੈਸ ਦੀ ਐਂਗਜ਼ਾਇਟੀ ਦੀ ਡਿਪਰੈਸ਼ਨ ਦੀ ਕੋਈ ਸੁਈਸਾਈਡਲ ਵਿਚਾਰ ਆਉਂਦੇ ਨੇ ਤਾਂ ਡਾਕਟਰ ਫੈਨੀ ਜਿਹੜੇ BNC ਮੈਡੀਕਲ ਸੈਂਟਰ ਦੇ ਵਿੱਚ ਸੇਵਾਵਾਂ ਦਿੰਦੇ ਨੇ ਉੱਥੇ ਜਾ ਕੇ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਅਤੇ ਇਸ ਤੋਂ ਇਲਾਵਾ ਸਾਡੇ ਕੋਲ ਫਾਰਮੇਸੀ ਵੀ ਹੈ ਫਾਰਮੇਸੀ ਦੇ ਵਿੱਚ ਇਹ ਹੈ ਵੀ ਜਿਵੇਂ ਸਿਟੀ ਆਫ ਬਰੈਂਪਟਨ ਨੇ ਅਨਾਊਂਸ ਕੀਤਾ ਕਿ ਉਹ ਕੇਵਲ ਅਤੇ ਕੇਵਲ ਸੀਨੀਅਰ ਸਿਟੀਜ਼ਨ ਨੂੰ ਉਹ ਵੀ ਜਿਹੜੇ ਬਰੈਂਪਟਨ 'ਚ ਰਹਿੰਦੇ ਨੇ ਉਹਨਾਂ ਨੂੰ ਦਵਾਈ ਉਹਨਾਂ ਦੀ ਪ੍ਰਿਸਕ੍ਰਿਪਸ਼ਨ ਚੱਕ ਕੇ ਦਵਾਈ ਤਿਆਰ ਕਰਾ ਕੇ ਘਰ ਡਿਲੀਵਰ ਕਰ ਦਿੰਦੇ ਨੇ ਪਿਕਅਪ ਐਂਡ ਡਿਲੀਵਰੀ ਫ੍ਰੀ ਹੈ ਪਰ ਜਿਹੜੀ ਸਾਡੀ BNC ਫਾਰਮੇਸੀ ਹੈ ਉਹ ਦੋ ਕਦਮ ਅੱਗੇ ਨਿਕਲ ਕੇ ਉਹ ਕਹਿੰਦੇ ਚਾਹੇ ਕਿਸੇ ਵੀ ਉਮਰ ਦਾ ਹੋਵੋ ਚਾਹੇ ਬਜ਼ੁਰਗ ਹੈ ਚਾਹੇ ਬੱਚਾ ਚਾਹੇ ਨੌਜਵਾਨ ਹੈ ਅਤੇ ਨਾਲੇ ਕੇਵਲ ਬਰੈਂਪਟਨ ਦੇ ਨਹੀਂ ਚਾਹੇ ਤੁਸੀਂ ਮਿਸੀਸਾਗਾ 'ਚ ਰਹਿੰਦੇ ਹੋ ਟੋਬੀਕੋ 'ਚ ਰਹਿੰਦੇ ਹੋ ਟੋਰਾਂਟੋ 'ਚ ਰਹਿੰਦੇ ਹੋ ਸਕਾਰਬਰੋ 'ਚ ਰਹਿੰਦੇ ਹੋ ਕਿਤੇ ਵੀ ਰਹਿੰਦੇ ਹੋ ਜੇ ਤੁਸੀਂ ਦਵਾਈ ਦੀ ਤੁਹਾਨੂੰ ਮਿਲਣ ਦੀ ਪ੍ਰੋਬਲਮ ਹੈ ਤਾਂ ਸਾਡੀ ਫਾਰਮੇਸੀ ਨੂੰ ਫੋਨ ਕਰ ਲਓ ਉਹ ਵੀ ਘਰੋਂ ਤੁਹਾਡੇ ਪਰਚੀ ਚੱਕ ਕੇ ਪ੍ਰਿਸਕ੍ਰਿਪਸ਼ਨ ਚੱਕ ਕੇ ਦਵਾਈ ਤਿਆਰ ਕਰਕੇ ਤੁਹਾਡੇ ਘਰ ਡਿਲੀਵਰ ਕਰ ਦਿੰਦੇ ਨੇ ਸੇਮ ਡੇ ਸੋ ਇਹ ਸਾਡੀ ਫਾਰਮੇਸੀ ਦੀ ਖਾਸੀਅਤ ਹੈ ਅਤੇ ਖੁੰਜੇ ਦੇ ਵਿੱਚ ਸਾਡੀ ਹੈਗੀ BNC ਵਿਜ਼ਨ ਸੈਂਟਰ ਐਨਕਾਂ ਦੀ ਦੁਕਾਨ ਉਹ ਬੰਦ ਹੈ ਸੋ ਹੋਪਫੁਲੀ ਅਸੀਂ ਵਿਦਇਨ 2 ਵੀਕਸ 15 ਜੁਲਾਈ ਤੱਕ ਖੋਲ੍ਹ ਲਵਾਂਗੇ ਅਤੇ ਜੇ ਉਹਨੂੰ ਕੰਟੀਨਿਊ ਕਰਨਾ ਹੋਊ ਕੰਟੀਨਿਊ ਕਰ ਦਿਆਂਗੇ ਜੇ ਬੰਦ ਕਰਨੀ ਹੋਊ ਬੰਦ ਕਰ ਦਿਆਂਗੇ ਫਿਰ ਜੇ ਬੰਦ ਕੀਤੀ ਤਾਂ ਜਿੰਨਾ ਵੀ ਉੱਥੇ ਐਨਕਾਂ ਵਗੈਰਾ ਪਈਆਂ ਨੇ ਜਿਹਨੂੰ ਪੰਜਾਬੀ 'ਚ ਕਹਿੰਦੇ ਕੂੜੇ ਦੇ ਭਾਅ ਅਸੀਂ ਵੇਚ ਦਿਆਂਗੇ ਕਿਉਂਕਿ ਸਾਨੂੰ ਖੁਦ ਨਹੀਂ ਪਤਾ ਅਤੇ ਪ੍ਰਾਈਸ ਦੀ ਉਹਦੇ ਵਿੱਚ ਨਹੀਂ ਹੋਊਗੀ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇੰਨੀਆਂ ਸਸਤੀਆਂ ਕਿਉਂਕਿ ਅਸੀਂ ਤਾਂ ਫਿਰ ਜੋ ਬੰਦ ਹੀ ਕਰਨੀ ਹੈ ਫਿਰ ਸਾਨੂੰ ਕੋਈ ਫਰਕ ਨਹੀਂ ਹੈ ਵੀ ਜਦੋਂ ਬੰਦ ਕਰਨੀ ਹੈ ਤਾਂ ਕਈ ਕਿਸੇ ਵੀ ਭਾਅ 'ਤੇ ਵੇਚ ਸਕਦੇ ਹਾਂ ਸੋ ਜੇ ਅਸੀਂ ਇਹਨੂੰ ਕੰਟੀਨਿਊ ਰੱਖਣਾ ਹੋਵੇ ਸਾਡੀ ਕੁੜੀ ਆ ਗਈ ਤਾਂ ਫਿਰ ਅਸੀਂ ਕੰਟੀਨਿਊ ਵੀ ਕਰ ਲਾਂਗੇ ਸੋ ਵਿਦ ਇਨ ਏ ਵੀਕ ਔਰ ਸੋ ਵੀ ਕੈਨ ਮੇਕ ਅਵਰ ਡਿਸੀਜਨ ਬਟ ਬਾਈ 15 ਆਈਦਰ ਦਿਸ ਵੇ ਔਰ ਦੈਟ ਵੇ ਇਹ ਸੀ ਸਾਡੀ BNC ਵਿਜ਼ਨ ਸੈਂਟਰ ਅਤੇ ਫੋਨ ਨੰਬਰ ਹੈਗਾ 289-569-0124 289 ਏਰੀਆ ਕੋਡ ਹੈ 569-0124 ਜਾਂ 0125-0126-0127 ਇਹ ਸਾਡੇ ਫੋਨ ਨੇ ਅਤੇ 905 ਦੇ ਨਾਲ ਵੀ ਸਾਡੇ ਦੋ ਫੋਨ ਨੇ ਇੱਕ 905-793-5888 ਅਤੇ ਦੂਜਾ ਹੈਗਾ 905-793-5866 ਇੱਕ ਤਾਂ ਹੈਗਾ 5888 ਅਤੇ ਦੂਜਾ ਹੈਗਾ 5866 ਸੋ ਜੇ ਨੰਬਰ ਭੁੱਲ ਵੀ ਗਏ ਮੈਂ ਤਾਂ ਅਕਸਰ ਕਹਿੰਦਾ ਨੰਬਰ ਤਾਂ ਸਾਡੇ ਯਾਦ ਹੀ ਨਹੀਂ ਆਉਂਦੇ ਸਾਡੀ ਆਦਤ ਹੈ ਵੀ ਜੋ ਲੋੜ ਪੈਂਦੀ ਉਦੋਂ ਹੀ ਲੱਭਦੇ ਹਾਂ ਨੰਬਰ ਜੇ ਤੁਹਾਨੂੰ ਨੰਬਰ ਨਹੀਂ ਵੀ ਮਿਲੇ ਬਰੈਂਪਟਨ ਦੇ ਵਿੱਚ ਸਾਡਾ ਮੈਡੀਕਲ ਸੈਂਟਰ ਹੈ ਜਿੱਥੇ ਬਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ ਕਾਰ ਚੱਕੋ ਅਤੇ ਉੱਥੇ ਪਹੁੰਚ ਜਾਓ ਗੈਸ ਪਵਾ ਲਓ ਜੇ ਗੈਸ ਟੈਂਕੀ ਖਾਲੀ ਆ ਕਾਰ ਦੀ ਅਤੇ ਉੱਥੇ ਗੈਸ ਪਵਾ ਲਓ ਜੇ ਭੁੱਖ ਲੱਗੀ ਹੈ ਪੀਜ਼ਾ ਖਾ ਲਓ ਜੇ ਢਿੱਡ ਦੇ ਵਿੱਚ ਕੋਈ ਗੜਬੜ ਹੈ ਜਾਂ ਕੋਈ ਸਿਹਤ ਦੀ ਬਾਰੇ ਕੋਈ ਪ੍ਰੋਬਲਮ ਹੈ ਤਾਂ ਸਾਡੇ ਕਲੀਨਿਕ 'ਚ ਆ ਜਾਓ ਬੜੀਆਂ ਸਿੰਪਲ ਜਿਹੀਆਂ ਗੱਲਾਂ ਨੇ ਹੋਰ ਤਾਂ ਕੋਈ ਗੱਲ ਨਹੀਂ ਸੋ ਅੱਜ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਸੀਂ ਰਵਿੰਦਰ ਨਾਥ ਟੈਗੋਰ ਉਹਨਾਂ ਦੇ ਉੱਪਰ ਕਰ ਰਹੇ ਹਾਂ ਕਿ ਉਹਨਾਂ ਨੇ ਸਾਡੀ ਲਾਈਫ ਜਿਉਣ ਦੇ ਲਈ ਕੀ ਗੱਲਾਂ ਸਾਨੂੰ ਕੀਤੀਆਂ ਨੇ ਰਵਿੰਦਰ ਨਾਥ ਟੈਗੋਰ ਦਾ ਮੈਂ ਤਾਂ ਕਰਕੇ ਚੂਜ਼ ਕੀਤਾ ਹੈ ਕਿ ਅਸੀਂ ਜਦੋਂ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਅਤੇ ਉਦੋਂ ਰਵਿੰਦਰ ਨਾਥ ਟੈਗੋਰ ਦੀਆਂ ਕਈ ਵਾਰੀ ਪੋਇਮਸ ਆਉਂਦੀਆਂ ਸੀ ਉਦੋਂ ਸਾਨੂੰ ਮਤਲਬ ਨਹੀਂ ਪਤਾ ਲੱਗਦਾ ਸੀ ਅਸੀਂ ਆਪਣੇ ਤਰੀਕੇ ਨਾਲ ਹੀ ਉਹਦੇ ਅਰਥ ਕੱਢੀ ਜਾਂਦੇ ਸੀ ਪਰ ਜਦੋਂ ਕਿ ਹੁਣ ਮਚਿਓਰ ਹੋ ਗਏ ਤਾਂ ਉਹਦੇ ਰੂਹਾਨੀ ਕੀ ਮਤਲਬ ਨੇ ਸਾਡੀ ਜ਼ਿੰਦਗੀ ਜਿਉਣ ਦੇ ਵਿੱਚ ਉਹਦੀਆਂ ਗੱਲਾਂ ਕਿੰਨੀਆਂ ਕੁ ਹੈਲਪਫੁੱਲ ਨੇ ਅਸੀਂ ਉਹ ਗੱਲਾਂ ਕਰਾਂਗੇ ਜਿੰਨਾ ਵੀ ਭੈਣ ਭਰਾਵਾਂ ਨੇ ਕੋਈ ਫੋਨ ਕਰਨਾ ਕੋਈ ਆਪਣੇ ਵਿਚਾਰ ਦੇਣੇ ਆਪਣੀ ਜ਼ਿੰਦਗੀ ਦੇ ਬਾਰੇ ਕਿ ਸਾਨੂੰ ਜ਼ਿੰਦਗੀ 'ਚ ਕਿਹੋ ਜਿਹੀ ਜੀਣੀ ਚਾਹੀਦੀ ਹੈ ਕੀ ਜਿਹੜੀਆਂ ਕਮੀਆਂ ਨੇ ਉਹ ਕਿਸ ਤਰ੍ਹਾਂ ਦੂਰ ਹੋ ਸਕਦੀਆਂ ਨੇ ਕੋਈ ਆਪਣੇ ਪਰਸਨਲ ਵਿਚਾਰ ਦੇਣੇ ਜ਼ਰੂਰ ਦਿਓ ਆਪਾਂ ਰਲ ਮਿਲ ਕੇ ਗੱਲਬਾਤ ਕਰਨੀ ਹੈ ਕੋਈ ਮੈਂ ਕਿਹੜਾ ਕੋਈ ਅਫਲਾਤੂਨ ਆ ਸੁਕਰਾਤ ਹਾਂ ਜਾਂ ਫਿਲੋਸਫਰ ਹਾਂ ਤੁਹਾਡੀਆਂ ਮੈਂ ਤਾਂ ਜਿੰਨੀ ਮੇਰੀ ਤੁੱਛ ਬੁੱਧੀ ਆ ਉਹਦੇ ਮੁਤਾਬਕ ਗੱਲਾਂ ਕਰੂੰਗਾ ਜੋ ਮਾੜਾ ਮੋਟਾ ਪੁਰਾਣਾ ਪੜ੍ਹਿਆ ਵੈ ਇਹਨਾਂ ਚੀਜ਼ਾਂ ਦੇ ਬਾਰੇ ਉਹ ਆਪਣੇ ਵਿਚਾਰ ਦੇ ਦੇਣਾ ਤੁਸੀਂ ਵੀ ਦਿਓ ਪਰ ਇੱਕੋ ਹੀ ਸ਼ਰਤ ਫੇਰ ਸ਼ਬਦ ਵਧੀਆ ਪਿਆਰ ਨਾਲ ਅਤੇ ਸੰਖੇਪ 'ਚ ਰੱਖੋ ਵਧੀਆ ਗੱਲ ਹੈ ਅਤੇ ਜੇ ਆਪਾਂ ਮੈਂ ਆਪਣੀ ਨੌਲੇਜ ਸ਼ੋਅ ਕਰਨੀ ਹੈ ਜਾਂ ਧੌਂਸ ਦੇਣੀ ਹੈ ਫਿਰ ਅਸੀਂ ਡਿਸਕੋਨੈਕਟ ਕਰ ਦੇਣੇ ਮੈਂ ਓਪਨਲੀ ਕਹਿਣਾ ਕਿਉਂਕਿ ਆਪਾਂ ਕਿਹੜਾ ਕੋਈ ਇਹਦੇ ਵਿੱਚ ਐਡਵਰਟਾਈਜਮੈਂਟ ਕਰਦੇ ਹਾਂ ਆਪਣੀ ਜੇਬ ਦੇ ਵਿੱਚੋਂ ਪੈਸਾ ਖਰਚ ਕੇ ਪ੍ਰੋਗਰਾਮ ਕਰਦੇ ਹਾਂ ਸੋ ਇਸ ਕਰਕੇ ਤੁਸੀਂ ਮੋਸਟ ਵੈਲਕਮ ਜਦੋਂ ਮਰਜ਼ੀ ਫੋਨ ਕਰੋ ਸਟੂਡੀਓ ਦਾ 416-620-1778 ਅਗੇਨ ਆਈ ਰਿਪੀਟ 416-620-1778 416-620-1778 ਤੁਸੀਂ ਫੋਨ ਕਰਕੇ ਲਾਈਫ ਦਾ ਕੋਈ ਵੀ ਐਕਸਪੀਰੀਅੰਸ ਤੁਸੀਂ ਦੱਸ ਸਕਦੇ ਹੋ ਚੰਗਾ ਜਾਂ ਮਾੜਾ ਕੀ ਵਾਪਰਿਆ ਕਿਸੇ ਨੇ ਕੋਈ ਧੋਖਾ ਦਿੱਤਾ ਜਾਂ ਕੋਈ ਤਰੱਕੀ ਕੀਤੀ ਹੈ ਕੋਈ ਚੰਗਾ ਕੰਮ ਕੀਤਾ ਕੋਈ ਬੁਰਾ ਕੰਮ ਕੀਤਾ ਜਾਂ ਕੋਈ ਬੁਰਾ ਕੰਮ ਹੁੰਦਾ ਦੇਖਿਆ ਉਹਦੇ ਕੀ ਰਿਜ਼ਲਟ ਕੀ ਨਿਕਲੇ ਜਾਂ ਕੋਈ ਚੰਗਾ ਕੰਮ ਉਹਨੂੰ ਸ਼ਾਬਾਸ਼ ਕਿਵੇਂ ਮਿਲੀ ਕੋਈ ਇਸ ਤਰ੍ਹਾਂ ਦੇ ਤੁਹਾਡੇ ਐਕਸਪੀਰੀਅੰਸਿਸ ਨੇ ਜ਼ਰੂਰ ਸਾਂਝੇ ਕਰੋ ਸੋ ਅੱਜ ਆਪਾਂ ਰਵਿੰਦਰ ਨਾਥ ਟੈਗੋਰ ਦੇ ਬਾਰੇ ਗੱਲ ਕਰਨੀ ਹੈ ਰਵਿੰਦਰ ਨਾਥ ਟੈਗੋਰ ਬੰਗਾਲ ਦੇ ਵਿੱਚ ਜਿਹੜਾ ਹੈਗਾ ਵੈਸਟ ਬੰਗਾਲ ਉੱਥੇ ਕਲਕੱਤੇ ਦੇ ਵਿੱਚ ਜੰਮੇ ਸੀਗੇ। ਹੀ ਵਾਜ਼ ਬੋਰਨ ਇਨ ਕੈਲਕਟਾ ਔਨ ਮੇ 7 7 ਮਈ ਜਿਹੜਾ ਹੈਗਾ ਇਹ ਕਈ ਸਾਡੇ ਫਰੈਂਡਸ ਦਾ ਜਨਮਦਿਨ ਹੈ, ਮੇਰਾ ਵੀ ਹੈ, ਸਾਡੇ ਇੱਕ ਫਰੈਂਡ ਤੱਖਰ ਸਾਹਿਬ ਨੇ ਉਹਨਾਂ ਦਾ ਵੀ 7 ਮਈ ਦਾ ਜਨਮਦਿਨ ਹੈ, ਸਾਡੇ ਇੱਕ ਫਰੈਂਡ ਜੋਗਾ ਸਿੰਘ ਆ ਉਹਨਾਂ ਦਾ ਵੀ 7 ਮਈ ਦਾ ਜਨਮਦਿਨ ਹੈ, ਇੱਕ ਸਾਡੇ ਨੌਰਥ ਕੇਰਲਾ ਲਾਈਨਾਂ ਦੇ ਵਿੱਚ ਪ੍ਰੋਫੈਸਰ ਐਂਡ ਹੈੱਡ ਨੇ ਭਾਰਤ ਮਹਿੰਦਰੀ ਜੀ ਡਾਕਟਰ, ਉਹਨਾਂ ਦਾ ਵੀ 7 ਮਈ ਦਾ ਬਰਥਡੇ ਹੈ, ਅਤੇ ਕਈ ਮੈਂ ਜਾਣਦਾ ਬੰਦੇ ਜਿਨ੍ਹਾਂ ਦੀ 7 ਮਈ ਦਾ ਹੈ। ਪਰ ਇਹਦਾ ਮਤਲਬ ਮੈਂ ਇਹ ਨਹੀਂ ਦੱਸਣਾ ਚਾਹੁੰਦਾ ਵੀ ਅਸੀਂ ਵੀ ਮਹਾਨ ਹਾਂ, ਰਵਿੰਦਰ ਨਾਥ ਦੇ ਅਸੀਂ ਪੈਰਾਂ ਦੇ ਸਮਾਨ ਨਹੀਂ। ਸੋ ਰਵਿੰਦਰ ਨਾਥ ਟੈਗੋਰ ਦਾ ਜਿਹੜਾ ਜਨਮ ਹੈ ਉਹ 7 ਮਈ 1861 ਨੂੰ ਹੋਇਆ ਸੀਗਾ, ਅਤੇ 80 ਸਾਲ ਇਸ ਦੁਨੀਆ ਦੇ ਵਿੱਚ ਰਹੇ, ਅਤੇ ਇਹਨਾਂ ਦੀ ਜਿਹੜੀ ਡੈੱਥ ਹੈ ਉਹ ਵੀ 7 ਅਗਸਤ ਨੂੰ ਹੋਈ ਸੀ 1941 ਨੂੰ। ਸੋ ਇਹਨਾਂ ਦੇ ਬਾਰੇ ਕਈ ਗੱਲਾਂ ਸਾਨੂੰ ਪਤਾ ਹੀ ਨਹੀਂ ਹੈ। ਸੋ ਇਸ ਕਰਕੇ ਮੈਂ ਚਾਹੁੰਦਾ ਵੀ ਇੰਨੀ ਉਹਨਾਂ ਨੇ ਮਿਹਨਤ ਕੀਤੀ, ਇੰਨੀ ਲਗਨ ਕੀਤੀ, ਉਸ ਟਾਈਮ ਦੇ ਵਿੱਚ ਕਿੰਨੇ ਬ੍ਰਿਲੀਅੰਟ ਸੀਗੇ, ਇੱਕ ਪੋਇਟ ਸੀਗੇ ਬਹੁਤ ਵੱਡੇ, ਡਰਾਮੇ ਕਰਦੇ ਹੁੰਦੇ ਸੀ, ਇਹ ਖੁਦ ਆਪ ਪਲੇ ਵੀ ਲਿਖਦੇ ਸੀ ਅਤੇ ਪਲੇ ਕਰਦੇ ਵੀ ਹੁੰਦੇ ਸੀਗੇ। ਸੋ ਰਵਿੰਦਰ ਨਾਥ ਟੈਗੋਰ ਦਾ ਜਿਹੜਾ ਅਸਲੀ ਨਾਂ ਸੀਗਾ ਉਹ ਸੀਗਾ ਬਾਨੂ ਠਾਕਰ, ਬਾਨੂ ਠਾਕਰ ਇਹਨਾਂ ਦਾ ਅਸਲੀ ਨਾਂ ਸੀ, ਪਰ ਬਾਅਦ ਦੇ ਵਿੱਚ ਇਹਨਾਂ ਨੂੰ ਰਵਿੰਦਰ ਨਾਥ ਟੈਗੋਰ ਦੇ ਨਾਂ ਨਾਲ ਜਾਣਿਆ ਗਿਆ। ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਨੇ ਇੱਕ ਬੁੱਕ ਲਿਖੀ ਸੀ, ਉਹ ਬੁੱਕ ਨੂੰ ਕਹਿੰਦੇ ਨੇ ਗੀਤਾਂਜਲੀ। ਕਈ ਲੋਕ ਬੜੇ ਪਿਆਰ ਨਾਲ ਜਿਹੜੇ ਲੋਕਾਂ ਦੇ ਨਾਂ ਵੀ ਗੀਤਾਂਜਲੀ ਰੱਖਿਆ ਹੋਇਆ, ਗੀਤਾਂਜਲੀ ਐਕਚੁਅਲ ਦੇ ਵਿੱਚ ਰਵਿੰਦਰ ਨਾਥ ਟੈਗੋਰ ਨੇ ਇੱਕ ਬੁੱਕ ਲਿਖੀ ਸੀਗੀ, ਔਰ ਉਸ ਬੁੱਕ ਦੇ ਵਿੱਚ 103 ਪੋਇਮਸ ਨੇ। ਤੁਸੀਂ ਅੱਜ ਵੀ ਪੜ੍ਹੋਗੇ ਨਾ, ਬੜਾ ਗੂੜ ਗਿਆਨ ਆ ਉਹਦੇ ਵਿੱਚ, ਬੜਾ ਹੀ ਗੂੜ ਗਿਆਨ ਹੈ, ਬੜੀਆਂ ਗੱਲਾਂ ਵਧੀਆ ਤਰੀਕੇ ਨਾਲ ਸਿੰਬੋਲਿਕਲੀ ਗੱਲਾਂ ਕੀਤੀਆਂ ਹੋਈਆਂ ਨੇ। ਔਰ ਉਹਦੀ ਖਾਸੀਅਤ ਇਸ ਬੁੱਕ ਦੀ ਇਹ ਹੈ ਕਿ ਜਦੋਂ ਰਵਿੰਦਰ ਨਾਥ ਟੈਗੋਰ ਨੇ ਇਹ ਬੁੱਕ ਲਿਖੀ ਸੀ ਗੀਤਾਂਜਲੀ, ਤਾਂ ਇਹਨਾਂ ਨੂੰ 1913 ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀ ਇਸ ਬੁੱਕ ਦੇ ਕਾਰਨ, ਲਿਟਰੇਚਰ ਦੇ ਕਾਰਨ। ਪਹਿਲੇ ਇੰਡੀਅਨ ਸੀ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਲਿਟਰੇਚਰ ਦੇ ਉੱਤੇ। ਫਿਰ ਇਹਨਾਂ ਦੀ ਦਿਲਚਸਪੀ ਸੀਗੀ ਕਿ ਉਹਨਾਂ ਦੇ ਜਿਹੜੇ ਗ੍ਰੈਂਡ ਪੇਰੈਂਟਸ ਸੀ ਉਹ ਬਹੁਤ ਅਮੀਰ ਸੀਗੇ, ਅਤੇ ਉਹਨਾਂ ਨੇ ਬਚਪਨ 'ਚ ਕਾਫੀ ਭੈਣ ਭਰਾ ਸੀਗੇ, ਇਹਨਾਂ ਦਾ ਨੰਬਰ 13ਵਾਂ ਸੀ ਰਵਿੰਦਰ ਨਾਥ ਟੈਗੋਰ ਦਾ। ਹੁਣ ਮੈਂ ਦੇਖ ਲਓ ਵੀ ਜੇ 13ਵਾਂ ਇਹਨਾਂ ਦਾ ਸੀ ਤਾਂ ਕਿੰਨੇ ਅੱਗੇ ਹੋਣਗੇ ਬੱਚੇ। ਸੋ ਕਾਫੀ ਭੈਣ ਭਰਾ ਸੀਗੇ। ਸੋ ਇਹਨਾਂ ਦੇ ਗ੍ਰੈਂਡ ਪੇਰੈਂਟਸ ਨੇ ਰਵਿੰਦਰ ਨਾਥ ਟੈਗੋਰ ਦੇ ਨਾਂ 'ਤੇ ਕਾਫੀ ਜ਼ਮੀਨ ਲਗਾਈ ਸੀ, ਅਤੇ ਜਦੋਂ ਦੈਨ ਹੀ ਵਾਜ਼ ਗਰੋਨ ਅਪ, ਜਦੋਂ ਵੱਡੇ ਹੋਏ, ਤਾਂ ਇਹਨਾਂ ਨੇ ਉਹ 100 ਏਕੜ ਜਿਹੜੀ ਜ਼ਮੀਨ ਸੀ ਉਹਦੇ ਉੱਪਰ ਸ਼ਾਂਤੀ ਨਿਕੇਤਨ 1901 ਦੇ ਵਿੱਚ ਬਣਾਇਆ। ਸ਼ਾਂਤੀ ਨਿਕੇਤਨ ਆਪਾਂ ਅਕਸਰ ਸੁਣਦੇ ਹਾਂ, ਸ਼ਾਂਤੀ ਨਿਕੇਤਨ ਇੱਕ ਤਰ੍ਹਾਂ ਦੀ ਯੂਨੀਵਰਸਿਟੀ ਹੈ ਜਿਹਨੂੰ ਆਪਾਂ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਨਾਂ ਦੇ ਨਾਲ ਅੱਜ ਕੱਲ੍ਹ ਪ੍ਰਸਿੱਧ ਹੈ ਸ਼ਾਂਤੀ ਨਿਕੇਤਨ। ਉਹਦੇ ਵਿੱਚ ਕੀ ਸੀਗਾ, ਉਹਦੇ ਵਿੱਚ ਅਧਿਆਤਮਿਕ ਵੀ ਸਟੱਡੀ ਕਰਾਈ ਜਾਂਦੀ ਸੀ, ਉਹ 'ਚ ਯੋਗਾ ਵੀ ਪੜ੍ਹਾਇਆ ਜਾਂਦਾ ਸੀ, ਉਹ 'ਚ ਮੈਡੀਸਨ ਵੀ ਪੜ੍ਹਾਈ ਜਾਂਦੀ ਸੀ। ਉੱਥੇ ਮਾਹੌਲ ਵੀ ਉਸ ਤਰ੍ਹਾਂ ਸੀ, ਟਰੀਜ਼ ਦਾ, ਕੁਦਰਤ ਦਾ, ਨੇਚਰ ਦੇ ਤਰੀਕੇ ਨਾਲ ਸੀ। ਇਹ ਨਹੀਂ ਅੱਜ ਦੇ ਤਰੀਕੇ ਨਾਲ ਕਿ ਜੇ ਬੱਚਾ 6 ਸਾਲ ਦਾ ਹੈ ਅਤੇ ਉਹਦਾ ਬਸਤਾ ਜਿਹੜਾ 10 ਕਿਲੋ ਦਾ ਹੁੰਦਾ, ਉਹ ਇਸ ਤਰ੍ਹਾਂ ਨਹੀਂ, ਕੋਈ ਬੁੱਕ ਨਹੀਂ, ਕੋਈ ਕੁਛ ਨਹੀਂ, ਸਿੰਪਲ ਉੱਥੇ ਜਾਓ, ਪ੍ਰੈਕਟੀਕਲ ਗਿਆਨ ਦਿੱਤਾ ਜਾਂਦਾ ਸੀ। ਜੇ ਨੇਚਰ ਦੇ ਬਾਰੇ ਤਾਂ ਨੇਚਰ ਦਾ ਇੰਜੋਏ ਕਰੋ, ਜੇ ਕੋਈ ਬਿਜ਼ਨਸ ਦੀ ਗੱਲ ਕਰਨੀ ਹੈ ਬਿਜ਼ਨਸ ਦੀ ਕਰੋ, ਜੇ ਕੋਈ ਰਾਈਟਰ ਦੀ ਗੱਲ ਕਰਨੀ ਹੈ ਰਾਈਟਰ ਦੀ ਗੱਲ ਕਰੋ। ਬਹੁਤ ਵਧੀਆ ਮਾਹੌਲ ਸੀਗਾ। ਸੋ ਉਸ ਨੂੰ ਚਲਾਉਣ ਦੇ ਲਈ ਤੁਹਾਨੂੰ ਪਤਾ ਫਾਈਨਾਂਸ ਦੀ ਲੋੜ ਪੈਂਦੀ ਹੈ, ਅਤੇ ਰਵਿੰਦਰ ਨਾਥ ਟੈਗੋਰ ਕੋਲ ਇੰਨਾ ਜ਼ਿਆਦਾ ਫਾਈਨਾਂਸ ਨਹੀਂ ਸੀਗੇ, ਪੈਸੇ ਨਹੀਂ ਸੀਗੇ। ਸੋ ਇਹ ਕੀ ਕਰਦੇ ਸੀਗੇ, ਵਰਲਡ ਟੂਰ ਲਾਇਆ ਇਹਨਾਂ ਨੇ, ਵਰਲਡ ਟੂਰ ਦੇ ਵਿੱਚ ਪਲੇ ਆਪ ਹੀ ਕਰਦੇ ਹੁੰਦੇ ਸੀ, ਮੇਨ ਰੋਲ, ਜਿੰਨੇ ਵੀ ਪੈਸੇ ਇਕੱਠੇ ਹੁੰਦੇ ਸੀ ਉਹ ਆ ਕੇ ਸਾਰੇ ਸ਼ਾਂਤੀ ਨਿਕੇਤਨ ਦੇ ਉੱਤੇ ਉਹਦੇ ਖਰਚੇ ਚਲਾ ਆਉਂਦੇ ਸੀਗੇ। ਇਹਨਾਂ ਦੀ ਵਾਈਫ ਇੰਨੀ ਸਮਝਦਾਰ ਸੀ, ਟਰੂ ਕੰਪੈਨੀਅਨ ਸੀਗੀ, ਕਿ ਵਿਆਹ ਦੇ ਵਿੱਚ ਜਿਹੜੇ ਵੀ ਗਹਿਣੇ ਮਿਲੇ ਹੋਏ ਸੀ ਸਾਰੇ ਗਹਿਣੇ ਵੇਚਦੇ ਉਹਨੇ, ਸਾਰੇ ਗਹਿਣੇ ਵੇਚ ਕੇ ਇਸ ਯੂਨੀਵਰਸਿਟੀ ਦੇ ਵਿੱਚ, ਇਸ ਸਕੂਲ ਦੇ ਵਿੱਚ, ਇਸ ਸ਼ਾਂਤੀ ਨਿਕੇਤਨ ਦੇ ਵਿੱਚ ਲਗਾ ਦਿੱਤੇ। ਅਤੇ ਇਹੀ ਨਹੀਂ, ਰਵਿੰਦਰ ਨਾਥ ਟੈਗੋਰ ਗਾਂਧੀ ਜੀ, ਮਹਾਤਮਾ ਗਾਂਧੀ ਜੀ ਇਹਨਾਂ ਦੇ ਬੜੇ ਉਪਾਸਕ ਸੀਗੇ, ਬੜੇ ਸ਼ੁਭ ਚਿੰਤਕ ਸੀਗੇ, ਬੜੇ ਇੰਪ੍ਰੈਸ ਸੀਗੇ ਮਹਾਤਮਾ ਗਾਂਧੀ ਰਵਿੰਦਰ ਨਾਥ ਟੈਗੋਰ ਤੋਂ। ਔਰ ਉਹਨਾਂ ਨੂੰ ਪਤਾ ਸੀ ਵੀ ਇਹਨੇ ਆਪਣੇ ਗਹਿਣੇ ਵੀ ਵੇਚਤੇ, ਅਤੇ ਬਾਹਰ ਜਾ ਕੇ ਪਲੇ ਵੀ ਆਪ ਕਰਦਾ, ਆਪ ਲਿਖਦਾ, ਆਪ ਕਰਦਾ, ਅਤੇ ਉਸ ਯੂਨੀਵਰਸਿਟੀ ਨੂੰ ਚਲਾਉਣ ਦੇ ਲਈ ਤਾਂ ਕਿ ਵਧੀਆ ਅਧਿਆਤਮਕ ਸਿੱਖਿਆ ਮਿਲੇ। ਸੋ ਗਾਂਧੀ ਜੀ ਕੋਲ ਵੀ ਪੈਸੇ ਤਾਂ ਨਹੀਂ ਸੀਗੇ, ਪਰ ਉਹਨਾਂ ਦੇ ਕੋਲ ਇੱਕ ਫਰੈਂਡ ਸੀ ਜਿਹੜਾ ਅਮੀਰ, ਕਹਿੰਦੇ ਨੇ ਵੀ ਉਹਨਾਂ ਨੇ, ਗਾਂਧੀ ਜੀ ਨੇ ਆਪਣੇ ਅਮੀਰ ਫਰੈਂਡ ਨੂੰ ਕਿਹਾ ਵੀ ਇੱਕ 50,000 ਦਾ ਚੈੱਕ ਲਿਖ ਕੇ ਤੂੰ ਰਵਿੰਦਰ ਨਾਥ ਟੈਗੋਰ ਨੂੰ ਦੇ, ਤਾਂ ਕਿ ਉਹਨੂੰ ਫਾਈਨਾਂਸ ਦੇ ਵਿੱਚ ਕ੍ਰਾਈਸਿਸ ਆ ਰਿਹਾ। ਸੋ ਗਾਂਧੀ ਜੀ ਨੇ ਵੀ ਇਹਨਾਂ ਦੀ ਹੈਲਪ ਕੀਤੀ। ਇਹੀ ਨਹੀਂ, ਮੈਂ ਕੁਛ ਗੱਲਾਂ ਤਾਂ ਦੱਸਣੀਆਂ ਚਾਹੁੰਦਾ ਯਾਦਾਸ਼ਤ ਤਾਜ਼ੀਆਂ ਕਰਨ ਦੇ ਲਈ। ਰਵਿੰਦਰ ਨਾਥ ਟੈਗੋਰ ਨੂੰ 1915 ਦੇ ਵਿੱਚ ਬ੍ਰਿਟਿਸ਼ ਗੌਰਮੈਂਟ ਨੇ ਇੱਕ ਅਵਾਰਡ ਦਿੱਤਾ ਸੀਗਾ, ਜਿਹੜਾ ਕਿ ਉਹਨਾਂ ਨੇ 1919 ਦੇ ਵਿੱਚ ਜਦੋਂ ਜਲ੍ਹਿਆਂਵਾਲਾ ਕਾਂਡ ਹੋਇਆ ਨਾ ਆਪਣਾ ਅੰਮ੍ਰਿਤਸਰ ਦੇ ਵਿੱਚ, ਜਦੋਂ ਕਾਂਡ ਹੋਇਆ ਬਹੁਤ ਸਾਰੇ ਹਿੰਦੁਸਤਾਨੀ ਭੈਣ ਭਰਾ ਮਾਰੇ ਗਏ, ਮਾਰ ਦਿੱਤੇ ਗਏ, ਚਲੋ ਐਂ ਕਹਿ ਲਓ ਅੰਗਰੇਜ਼ਾਂ ਨੇ, ਤਾਂ ਉਦੋਂ ਉਹਨਾਂ ਨੇ ਰਿਜ਼ੈਂਟਮੈਂਟ ਦੇ ਤੌਰ 'ਤੇ ਉਹ ਜਿਹੜਾ ਅਵਾਰਡ ਸੀਗਾ ਉਹ ਅੰਗਰੇਜ਼ ਗੌਰਮੈਂਟ ਨੂੰ, ਬ੍ਰਿਟਿਸ਼ ਗੌਰਮੈਂਟ ਨੂੰ ਵਾਪਸ ਕਰ ਦਿੱਤਾ। ਦੇਖੋ ਮਜ਼ੇਦਾਰ ਗੱਲ ਇਹ ਹੈ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ, ਚਾਹੇ 26 ਜਨਵਰੀ ਹੈ, ਚਾਹੇ 15 ਅਗਸਤ ਹੈ, ਉੱਥੇ ਜਨ ਗਣ ਮਨ ਸਾਡਾ ਨੈਸ਼ਨਲ ਐਂਥਮ ਗਾਇਆ ਜਾਂਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਨੈਸ਼ਨਲ ਐਂਥਮ ਜਨ ਗਣ ਮਨ ਲਿਖਿਆ ਕਿਹਨੇ ਸੀ? ਜਨ ਗਣ ਮਨ ਲਿਖਿਆ ਜਿਹੜਾ ਸੀਗਾ ਉਹ ਰਵਿੰਦਰ ਨਾਥ ਟੈਗੋਰ ਨਹੀਂ ਸੀ, ਸਾਨੂੰ ਬਹੁਤਿਆਂ ਨੂੰ ਨਹੀਂ ਪਤਾ, ਮੈਨੂੰ ਖੁਦ ਵੀ ਨਹੀਂ ਪਤਾ ਸੀ, ਤਾਂ ਕੁਦਰਤੀ ਬੁੱਕ ਦੇ ਵਿੱਚੋਂ ਪੜ੍ਹੀ ਗੱਲ ਤਾਂ ਪਤਾ ਲੱਗਿਆ ਵੀ ਅਸੀਂ ਤਾਂ ਰੋਜ਼ਾਨਾ ਕਿੰਨੇ ਵਾਰੀ ਅਸੀਂ ਪੜ੍ਹਦੇ ਹਾਂ ਨਾ, ਜਿੱਥੇ ਵੀ ਕੋਈ ਝੰਡਾ ਭਾਰਤੀ ਝੰਡਾ ਲਹਿਰਾਉਂਦੇ ਆ, ਕੋਈ ਗੇਮਾਂ ਹੁੰਦੀਆਂ ਨੇ, ਕਿਤੇ ਕੁਛ ਹੁੰਦਾ, ਸਭ ਤੋਂ ਪਹਿਲਾਂ ਨੈਸ਼ਨਲ ਐਂਥਮ, ਜਿਵੇਂ ਕੈਨੇਡਾ ਦਾ ਹੈਗਾ, ਇਸ ਹਰ ਕੰਟਰੀ ਦਾ ਆਪਣਾ ਆਪਣਾ ਨੈਸ਼ਨਲ ਐਂਥਮ ਹੁੰਦਾ, ਇਸ ਤਰ੍ਹਾਂ ਇੰਡੀਆ ਦਾ ਜਨ ਗਣ ਮਨ, ਅਤੇ ਉਹ ਜਿਹੜਾ ਜਨ ਗਣ ਮਨ ਨੈਸ਼ਨਲ ਐਂਥਮ ਹੈ ਉਹ ਰਵਿੰਦਰ ਨਾਥ ਟੈਗੋਰ ਨੇ ਲਿਖਿਆ ਸੀ। ਇੱਕ ਮੈਂ ਛੋਟੀ ਜਿਹੀ ਗੱਲ ਤੁਹਾਡੇ ਨਾਲ ਹੋਰ ਵੀ ਸਾਂਝੀ ਕਰ ਲਾਂ, ਕਿਉਂਕਿ ਮੈਂ ਬਰਨਾਲੇ ਤੋਂ ਹਾਂ। ਸੋ ਰਵਿੰਦਰ ਨਾਥ ਟੈਗੋਰ ਦੇ ਜਿਹੜੇ ਸੀਗੇ ਡਿਸਾਈਪਲ ਸੀਗੇ, ਸ਼ਿਸ਼ ਸੀਗੇ, ਉਹਨਾਂ ਦਾ ਨਾਂ ਦਵਿੰਦਰ ਸਤਿਆਰਥੀ ਸੀ, ਅਤੇ ਉਹ ਸਾਡੇ ਬਰਨਾਲਾ ਭਦੌੜ ਤੋਂ ਸੀਗੇ, ਜਿਨ੍ਹਾਂ ਨੂੰ, ਉਹ ਵੀ ਬਹੁਤ ਜ਼ਬਰਦਸਤ ਰਾਈਟਰ ਹੋਏ ਨੇ, ਉਹਨਾਂ ਨੂੰ ਵੀ ਪਦਮ ਸ਼੍ਰੀ ਅਵਾਰਡ ਮਿਲਿਆ ਸੀਗਾ। ਸੋ ਕਿਉਂਕਿ ਮੈਂ ਤਾਂ ਇਹ ਰਵਿੰਦਰ ਨਾਥ ਟੈਗੋਰ ਦੀ ਗੱਲ ਕੀਤੀ ਕਿਉਂਕਿ ਮੈਂ ਜਦੋਂ ਉਹਨੂੰ ਥੋੜ੍ਹਾ ਜਿਹਾ ਸਟੱਡੀ ਕੀਤਾ ਤਾਂ ਮੈਨੂੰ ਪਤਾ ਲੱਗਿਆ ਕਿ ਦਵਿੰਦਰ ਸਤਿਆਰਥੀ ਜਿਹੜੇ ਕਿ ਭਦੌੜ 'ਚ ਜੰਮੇ ਸੀਗੇ ਬਰਨਾਲੇ ਦੇ ਵਿੱਚ। ਸੋ ਮੈਨੂੰ ਵੀ ਉਹਨਾਂ ਨਾਲ ਸਾਲ 2 ਸਾਲ ਕੰਮ ਕਰਨ ਦਾ ਮੌਕਾ ਮਿਲਿਆ, ਮੈਂ ਸਟੂਡੈਂਟ ਹੁੰਦਾ ਸੀ, ਅਤੇ ਉਹ ਮੈਨੂੰ ਕਈ ਵਾਰ, ਕਿਉਂਕਿ ਉਹ ਉਦੋਂ ਸਾਡੇ ਨਾ ਤਾਂ ਉਹ ਟਾਈਪਰਾਈਟਰ ਸ਼ੋਰ ਹੁੰਦੇ ਸੀਗੇ, ਪਰ ਕੰਪਿਊਟਰ ਵਗੈਰਾ ਤਾਂ ਹੁੰਦੇ ਨਹੀਂ ਸੀ, ਜਦੋਂ ਵੀ ਮੈਂ ਕਾਲਜ 'ਚ ਆਉਣਾ, ਜਦੋਂ ਵੀ ਕਿਤੇ ਉਹਨਾਂ ਕੋਲ ਜਾਣਾ, ਕਮਰੇ 'ਚ ਰਹਿੰਦੇ ਹੁੰਦੇ ਸੀ ਬਰਨਾਲੇ, ਤਾਂ ਉਹਨਾਂ ਨੇ ਮੈਨੂੰ ਕਹਿਣਾ ਵੀ ਬੇਟਾ ਥੋੜ੍ਹੀਆਂ ਜਿਹੀਆਂ ਗੱਲਾਂ ਲਿਖੋ, ਜਿਹੜਾ ਲਿਟਰੇਚਰ ਪਿਆ ਹੁੰਦਾ ਸੀਗਾ, ਅਤੇ ਮੈਨੂੰ ਉਹ ਲਿਖਵਾਉਂਦੇ ਹੁੰਦੇ ਸੀ, ਅਤੇ ਕਈ ਗੱਲਾਂ ਮੈਂ ਉਹਨਾਂ ਨੇ ਇੰਨੀ ਵਧੀਆ ਉਹਨਾਂ ਦੀ ਵਰਡਿੰਗ ਹੁੰਦੀ ਸੀ, ਮੈਨੂੰ ਅੱਜ ਵੀ ਯਾਦ ਹੈ ਕਿ ਉਹ ਜਦੋਂ ਵੀ ਕੋਈ ਐਪਲੀਕੇਸ਼ਨ ਜਾਂ ਕਿਸੇ ਨੂੰ ਲਿਖਵਾਉਂਦੇ ਸੀਗੇ ਤਾਂ ਉਹ ਲਿਖਦੇ ਸੀਗੇ ਜੋ ਕੁਛ ਵੀ ਲਿਖਾ ਕੇ, ਉਹਦੇ 'ਚ ਮੈਨੂੰ ਅੱਜ ਨਹੀਂ ਗੱਲ ਭੁੱਲੀ, ਉਹ ਹਮੇਸ਼ਾ ਲਿਖਾਉਂਦੇ ਹੁੰਦੇ ਸੀਗੇ, ਜਿਸ ਕੁਰਸੀ ਪਰ ਆਪ ਜਲਵਾ ਫਰੋਸ਼ ਹੈ ਵੋ ਮੰਜ਼ਿਲੇ ਭਗਵਾਨ ਰੱਖਦੀ ਹੈ, ਉਰਦੂ ਦੇ ਸ਼ਬਦ ਸੀਗੇ, ਮੈਨੂੰ ਅੱਜ ਵੀ ਨਹੀਂ ਭੁੱਲੇ। ਇਹ ਦੇਖ ਲਓ, ਜੇ 70 ਦੀ ਗੱਲ ਕਰਾਂ, 70-71 ਦੇ ਵਿੱਚ ਉਹ ਮੈਂ ਉਹਨਾਂ ਕੋਲ ਬੈਠਦਾ ਹੁੰਦਾ ਸੀ ਅੱਧਾ 1.5 ਘੰਟਾ ਕਿਤੇ ਹਫ਼ਤੇ ਦੇ ਵਿੱਚ ਜਾ ਕੇ। ਸੋ ਉਹ ਵਰਡਿੰਗ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਵੀ ਕਿਸੇ ਨੂੰ ਲਿਖੋ, ਕੋਈ ਕੰਮ ਕਰਾਉਣਾ ਸੀ, ਕਰਾਉਣਾ ਹੋਵੇ ਤਾਂ ਐਪਲੀਕੇਸ਼ਨ ਦੇ ਵਿੱਚ ਧੌਂਸ ਨਾ ਮਾਰੋ, ਪਿਆਰ ਸੀ, ਜਿਸ ਕੁਰਸੀ ਪਰ ਆਪ ਜਲਵਾ ਫਰੋਸ਼ ਹੈ ਵੋ ਮੰਜ਼ਿਲੇ ਭਗਵਾਨ ਰੱਖਦੀ ਹੈ, ਵੀ ਜੇ DC ਨੂੰ ਲਿਖਣਾ, ਹੁਣ ਦੱਸੋ ਵੀ ਜਿਹੜੀ ਤੂੰ ਕੁਰਸੀ 'ਤੇ ਬੈਠਾ ਉਹ ਪਰਮਾਤਮਾ ਦੇ ਰੂਪ ਦੇ ਵਿੱਚ ਹੈ ਤੂੰ, ਤੇਰੇ ਕੋਲ ਇੰਨੀਆਂ ਪਾਵਰਾਂ ਨੇ, ਸੋ ਇਸ ਕਰਕੇ ਤੂੰ ਇਸ ਪਾਵਰਾਂ ਨੂੰ, ਪਾਵਰਾਂ ਤੈਨੂੰ ਪਰਮਾਤਮਾ ਨੇ ਦਿੱਤੀਆਂ ਨੇ, ਸੋ ਇਸ ਪਾਵਰਾਂ ਦਾ ਸਹੀ ਪ੍ਰਯੋਗ ਕਰੀਏ ਆਪਾਂ। ਸੋ ਇਸ ਤਰ੍ਹਾਂ ਦੇ ਮੈਂ ਦਵਿੰਦਰ ਸਤਿਆਰਥੀ ਦੀ ਗੱਲ ਕੀਤੀ ਹੈ। ਸੋ ਹੁਣ ਆਪਾਂ ਗੱਲ ਕਰੀਏ ਕਿ ਰਵਿੰਦਰ ਨਾਥ ਟੈਗੋਰ ਨੇ ਸਾਡੀ ਜ਼ਿੰਦਗੀ ਦੇ ਬਾਰੇ ਕੀ ਗੱਲਾਂ ਕਹੀਆਂ ਨੇ। ਪਹਿਲੀ ਗੱਲ ਰਵਿੰਦਰ ਨਾਥ ਟੈਗੋਰ ਨੇ ਕਹੀ ਕਿ ਸਾਡਾ ਜਿਹੜਾ ਵਿਸ਼ਵਾਸ ਹੈ ਜ਼ਿੰਦਗੀ ਦੇ ਵਿੱਚ, ਉਸ ਜਿਹੜਾ ਸਾਡਾ ਵਿਸ਼ਵਾਸ ਹੈ ਉਸ ਪੰਛੀ ਦੀ ਤਰ੍ਹਾਂ ਹੋਣਾ ਚਾਹੀਦਾ ਜਿਹੜਾ ਹਨੇਰੇ ਵਿੱਚ ਗੁਣਗੁਣਾਉਂਦਾ ਤਾਂ ਕਿ ਸਵੇਰੇ ਉਹ ਸੂਰਜ ਨੂੰ ਦੇਖ ਸਕੇ, ਜਾਂ ਵਿਸ਼ਵਾਸ ਉਸ ਪੰਛੀ ਦੀ ਤਰ੍ਹਾਂ ਹੈ ਜੋ ਗੁਣਗੁਣਾਉਂਦਾ ਹੈ, ਸਵੇਰ ਚੜ੍ਹਨ ਦਾ ਇੰਤਜ਼ਾਰ ਕਰਦਾ ਹੈ। ਰਵਿੰਦਰ ਨਾਥ ਟੈਗੋਰ ਨੇ, ਕਿਉਂਕਿ ਇੰਗਲਿਸ਼ 'ਚ ਲਿਖੀ ਸੀ, ਉਹਨੇ ਲਿਖਿਆ ਹੈ ਕਿ ਵੀ ਸ਼ੁੱਡ ਹੈਵ ਦ ਫੇਥ ਲਾਈਕ ਏ ਵਰਡ ਦੈਟ ਸਿੰਗਸ ਵੈਨ ਦ ਡਾਨ ਇਜ਼ ਸਟਿਲ ਡਾਰਕ। ਕਹਿੰਦਾ ਜਦੋਂ ਹਾਲੇ ਹਨੇਰਾ ਹੀ ਹੁੰਦਾ ਨਾ, ਉਹ ਗੁਣਗੁਣਾਉਂਦਾ। ਆਪਾਂ ਦੇਖਿਆ ਨਹੀਂ ਸਵੇਰੇ ਸਵੇਰੇ ਚਿੜੀਆਂ ਕਾਂ ਬਰੀਕ ਬਰੀਕ ਚੀਂ 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 ਕਰਦੀਆਂ, ਕਿੰਨੀਆਂ ਪਿਆਰੀਆਂ ਲੱਗਦੀਆਂ, 3 ਵਜੇ 4 ਵਜੇ ਉਦੋਂ ਹਨੇਰਾ ਹੁੰਦਾ, ਪਰ ਉਹਨਾਂ ਦਾ ਵਿਸ਼ਵਾਸ ਹੁੰਦਾ ਵੀ ਹੁਣ ਸਵੇਰ ਹੋਣ ਵਾਲੀ ਹੈ। ਸੋ ਇਹ ਜਿਹੜਾ ਇਸ਼ਾਰਾ ਹੈ, ਇਹ ਪੰਛੀਆਂ ਬਾਰੇ ਨਹੀਂ, ਰਵਿੰਦਰ ਨਾਥ ਟੈਗੋਰ ਨੇ ਇਸ਼ਾਰਾ ਜਿਹੜਾ ਹੈਗਾ ਉਹ ਇਨਸਾਨਾਂ ਨੂੰ, ਮਨੁੱਖਾਂ ਨੂੰ ਕੀਤਾ ਹੈ ਕਿ ਜਦੋਂ ਸਾਡੇ ਜ਼ਿੰਦਗੀ ਦੇ ਵਿੱਚ ਕੋਈ ਤਕਲੀਫ ਆ ਜਾਵੇ, ਕੋਈ ਚਿੰਤਾ ਆ ਜਾਵੇ, ਕੋਈ ਨੁਕਸਾਨ ਹੋ ਜਾਵੇ, ਕੋਈ ਬੁਰਾ ਟਾਈਮ ਆ ਜਾਵੇ, ਤਾਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਸਗੋਂ ਸਾਨੂੰ ਪੰਛੀ ਦੀ ਤਰ੍ਹਾਂ ਗੁਣਗੁਣਾਉਣਾ ਚਾਹੀਦਾ। ਗੁਣਗੁਣਾਉਣ ਦਾ ਮੀਨਸ ਕਿ ਸਾਨੂੰ ਇੱਕ ਆਸ ਰੱਖਣੀ ਚਾਹੀਦੀ ਹੈ ਕਿ ਇਹ ਬੁਰੇ ਦਿਨ ਮੈਂ ਆਪਣੀ ਪੂਰੀ ਲਗਨ ਨਾਲ ਮਿਹਨਤ ਕਰੂੰਗਾ, ਅਤੇ ਜਿਹੜੇ ਬੁਰੇ ਮੈਨੂੰ ਕੋਈ ਬੁਰੇ ਟਾਈਮ ਨੇ ਮੈਨੂੰ ਘੇਰਿਆ ਹੋਇਆ ਹੈ, ਜਾਂ ਕੋਈ ਮੈਨੂੰ ਚਿੰਤਾ ਲੱਗੀ ਹੈ, ਜਾਂ ਕੋਈ ਦੁੱਖ ਹੋਇਆ, ਜਾਂ ਕੋਈ ਬਿਮਾਰੀ ਆ ਗਈ, ਜਾਂ ਕੋਈ ਹੋਰ ਸਮਾਜ ਦੇ ਵਿੱਚ ਸਾਨੂੰ ਮੈਨੂੰ ਕੋਈ ਪ੍ਰੋਬਲਮ ਆਈ ਹੈ, ਤਾਂ ਮੇਰਾ ਇੰਨਾ ਪੱਕਾ ਵਿਸ਼ਵਾਸ ਹੋਣਾ ਚਾਹੀਦਾ, ਮਤਲਬ ਮੇਰਾ ਮੀਨਸ ਸਾਡਾ ਇੰਨਾ ਪੱਕਾ ਵਿਸ਼ਵਾਸ ਉਹ ਪੰਛੀ ਦੀ ਤਰ੍ਹਾਂ ਹੋਣਾ ਚਾਹੀਦਾ ਜਿਹੜਾ ਕਿ ਹਨੇਰੇ ਦੇ ਵਿੱਚ ਚੀਂ ਚੀਂ ਕਰਦਾ, ਗੁਣਗੁਣਾਉਂਦਾ, ਅਤੇ ਉਹਨੂੰ ਯਕੀਨ ਹੁੰਦਾ ਕਿ ਸਵੇਰ ਚੜ੍ਹੂਗੀ। ਇਸ ਤਰ੍ਹਾਂ ਹੀ ਸਾਡਾ ਵੀ ਇਹ ਯਕੀਨ ਹੋਣਾ ਚਾਹੀਦਾ ਕਿ ਜਿਹੜੇ ਬੁਰੇ ਦਿਨ ਨੇ ਉਹ ਜ਼ਰੂਰ ਚਲੇ ਜਾਣਗੇ, ਪਰ ਉਹਦੇ ਲਈ ਸਾਨੂੰ ਕੀਮਤ ਅਦਾ ਕਰਨੀ ਪੈਂਦੀ ਹੈ, ਸਾਨੂੰ ਰਾਈਟ ਡਾਇਰੈਕਸ਼ਨ 'ਤੇ ਚੱਲਣ ਦੀ ਲੋੜ ਹੈ। ਕਿਉਂਕਿ ਜੇ ਅਸੀਂ ਰਾਈਟ ਡਾਇਰੈਕਸ਼ਨ 'ਤੇ ਨਹੀਂ ਚੱਲਦੇ ਅਤੇ ਉਹ ਦੁੱਖ ਤਕਲੀਫਾਂ ਨੂੰ ਦੇਖ ਕੇ ਘਬਰਾ ਜਾਂਦੇ ਹਾਂ, ਜਦੋਂ ਅਸੀਂ ਘਬਰਾ ਜਾਂਦੇ ਹਾਂ ਅਤੇ ਫਿਰ ਕਈ ਵਾਰੀ ਅਸੀਂ ਗਲਤ ਐਕਸ਼ਨ ਵੀ ਲੈ ਲੈਣਾ, ਕਈ ਵਾਰੀ ਸੁਈਸਾਈਡ ਵੀ ਹੁੰਦਾ। ਸੁਈਸਾਈਡ ਇਸੇ ਕਰਕੇ ਹੀ ਹੁੰਦਾ ਨਾ, ਜਦੋਂ ਸਾਨੂੰ ਕੋਈ ਤਕਲੀਫ ਆਉਂਦੀ ਆ, ਹੁਣ ਜਿਹੜਾ ਸੁਸ਼ਾਂਤ ਸਿੰਘ ਨੇ ਸੁਈਸਾਈਡ ਕੀਤਾ, ਉਹ ਇਸੇ ਕਰਕੇ ਆ ਵੀ ਉਹਦੀ ਬੁਲਿੰਗ ਹੋਣੀ ਸ਼ੁਰੂ ਕਰਤੀ ਸੀ। ਗਰੁੱਪ ਨੇ 8-10 ਬੰਦਿਆਂ ਨੇ, ਜਿਹੜੇ ਵੱਡੀਆਂ ਵੱਡੀਆਂ ਫਿਲਮ ਦੀਆਂ ਕੰਪਨੀਆਂ ਸੀ, ਉਹਨਾਂ ਨੂੰ ਫਿਲਮਾਂ ਦੇਣਾ ਬੰਦ ਕਰਤਾ, ਉਹਦੀਆਂ ਫਿਲਮਾਂ ਸਟੋਪ ਕਰਾਤੀਆਂ। ਉਹਨੇ ਜੇ ਦੇਖਿਆ ਵੀ ਮੈਂ, ਕਿਉਂਕਿ ਉਹਨਾਂ ਨੂੰ ਪਤਾ ਸੀ ਉਹ ਚੜ੍ਹ ਰਹੇ, ਸੋ ਉਹਨਾਂ ਦੀ ਲੌਬੀ ਸੀਗੀ, ਉਹਨਾਂ ਨੇ ਨਹੀਂ ਕੀਤਾ ਠੀਕ, ਅਤੇ ਉਹ ਘਬਰਾ ਗਿਆ, ਘਬਰਾ ਕੇ ਉਹਨੇ ਸੁਈਸਾਈਡ ਕਰ ਲਿਆ। ਸੋ ਪਰ ਜੇ ਉਹਨੇ ਰਵਿੰਦਰ ਨਾਥ ਟੈਗੋਰ ਦੀ ਗੀਤਾਂਜਲੀ ਪੜ੍ਹੀ ਹੁੰਦੀ ਉਹਨੇ ਕਦੇ ਸੁਈਸਾਈਡ ਨਹੀਂ ਕਰਨਾ ਸੀ, ਕਿਉਂਕਿ ਉਹਨੂੰ ਸੀ ਵੀ ਮੈਨੂੰ ਵੀ ਸ਼ੁਡ ਹੈਵ ਟੂ ਫਾਈਟ, ਜਿਹੜੀ ਕੋਈ ਪ੍ਰੋਬਲਮ ਆਈ ਹੈ ਉਹਦੇ ਲਈ ਸਾਨੂੰ ਮੁਕਾਬਲਾ ਕਰਨ ਦੀ ਲੋੜ ਹੈ, ਵਿਸ਼ਵਾਸ ਕਰੋ ਅਤੇ ਨਾਲ ਮੁਕਾਬਲਾ ਕਰੋ, ਮਿਹਨਤ ਕਰੋ, ਕਿਉਂਕਿ ਜੇ ਅਸੀਂ ਇਮਤਿਹਾਨ ਦੇ ਵਿੱਚੋਂ ਪਾਸ ਹੋਣਾ ਜਾਂ ਫਸਟ ਆਉਣਾ ਤਾਂ ਸਾਨੂੰ ਉਹਦੇ ਲਈ ਮਿਹਨਤ ਕਰਨੀ ਪਊਗੀ। ਇਹ ਨਹੀਂ ਹੋ ਸਕਦਾ ਵੀ ਸਾਰਾ ਦਿਨ ਤਾਂ ਬਾਂਟੇ ਖੇਡੀਏ, ਪਿੱਠੂ ਖੇਡੀਏ, ਡੱਬੀਆਂ ਖੇਡੀਏ ਅਤੇ ਸਕੂਲ 'ਚ ਤੁਰੇ ਫਿਰੀਏ, ਸਿਗਰਟਾਂ ਪੀਏ, ਬੀੜੀਆਂ ਪੀਏ, ਐਸ਼ ਕਰੀਏ, ਸਿਨੇਮੇ ਦੇਖੀਏ, ਅਤੇ ਸਾਲ ਦੇ ਵਿੱਚ ਜਦੋਂ ਪੇਪਰ ਆਉਣ ਲੱਗਣ ਅਤੇ ਪਰਚੀਆਂ ਬਣਾ ਲਈਏ, ਸਟੂਡੈਂਟ ਸਖਤ ਆ ਜੇ, ਨਕਲ ਵੱਜੇ ਨਾ ਫੇਲ ਹੋ ਜਾਵਾਂਗੇ, ਫਿਰ ਫੇਲ ਤਾਂ ਹੀ ਹੁੰਦੇ ਨਾ। ਜੇ ਅਸੀਂ ਕੋਈ ਪਾਸ ਹੋਣਾ ਚਾਹੁੰਦੇ ਉਹਦੇ ਲਈ ਸਾਨੂੰ ਕੀਮਤ ਚੁਕਾਉਣੀ ਪਊਗੀ, ਰਾਈਟ ਡਾਇਰੈਕਸ਼ਨ 'ਤੇ ਚੱਲਣਾ ਪਊਗਾ। ਜਦੋਂ ਤੁਸੀਂ ਪੜ੍ਹਦੇ ਹੋ, ਮਿਹਨਤ ਕਰਦੇ ਹੋ, ਅਤੇ ਤੁਹਾਡਾ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਂ ਇੰਨੀ ਮਿਹਨਤ ਕਰ ਰਿਹਾ, ਇੰਨਾ ਸਟੱਡੀ ਕਰ ਰਿਹਾ, ਅਤੇ ਡੈਫੀਨੇਟਲੀ ਜਿਹੜੇ ਮੇਰੇ ਰਿਜ਼ਲਟ ਨੇ, ਮੇਰਾ ਇਗਜ਼ਾਮ ਹੈ, ਉਹ ਵੀ ਪਾਸ ਹੋਏਗਾ, ਸਾਡਾ ਵਿਸ਼ਵਾਸ ਹੋਣਾ ਚਾਹੀਦਾ। ਅਤੇ ਕੁਦਰਤ ਵੀ ਕਈ ਵਾਰੀ ਸਾਡੇ ਇਗਜ਼ਾਮ ਲੈ ਲੈਂਦੀ ਹੈ, ਸਾਨੂੰ ਸਿੰਬੋਲੀਕਲੀ ਟੈਸਟ ਵੀ ਕਰ ਲੈਂਦੀ ਹੈ, ਜਿਸ ਤਰ੍ਹਾਂ ਜਿਹੜਾ ਘੁਮਿਆਰ ਦਾ ਘੜਾ ਹੁੰਦਾ, ਜਦੋਂ ਕੱਚਾ ਹੁੰਦਾ ਅਤੇ ਉਹ ਬੰਦਾ ਨਹੀਂ ਖਰੀਦਦਾ, ਕਿਉਂਕਿ ਉਹਨੂੰ ਪਤਾ ਵੀ ਇਹਦੇ 'ਚ ਘੜੇ 'ਚ ਪਾਣੀ ਪਾਇਆ ਤਾਂ ਟੁੱਟ ਜਾਊਗਾ, ਘੜਾ ਕੱਚਾ, ਅਤੇ ਜਦੋਂ ਪੱਕ ਜਾਂਦਾ, ਜਿੰਨੇ ਮਰਜ਼ੀ ਠੋਲੇ ਲਾ ਕੇ ਤੁਸੀਂ ਦੇਖੋ, ਉਹ ਘੜਾ ਵੀ ਪੱਕ ਜਾਂਦਾ ਅਤੇ ਉਹ ਪਾਣੀ ਵੀ ਠੰਡਾ ਕਰ ਦਿੰਦਾ, ਨਾਲੇ ਪਾਣੀ ਉਹਦੇ ਵਿੱਚ ਅਬਜ਼ੋਰਬ ਰਹਿੰਦਾ, ਇਹ ਨਹੀਂ ਹੈ ਵੀ ਡੁੱਲਦਾ ਜਾਂ ਟੁੱਟਦਾ। ਸੋ ਇਸ ਤਰ੍ਹਾਂ ਸਾਨੂੰ ਜਿਹੜੀ ਹੈਗੀ ਆਪਣਾ ਵਿਸ਼ਵਾਸ ਉਹ ਪੱਕਾ ਕਰਨਾ ਪਊਗਾ ਕੁਦਰਤ ਦੇ ਵਿੱਚ, ਮਾਲਕ ਦੇ ਵਿੱਚ, ਜਿਹਦੇ ਵਿੱਚ ਵੀ ਤੁਸੀਂ ਲੱਗੇ ਹੋ, ਜਿਹੜੇ ਵੀ ਪਰਮਾਤਮਾ ਨੂੰ, ਜਿਵੇਂ ਧੰਨੇ ਭਗਤ ਨੇ ਸੀ, ਉਹਨੂੰ ਪੰਡਿਤ ਜੀ ਨੇ, ਮੰਦਰ ਦੇ ਪੁਜਾਰੀ ਨੇ, ਉਹਨੇ ਕਿਹਾ ਵੀ ਇਹ ਮੂਰਖ ਜਿਹਾ ਬੰਦਾ, ਅਨਪੜ੍ਹ ਜਿਹਾ ਬੰਦਾ, ਐਵੇਂ ਰੋਜ਼ ਹੀ ਮੈਨੂੰ ਕਹਿੰਦਾ ਰੱਬ ਦੇ ਦਿਓ, ਰੱਬ ਦੇ ਦਿਓ, ਰੱਬ ਦੇ ਦਿਓ। ਮੂਰਤੀਆਂ ਨੂੰ ਮੰਨਦਾ ਸੀ, ਉਹਨੇ ਚੱਕ ਕੇ ਖੂੰਜੇ ਚੁੱਕ ਪੱਥਰ ਫੜਾਤਾ, ਕਹਿੰਦਾ ਅੱਲਾ ਰੱਬ, ਅਤੇ ਕਿਉਂਕਿ ਉਹਦਾ ਵਿਸ਼ਵਾਸ ਸੀ ਪੱਕਾ। ਜੇ ਪੱਕਾ ਵਿਸ਼ਵਾਸ ਸੀ, ਉਹਨੇ ਇੰਨੀ ਜ਼ਿਆਦਾ ਅੰਦਰੋਂ ਭਗਤੀ ਕੀਤੀ, ਉਹਨੂੰ ਰੱਬ ਮੰਨਿਆ, ਅਖੀਰ 'ਚ ਉਹਦੇ ਵਿੱਚੋਂ ਹੀ ਰੱਬ ਪ੍ਰਗਟ ਹੋ ਗਿਆ, ਕਿਉਂਕਿ ਪਰਮਾਤਮਾ ਦਾ ਕਿਸੇ ਥਾਂ 'ਤੇ ਉਹਦਾ ਕਿਹੜਾ ਕੋਈ ਰੰਗ ਰੂਪ ਹੈ, ਉਹ ਕਿਸੇ ਵੀ ਥਾਂ 'ਤੇ ਪੱਤੇ ਪੱਤੇ ਜ਼ਰੇ ਜ਼ਰੇ ਦੇ ਵਿੱਚ ਜਿਹੜਾ ਵਿਆਪਕ ਹੈ, ਉਹਦਾ ਮਤਲਬ ਇਹੀ ਹੈ ਕਿ ਉਹ ਕੋਈ ਵੀ ਸ਼ਕਲ ਅਖਤਿਆਰ ਕਰ ਲੈਂਦਾ। ਜਿੰਨੇ ਵੀ ਗੁਰੂ ਨੇ ਅੱਜ ਕੱਲ੍ਹ 20ਵੀਂ ਜਾਂ 21ਵੀਂ ਸਦੀ ਦੇ, ਹਰੇਕ ਬੰਦਾ ਕਹਿੰਦਾ ਵੀ ਨਹੀਂ 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 ਆਮ ਦਾ ਓਨਲੀ ਗੁਰੂ, ਮੇਰਾ ਹੀ ਧਿਆਨ ਧਰੀ, ਪਰ ਜਦੋਂ ਕਿ ਹਕੀਕਤ ਇਹ ਹੈ ਕਿ ਤੁਸੀਂ ਜਿਹਦਾ ਮਰਜ਼ੀ ਧਿਆਨ ਧਰੋ, ਉਹ ਪਰਮਾਤਮਾ ਜਿਹੜੀ ਅਲਟੀਮੇਟ ਰਿਐਲਿਟੀ ਹੈ, ਉਹ ਆਟੋਮੈਟਿਕਲੀ ਉਹ ਸ਼ਕਲ ਅਖਤਿਆਰ ਕਰ ਲੈਂਦਾ। ਜਿਵੇਂ ਧੰਨੇ ਭਗਤ ਦੀ ਇਗਜ਼ਾਮਪਲ ਦਿੱਤੀ ਹੈ ਨਾ ਮੈਨੇ, ਉਹਨੇ ਪੱਥਰ ਦੇ ਵਿੱਚ ਰੱਬ ਪੈਦਾ ਕਰ, ਰੱਬ ਹੀ ਪ੍ਰਾਪਤ ਕਰ ਲਿਆ, ਰੱਬ ਨੇ ਉਹਦੇ ਵਿੱਚ ਆ ਕੇ ਪੱਥਰ ਦੇ ਵਿੱਚ ਪ੍ਰਗਟ ਹੋ ਗਿਆ। ਸੋ ਇਸ ਕਰਕੇ ਸਾਨੂੰ ਵਿਸ਼ਵਾਸ ਕਰਨ ਦੀ ਲੋੜ ਹੈ। ਜੇ ਅਸੀਂ ਜਿਸ ਤਰ੍ਹਾਂ ਹੁਣ ਬੁੱਲੇ ਸ਼ਾਹ ਨੂੰ ਇੱਕ ਵਾਰੀ ਕੀ ਹੋਇਆ, ਮੈਨੂੰ ਬੁੱਲੇ ਸ਼ਾਹ ਦੀ ਗੱਲ ਯਾਦ ਆ ਗਈ, ਬੁੱਲੇ ਸ਼ਾਹ ਆਪਣੇ ਜਿਹੜੇ ਡਿਸਾਈਪਲਸ ਦੇ ਨਾਲ, ਚੇਲਿਆਂ ਦੇ ਨਾਲ ਜਾ ਰਿਹਾ ਸੀਗਾ, ਅਤੇ ਰਾਤ ਪੈ ਗਈ ਇੱਕ ਜੰਗਲ ਦੇ ਬਾਹਰ, ਉਹ ਜੰਗਲ ਬੜਾ ਖਤਰਨਾਕ ਸੀ, ਉੱਥੇ ਕਹਿੰਦੇ ਸੀਗੇ ਵੀ ਇੱਥੇ ਬੜੇ ਖੂੰਖਾਰ ਜਾਨਵਰ ਰਹਿੰਦੇ ਨੇ, ਡਾਕਚੋਰ ਡਾਕੂ ਰਹਿੰਦੇ ਨੇ ਉਹਦੇ। ਜਦੋਂ ਉਹ ਬੁੱਲੇ ਸ਼ਾਹ ਤਾਂ ਬੇਫਿਕਰ ਹੋ ਕੇ ਤੁਰਿਆ ਜਾਂਦਾ ਸੀ ਅੱਗੇ, ਅਤੇ ਜਦੋਂ ਚੇਲੇ ਸੀ, ਜਦੋਂ ਉਹਨਾਂ ਨੇ ਦੇਖਿਆ ਵੀ ਆਹ ਹੁਣ ਜੰਗਲ ਵਿੱਚ ਜਾਣ ਲੱਗਿਆ, ਰਾਤ ਪੈ ਗਈ, ਵੀ ਕੋਈ, ਉਹਨੇ ਬੁੱਲੇ ਸ਼ਾਹ ਨੂੰ ਕਿਹਾ, ਕਹਿੰਦੇ ਮਹਾਰਾਜ ਜੀ, ਬੁੱਲੇ ਸ਼ਾਹ ਜੀ, ਆਹ ਤਾਂ ਜੰਗਲ ਘਨਾਉਣਾ, ਤੁਹਾਨੂੰ ਪਤਾ ਹੀ ਇਹਦੇ ਵਿੱਚ ਤਾਂ ਡਾਕੂ ਚੋਰ ਰਹਿੰਦੇ ਨੇ, ਇਹ ਤਾਂ 2 ਮਿੰਟ ਲਾਉਂਦੇ ਨੇ ਬੰਦਿਆਂ ਨੂੰ ਮਾਰਨ ਦੀ, ਇਹਦੇ ਵਿੱਚ ਜਾਨਵਰ ਕਿੱਡੇ ਕਿੱਡੇ ਖਤਰਨਾਕ, ਉਹਦਾ ਪਾੜ ਕੇ ਹੀ ਖਾ ਜਾਣਗੇ ਆਪਾਂ ਨੂੰ, ਅਤੇ ਇਹਦੇ ਵਿੱਚ ਨਾ ਜਾਈਏ ਆਪਾਂ, ਇੱਥੇ ਕਿਸੇ ਪਾਸੇ ਇੱਧਰ ਉੱਧਰ ਜਾ ਕੇ ਰਾਤ ਕੱਟ ਲਈਏ, ਸਵੇਰੇ ਚੱਲਾਂਗੇ ਜਦੋਂ ਚਾਨਣ ਹੋਜੂਗਾ। ਸੋ ਬੁੱਲੇ ਸ਼ਾਹ ਉਸ ਵੇਲੇ ਉਹਨਾਂ ਦੀ ਗੱਲ ਸੁਣ ਕੇ ਮੁਸਕਰਾਇਆ, ਬੁੱਲੇ ਸ਼ਾਹ ਨੇ ਕੀ ਕਿਹਾ ਸੀਗਾ, ਕਹਿੰਦਾ ਚਾਹੇ ਹੋਇਆ ਹਨੇਰਾ ਏ, ਚਾਹੇ ਹੋਇਆ ਹਨੇਰਾ ਏ, ਬੁੱਲੇ ਨੂੰ ਡਰ ਕੋਈ ਨਾ, ਚੰਦ ਮੁਰਸ਼ਦ ਮੇਰਾ ਏ। ਚਾਹੇ ਹੋਇਆ ਹਨੇਰਾ ਏ, ਬੁੱਲੇ ਨੂੰ ਡਰ ਕੋਈ ਨਾ, ਚੰਦ ਮੁਰਸ਼ਦ ਮੇਰਾ ਏ, ਕਿ ਮੈਨੂੰ ਆਪਣੇ ਗੁਰੂ ਦੇ ਉੱਤੇ, ਮੈਨੂੰ ਆਪਣੇ ਮੁਰਸ਼ਦ ਦੇ ਉੱਤੇ ਇੰਨਾ ਵਿਸ਼ਵਾਸ ਹੈ ਕਿ ਉਹ ਚੰਦ ਹੈ ਮੇਰਾ। ਚੰਦ ਦਾ ਮਤਲਬ ਕੀ ਹੈ ਕਿ ਦੇਖੋ, ਚੰਦ ਹਜ਼ਾਰਾਂ ਮੀਲ, ਲੱਖਾਂ ਮੀਲ ਦੂਰ ਹੈ, ਪਰ ਉਹਦੀ ਰੋਸ਼ਨੀ ਸਾਨੂੰ ਆਉਂਦੀ ਹੈ, ਅਸੀਂ ਉਹਦੇ ਕੋਲ ਜੇ ਨਹੀਂ ਵੀ ਜਾ ਸਕਦੇ, ਉਹ ਰੋਸ਼ਨੀ ਭੇਜਦਾ। ਇਸ ਤਰ੍ਹਾਂ ਹੀ ਜਿਹੜੇ ਲੋਕਾਂ ਦਾ ਆਪਣੇ ਮੁਰਸ਼ਦ ਦੇ ਪ੍ਰਤੀ, ਗੁਰੂ ਦੇ ਪ੍ਰਤੀ, ਟੀਚਰ ਦੇ ਪ੍ਰਤੀ, ਗੋਡ ਦੇ ਪ੍ਰਤੀ, ਅੱਲਾਹ ਦੇ ਪ੍ਰਤੀ, ਕ੍ਰਾਈਸਟ ਦੇ ਪ੍ਰਤੀ ਵਿਸ਼ਵਾਸ ਹੈ, ਅਤੇ ਉਹਦੀਆਂ ਜਿਹੜੀਆਂ ਸ਼ਾਵਰਸ ਨੇ, ਉਹਦੀਆਂ ਜਿਹੜੀਆਂ ਰੂਹਾਨੀ ਕਿਰਨਾਂ ਨੇ, ਉਹ ਹਮੇਸ਼ਾ ਸਾਡੇ ਨਾਲ ਨਾਲ ਰਹਿੰਦੀਆਂ ਨੇ। ਸੋ ਸਾਨੂੰ ਕੋਈ ਫਿਰ ਡਰ ਨਹੀਂ ਹੁੰਦਾ, ਉਹ ਤਾਂ ਇੱਧਰ ਉੱਧਰ ਕਰਕੇ ਜੇ ਜਾਨਵਰ ਹੋਣਗੇ ਹੋਣਗੇ, ਜਦੋਂ ਉਹਨੇ ਪਰਮਾਤਮਾ ਨੇ ਚਾਹੁੰਦਾ ਜਾਨਵਰ ਕਿਸੇ ਦੂਜੇ ਪਾਸੇ ਨਿਕਲ ਜੂਗਾ, ਸਾਡਾ ਰਸਤਾ ਸਿੱਧਾ ਹੋਊਗਾ, ਜਦੋਂ ਕੋਈ ਡਾਕੂ ਹੋਊਗਾ ਕਿਸੇ ਪਾਸੇ ਹੋਰ ਚਲਿਆ ਜਾਊਗਾ, ਸਾਡਾ ਰਸਤਾ ਕਲੀਅਰ ਹੋਊਗਾ, ਕਿਉਂਕਿ ਪਰਮਾਤਮਾ ਨੇ ਹਿਫਾਜ਼ਤ ਕਰਨੀ ਹੈ ਜਦੋਂ ਸਾਡਾ ਵਿਸ਼ਵਾਸ ਪੱਕਾ ਹੁੰਦਾ। ਸੋ ਇਸੇ ਤਰ੍ਹਾਂ ਹੀ ਜਦੋਂ ਸਾਡਾ ਵਿਸ਼ਵਾਸ ਨਹੀਂ ਹੁੰਦਾ, ਬਾਹਲੀ ਦੁਨੀਆਂ ਦਾ ਵਿਸ਼ਵਾਸ ਨਹੀਂ ਹੈਗਾ, ਇਹ ਗੱਲ ਮੰਨਣ ਵਾਲੀ ਹੈ, ਕਿਉਂਕਿ ਅਸੀਂ ਕਿੰਨੇ ਖਾ ਲਿਆ, ਪੀ ਲਿਆ, ਚਾਰ ਗਵਾਇਆ, ਹੰਢ ਕੇ ਚਾਰ ਗਵਾਇਆ, ਸੋਏ ਦੇਖਾ ਲੱਭ ਮੰਗੀਏ, ਤੂੰ ਹੋਏ ਲੇਖਾ ਰੱਬ ਮੰਗੇ ਸੀ ਤੂੰ ਆਇਓ ਕਿਹੜੇ ਕੰਮ, ਖਾ ਲਿਆ, ਪੀ ਲਿਆ, ਸੌਂ ਲਿਆ, ਉੱਠ ਲਿਆ, ਇਹੀ ਕੰਮ ਹੈ, ਲੜਾਈ ਕਰ ਲਈ, ਨਿੰਦਿਆ ਕਰ ਲਈ, ਚੁਗਲੀ ਕਰ ਲਈ, ਹੇਰਾ ਫੇਰੀਆਂ ਕਰ ਲਈਆਂ, ਸੈਕਸ ਕਰ ਲਿਆ, ਉਹ ਕਰ ਲਿਆ, ਵਾਹ ਕਰ ਲਿਆ। ਸੋ ਇਸੇ ਕਰਕੇ ਅਸੀਂ ਦੁੱਖ ਤਕਲੀਫ 'ਚ ਹਾਂ। ਸੋ ਕਬੀਰ ਸਾਹਿਬ ਨੇ ਤਾਂਹੀਓ ਤਾਂ ਕਿਹਾ ਸੀ ਨਾ, ਸਾਡੀ ਦੁਨੀਆ ਦੀ ਹਾਲਤ ਦੇਖ ਕੇ ਚਲਤੀ ਚੱਕੀ ਦੇਖ ਕੇ ਦੇਖ ਕਬੀਰਾ ਰੋਏ, ਚਲਤੀ ਚੱਕੀ ਦੇਖ ਕੇ ਦੇਖ ਕਬੀਰਾ ਰੋਏ। ਵੀ ਜਿਹੜੀ ਚੱਕੀ ਚੱਲਦੀ ਹੈ ਨਾ, ਉਹ ਪੱਥਰਾਂ ਦੀ, ਵੀ ਜਦੋਂ ਚੱਲ ਰਹੀ ਸੀਗੀ ਉਹਦੇ ਵਿੱਚ ਕੀ ਹੁੰਦਾ, ਆਪਾਂ ਮੁੱਠੀ ਨਾਲ ਹੱਥ ਮੁੱਠੀ ਦੇ ਵਿੱਚ ਕਣਕ ਪਾ ਕੇ ਜਾਂ ਛੋਲੇ ਪਾ ਕੇ ਜਾਂ ਮੱਕੀ ਪਾ ਕੇ ਉਹਦੇ ਗਲੀ 'ਚ ਪਾਉਂਦੇ ਹਾਂ ਅਤੇ ਉੱਪਰੋਂ ਚੱਕੀ ਘੁਮਾਉਂਦੇ ਹਾਂ, ਉਹ ਦੋ ਪੁੜਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਪੱਥਰ ਦੇ ਵਿੱਚ ਆ ਲੈਂਦੀਆਂ ਪੀਸੀ ਜਾਂਦੇ, ਆਟਾ ਬਣ ਜਾਂਦਾ। ਸੋ ਇਸ ਕਰਕੇ ਉਹ ਇਹੀ ਇਗਜ਼ਾਮਪਲ ਦੀ, ਚਲਤੀ ਚੱਕੀ ਦੇਖ ਕੇ ਦੇਖ ਕਬੀਰਾ ਰੋਏ, ਦੋ ਪਾਟਨ ਕੇ ਬੀਚ ਮੇਂ ਸਾਬਤ ਬਚਾ ਨਾ ਕੋਈ, ਕਿ ਜਿਹੜੇ ਉਹ ਦੋ ਪੁੜਾਂ ਦੇ ਵਿੱਚ ਦੋ ਪੱਥਰਾਂ ਦੇ ਵਿਚਾਲੇ ਆ ਜਾਂਦੇ ਨੇ ਉਹ ਕੋਈ ਨਹੀਂ ਬਚਦਾ, ਸਭ ਆਟਾ ਬਣ ਜਾਂਦਾ। ਸੋ ਇਸ ਕਰਕੇ ਸਾਨੂੰ ਆਪਣਾ ਵਿਸ਼ਵਾਸ ਆ ਜਿਹੜਾ ਉਹ ਪੱਕਾ ਹੋਣਾ ਚਾਹੀਦਾ, ਸਾਨੂੰ ਡਬਲ ਮਾਈਂਡ ਨਹੀਂ ਹੁੰਦਾ, ਡੋਲਣਾ ਨਹੀਂ ਚਾਹੀਦਾ, ਕਿਉਂਕਿ ਅਸੀਂ ਡੋਲ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਜੇ ਜੋਬ ਕਰਦੇ ਹਾਂ ਨਾ, ਦੇਖੋ ਸਰ ਮੈਂ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਦਾ ਸੀ, ਜਦੋਂ ਪੰਜਾਬੀ ਯੂਨੀਵਰਸਿਟੀ ਪੜ੍ਹਦੇ ਉੱਥੇ ਕੀ ਪ੍ਰੈਕਟੀਕਲ ਤਨਖਾਹ ਤਾਂ ਮਿਲਣੀ ਹੈ ਪੂਰੀ, ਅਤੇ ਜਦੋਂ ਆ ਕੇ 9 ਵਜੇ ਯੂਨੀਵਰਸਿਟੀ ਦੇ ਆਫਿਸ ਖੁੱਲ੍ਹਦੇ ਨੇ ਉਦੋਂ ਜਿਹੜਾ ਹਾਜ਼ਰੀ ਲਾਈ ਰਜਿਸਟਰ 'ਤੇ, ਚਲੋ ਕਾਫੀ ਟਾਈਮ 'ਚ ਕਾਫੀ ਪੀਣ ਚਲੇ ਜਾਂਦੇ ਸੀ ਬਾਊ, ਉੱਥੋਂ 10-11 ਵਜੇ ਮੁੜੇ 2-4 ਸਿਗਰਟਾਂ ਪੀਤੀਆਂ, ਇੰਨੇ ਨੂੰ ਲੰਚ ਦੀ ਵਾਰੀ ਆ ਗਈ, ਕੰਮ ਕੋਈ ਵੀ ਨਹੀਂ, ਡੱਕਾ ਕੋਈ ਵੀ ਨਹੀਂ ਦੂਰਾ ਕਰਨਾ, ਜਦੋਂ ਤਨਖਾਹ ਲਵੋ ਪੂਰੀ। ਸੋ ਇਹਦੇ ਨਾਲ ਫਿਰ ਤਰੱਕੀ ਨਹੀਂ ਹੁੰਦੀ, ਹਾਂਜੀ। ਸੋ ਸਾਡੀ ਹਮੇਸ਼ਾ ਕੋਸ਼ਿਸ਼, ਹਰੇਕ ਬੰਦਾ ਕਹਿੰਦਾ ਮੈਨੂੰ ਖੁਸ਼ੀ ਮਿਲੇ, ਖੁਸ਼ੀ ਮਿਲੇ, ਜਿੱਥੋਂ ਖੁਸ਼ੀ ਮਿਲਣੀ ਹੈ ਉੱਧਰ ਅਸੀਂ ਪਿੱਟ ਕੀਤੀ ਵੀ ਹੈ, ਕਿਉਂਕਿ ਖੁਸ਼ੀ ਤਾਂ ਸਾਨੂੰ ਅੰਦਰੋਂ ਮਿਲਣੀ ਹੈ, ਦ ਹੈਪੀਨੈਸ ਇਜ਼ ਆਲਵੇਜ਼ ਵਿਦ ਇਨ, ਬਾਹਰੋਂ ਨਹੀਂ ਮਿਲਦੀ। ਬਾਹਰੋਂ ਤਾਂ ਮੈਂ ਪਿਛਲੇ ਹਫ਼ਤੇ ਵੀ ਪ੍ਰੋਗਰਾਮ ਕਰਕੇ ਦੱਸਿਆ ਸੀ ਵੀ ਜਦੋਂ ਅਸੀਂ ਪੈਸਿਆਂ 'ਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਸੈਕਸ 'ਚੋਂ ਕਰਦੇ ਹਾਂ, ਸ਼ਰਾਬਾਂ ਕਬਾਬਾਂ 'ਚ ਕਰਦੇ ਹਾਂ, ਲੀਡਰੀ 'ਚ ਕਰਦੇ ਹੋ, ਇਹਨਾਂ 'ਚ ਖੁਸ਼ੀ ਗਾਸ਼ੀ ਕੋਈ ਨਹੀਂ ਹੈ। ਜੇ ਟੈਂਪਰੇਰੀ ਮਿਲ ਵੀ ਜਾਂਦੀ ਹੈ ਤਾਂ ਬਾਅਦ 'ਚ ਉਦੋਂ ਜ਼ਿਆਦਾ ਦੁੱਖ ਲੱਗਦੇ ਨੇ। ਸੋ ਖੁਸ਼ੀ ਸਾਨੂੰ ਅੰਦਰੋਂ ਮਿਲਣੀ ਹੈ। ਸੋ ਅੰਦਰੋਂ ਤਾਂ ਹੀ ਹੈ ਵੀ ਸਾਡਾ ਪਰਮਾਤਮਾ ਦੇ ਪ੍ਰਤੀ ਪੱਕਾ ਵਿਸ਼ਵਾਸ ਹੋਊਗਾ। ਪਰ ਜਦੋਂ ਅਸੀਂ ਅੰਧ ਵਿਸ਼ਵਾਸ ਕਰਦੇ ਹਾਂ, ਵਿਸ਼ਵਾਸ ਅਤੇ ਅੰਧ ਵਿਸ਼ਵਾਸ ਦੋ ਵੱਖ ਵੱਖ ਚੀਜ਼ਾਂ ਨੇ। ਵਿਸ਼ਵਾਸ ਕਰਨਾ ਹੋਰ ਚੀਜ਼ ਹੈ, ਅੰਧ ਵਿਸ਼ਵਾਸ ਹੋਰ ਚੀਜ਼ ਹੈ। ਜਿਸ ਤਰ੍ਹਾਂ ਕਰਵਾ ਚੌਥ ਦੀ ਗੱਲ ਲੈ ਲਈਏ, ਲੇਡੀਜ਼ ਹਰ ਸਾਲ ਕਰਵਾ ਚੌਥ ਦਾ ਵਰਤ ਰੱਖਦੀਆਂ ਨੇ। ਕਰਵਾ ਚੌਥ ਦਾ ਵਰਤ ਕੀ ਹੈ? ਉਹ ਸਵੇਰੇ ਸਵੇਰੇ ਉੱਠ ਕੇ ਫੇਵੀਆਂ ਵਗੈਰਾ ਖਾ ਕੇ ਅਤੇ ਸਾਰਾ ਦਿਨ ਭੁੱਖੀਆਂ ਰਹਿੰਦੀਆਂ, ਪਾਣੀ ਮਸਾਂ ਪੀਂਦੀਆਂ ਨੇ, ਅਤੇ ਰਾਤ ਨੂੰ ਜੋ ਚੰਨ ਦੇਖ ਕੇ ਫਿਰ ਉਹ ਖਾਂਦੀਆਂ ਨੇ, ਸਾਰਾ ਦਿਨ ਭੁੱਖਾ ਰਹਿੰਦੀਆਂ। ਕਾਹਦੇ ਲਈ ਵਰਤ ਕਿਉਂ ਰੱਖਦੀਆਂ ਨੇ? ਕਿ ਉਹ ਆਪਣੇ, ਉਹਨਾਂ ਦਾ ਵਿਸ਼ਵਾਸ ਹੈ ਕਿ ਉਹਨਾਂ ਦੇ ਵਰਤ ਰੱਖਣ ਨਾਲ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਦੀ ਉਮਰ ਲੰਬੀ ਹੋਊਗੀ। ਸੋ ਉਹਨਾਂ ਦਾ ਇਹ ਵਿਸ਼ਵਾਸ ਹੈ ਕਿ ਜਦੋਂ ਅਸੀਂ ਵਰਤ ਰੱਖਦੇ ਹਾਂ ਤਾਂ ਉਹਦੇ ਨਾਲ ਆਦਮੀ ਦੀ ਜਿਹੜੀ ਹੈ ਉਹਦੇ ਹਸਬੈਂਡ ਦੀ ਉਮਰ ਲੰਬੀ ਹੋ ਜਾਂਦੀ ਹੈ। ਪਰ ਇਹ ਵਿਸ਼ਵਾਸ, ਮੈਂ ਹੁਣ ਇਹਨੂੰ ਕੰਟਰਾਡਿਕਟ ਮੈਕਸ ਦੀ ਫੀਲਿੰਗ ਹਰਟ ਨਹੀਂ ਕਰਦਾ, ਪਰ ਇਹ ਸਾਡਾ ਅੰਧ ਵਿਸ਼ਵਾਸ ਹੈ, ਵਿਸ਼ਵਾਸ ਨਹੀਂ ਹੈ। ਵਿਸ਼ਵਾਸ ਤਾਂ ਹੁੰਦਾ ਜੇ ਤੁਹਾਡੇ ਹਸਬੈਂਡ ਨੂੰ ਕਿਤੇ ਕੋਈ ਪ੍ਰੋਬਲਮ ਆ ਜਾਏ, ਅਤੇ ਤੁਹਾਡਾ ਜੇ ਫਰਮ ਵਿਸ਼ਵਾਸ ਹੈ ਕਿਸੇ ਦੇਵੀ ਦੇਵਤੇ ਵਿੱਚ, ਗੁਰੂ ਦੇ ਵਿੱਚ, ਰਿਸ਼ੀ ਮੁਨੀਆਂ 'ਚ, ਪੀਰ ਪੈਗੰਬਰਾਂ 'ਚ, ਰਾਮ ਚੰਦਰ 'ਚ, ਕ੍ਰਿਸ਼ਨ 'ਚ, ਕਿਸੇ ਗੁਰੂ ਦੇ ਵਿੱਚ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ, ਫਿਰ ਤੁਸੀਂ ਉਹਦੇ ਵਿੱਚ, ਕਿਉਂਕਿ ਤੁਹਾਡਾ ਵਿਸ਼ਵਾਸ ਹੁੰਦਾ, ਫਿਰ ਤੁਸੀਂ ਉਹਦੇ ਕੋਲ ਫਰਿਆਦ ਕਰਦੇ ਹੋ, ਰੋਂਦੇ ਹੋ, ਪੀੜਦੇ ਹੋ, ਕਰਦੇ ਹੋ, ਅਤੇ ਉਹ ਪਰਮਾਤਮਾ ਜਿਹੜਾ ਹੈਗਾ ਗੁਰੂ ਦੇਵੀ ਦੇਵਤੇ ਉਹ ਤੁਹਾਡੀ ਸੁਣ ਲੈਂਦੇ ਨੇ, ਉਹਦੇ ਨਾਲ ਤੁਹਾਡੀ ਲਾਈਫ, ਹਸਬੈਂਡ ਦੀ ਲਾਈਫ ਪ੍ਰੋਟੈਕਟ ਵੀ ਹੋ ਜਾਂਦੀ ਹੈ। ਬਹੁਤ ਸਾਰੀਆਂ ਐਗਜ਼ਾਮਪਲ ਨੇ, ਪਰ ਇਹ ਜਿਹੜੀਆਂ ਹੁਣ ਅਸੀਂ ਵਰਤ ਵਾਲਾ ਕੰਮ ਕਰਦਾ, ਇਹ ਇੱਕ ਰਿਚੁਅਲ ਬਣੀ ਹੋਈ ਹੈ। ਤੁਸੀਂ ਸੋਚੋ ਇਹ ਰਿਚੁਅਲ ਨਹੀਂ ਤਾਂ ਹੋਰ ਕੀ ਹੈ? ਜੇ ਹਰ ਸਾਲ ਆਪਾਂ ਵਰਤ ਰੱਖਦੇ ਹਾਂ, ਇਹਦਾ ਮਤਲਬ ਵੀ ਉਹ ਇੱਕ ਸਾਲ ਰੱਖ ਲਿਆ, ਉਹਦੀ ਇੱਕ ਸਾਲ ਹੋਰ ਉਮਰ ਵੱਧ ਗਈ, ਅਗਲੇ ਸਾਲ ਫਿਰ ਰੱਖ ਲਿਆ, ਉਹਦੀ ਇੱਕ ਸਾਲ ਹੋਰ ਉਮਰ ਆਦਮੀ ਦੀ ਵੱਧ ਗਈ, ਫਿਰ ਤਾਂ ਆਦਮੀ ਮਰਨਾ ਹੀ ਨਾ। ਜਦੋਂ ਅਸੀਂ ਜੇ ਡਾਟਾ ਦੇਖੀਏ, ਚੱਕ ਕੇ ਇਨਸਾਈਕਲੋਪੀਡੀਆ ਕੱਢ ਕੇ ਡਾਟਾ ਦੇਖ ਲਓ, ਆਦਮੀ ਜਿਹੜੇ ਨੇ ਉਹ ਜਨਾਨੀਆਂ ਨਾਲੋਂ ਪਹਿਲਾਂ ਮਰਦੇ ਨੇ। 70% ਮੈਂ ਕਦੇ ਪੜ੍ਹ ਰਿਹਾ, 70% ਜਿਹੜੇ ਮੇਲ ਨੇ ਉਹਨਾਂ ਦੀ ਡੈਥ ਪਹਿਲਾਂ ਹੁੰਦੀ ਹੈ, ਕਿਉਂਕਿ ਉਹਨਾਂ ਦਾ ਸਟ੍ਰੈਸ ਬਹੁਤ ਹੁੰਦਾ, ਉਹਨਾਂ ਦੀ ਐਂਗਜ਼ਾਇਟੀ ਬਹੁਤ ਹੁੰਦੀ ਹੈ, ਤਾਂ ਹੀ ਵਾਲ ਦੇਖੋ ਤਾਂ ਜਨਾਨੀਆਂ ਦੇ ਵਾਲ ਕਿਤੇ ਝੜਦੇ ਨੇ, ਆਦਮੀ ਦੇ ਗੰਜਾ ਹੋਇਆ ਹੁੰਦਾ ਬੰਦਾ, ਕਿਉਂਕਿ ਸੋਚੀ ਜਾਂਦੇ ਨੇ, ਕੰਮ ਵਧਾਈ ਜਾਂਦੇ ਨੇ, ਵਧਾਈ ਜਾਂਦੇ ਨੇ, ਵਧਾਈ ਜਾਂਦੇ ਨੇ, ਫਿਰ ਉਹ ਵਿਗ ਲਾਉਂਦੇ ਨੇ, ਹਾਂਜੀ, ਜਾਂ ਫਿਰ ਕੋਈ ਹੋਰ ਤਰੀਕੇ ਲਾਉਂਦੇ ਨੇ। ਉਹ ਇਸੇ ਕਰਕੇ ਹੈ, ਇਹੀ ਗੱਲ ਹਕੀਕਤ ਹੈ ਹਿਸਟਰੀ ਦੇ ਵਿੱਚ ਵੀ, ਪ੍ਰੈਜੈਂਟ ਦੇ ਵਿੱਚ ਵੀ, ਆਦਮੀਆਂ ਦੀ ਜਿਹੜੀ ਡੈਥ ਹੈ ਮੇਲ ਦੀ, ਉਹ 70% ਜਨਾਨੀਆਂ ਨਾਲੋਂ ਜ਼ਿਆਦਾ ਹੁੰਦੀ ਹੈ। ਸੋ ਜੇ ਉਹਨਾਂ ਦੀ ਡੈਥ ਹੀ ਪਹਿਲਾਂ ਹੁੰਦੀ ਹੈ, ਫਿਰ ਉਹ ਕਰਵਾ ਚੌਥ ਦਾ ਕੀ ਉਹਦੇ ਨਾਲ ਫਾਇਦਾ ਹੋਇਆ? ਜਦੋਂ ਕਿ ਚਾਹੀਦਾ, ਦੇਖੋ ਹੁਣ ਜੇ ਆਪਾਂ ਠੰਡੇ ਦਿਲ ਨਾਲ ਸੋਚੀਏ, ਅਸੀਂ ਤਾਂ ਚੌੜੇ ਹੋ ਜਾਂਦੇ, ਸਾਡੇ ਰਾਤ ਨੂੰ ਪੈਰੀ ਹੱਥ ਵੀ ਜਨਾਨੀਆਂ ਲਾ ਆਉਂਦੀਆਂ, ਪਰ ਵਿਚਾਰੀ ਜਨਾਨੀਆਂ ਲਈ, ਜਨਾਨੀਆਂ ਦੀ ਵੀ ਤਾਂ ਉਨੀ ਇੰਪੋਰਟੈਂਸ ਹੈ, ਕਦੇ ਅਸੀਂ ਆਦਮੀਆਂ ਨੇ ਵੀ ਜਨਾਨੀ ਲਈ ਵਰਤ ਰੱਖਿਆ, ਕਿਉਂ ਨਹੀਂ ਰੱਖਦੇ? ਜਦੋਂ ਅਸੀਂ ਕਹਿੰਦੇ ਅਰਧਾਂਗਣੀ ਹੈ ਸਾਡੀ, ਬੈਟਰ ਹਾਫ ਹੈ, ਅਤੇ ਜੇ ਉਹ ਵਿਚਾਰੀ ਇੱਕ ਦਿਨ ਭੁੱਖਾ ਰਹਿ ਸਕਦੀ ਹੈ, ਚਲੋ ਅਸੀਂ ਅੱਧਾ ਦਿਨ ਹੀ ਭੁੱਖਾ ਰਹੀਏ, ਪਰ ਔਰਤ ਲਈ ਕੋਈ ਵਰਤ ਨਹੀਂ ਰੱਖਦਾ। ਔਰਤ ਨਾ ਕਿਉਂ ਨਹੀਂ ਵਰਤ ਰੱਖਦਾ? ਇਹ ਪਤਾ ਨਹੀਂ ਮੈਨੂੰ, ਪਰ ਔਰਤ ਦੇ ਵਿੱਚ ਇੱਕ ਖਾਸੀਅਤ ਹੈ ਵੀ ਔਰਤ ਦੇ ਵਿੱਚ ਬਰਦਾਸ਼ਤ ਕਰਨ ਦੀ ਅਤੇ ਸਹਿਣਸ਼ੀਲਤਾ ਬਹੁਤ ਜ਼ਿਆਦਾ ਹੈ ਬੰਦੇ ਨਾਲੋਂ, ਉਹ ਬਰਦਾਸ਼ਤ ਬੜੀ ਕਰ ਲੈਂਦੇ। ਹੁਣ ਅਸੀਂ ਆਦਮੀ ਹਾਂ, ਪ੍ਰੈਕਟੀਕਲ ਕੀ ਹੈ, ਪ੍ਰੈਕਟੀਕਲਾਂ ਵੀ ਜਨਾਨੀ ਨੂੰ ਅਸੀਂ 50 ਤਰ੍ਹਾਂ ਦੇ ਇਲਜ਼ਾਮ ਲਗਾ ਦਿੰਦੇ ਹਾਂ। ਮੈਂ ਨਹੀਂ ਕਹਿੰਦਾ ਵੀ ਜਨਾਨੀਆਂ ਨਹੀਂ ਲਗਾਉਂਦੀਆਂ, ਉਹ 2-4% ਬਾਹਲੀਆਂ ਨਹੀਂ ਲਗਾਉਂਦੀਆਂ। ਅਸੀਂ ਕਹਿੰਦੇ ਹਾਂ ਤਰਫਲਾਣਾ ਯਾਰ ਆ, ਧਿਮਕਾ ਯਾਰ ਆ, ਉੱਥੇ ਤੁਰੀ ਫਿਰਦੀਆਂ, ਇੱਧਰ ਤੁਰੀ ਫਿਰਦੀਆਂ, ਤੇਰੇ ਭਰਾ ਆਏ ਨੇ, ਉਹਦੇ ਭਰਾ ਆਏ ਨੇ, ਹਾਂਜੀ। ਸੋ ਉਹ ਇੰਨੀਆਂ ਗੱਲਾਂ ਕਹਿ ਕੇ ਵੀ ਉਹ ਆਦਮੀ ਦੇ ਮੂਹਰੇ ਬੋਲਦੀ ਨਹੀਂ, ਚੁੱਪ ਰਹਿੰਦੀ ਆ, ਕਿਉਂਕਿ ਉਹ ਬਰਦਾਸ਼ਤ ਕਰਨੀ ਹੁੰਦੀ ਆ। ਜੇ ਆਦਮੀ ਨੂੰ ਕਹਿ ਦਿਓ ਕੋਈ, ਉਹ ਵੱਡੇ ਕੁੱਤੇ ਵਾਂਗੂ ਪੈ ਜੂ, ਤੁਹਾਡਾ ਬੁਰਾ ਹਾਲ ਕਰ ਦੂਗਾ ਉਹ ਤੁਹਾਡੇ ਕੋਲ, ਅਤੇ ਨਾਲ ਉਹਦੇ ਵਿੱਚ ਸਹਿਣਸ਼ੀਲਤਾ ਹੁੰਦੀ ਹੈ। ਸੋ ਇਸ ਕਰਕੇ ਉਹਦੇ ਲਈ ਕਿ ਉਹ ਸਹਿਣਸ਼ੀਲਤਾ ਅਤੇ ਬਰਦਾਸ਼ਤ ਕਰਨ ਕਰਕੇ ਹੀ ਉਹਨਾਂ ਦੀ ਉਮਰ ਲੰਬੀ ਹੁੰਦੀ ਹੈ, ਮੇਰਾ ਆਪਣਾ ਵਿਸ਼ਵਾਸ ਹੈ। ਕਿਉਂਕਿ ਸਾਡੇ ਆਦਮੀਆਂ ਦੇ ਵਿੱਚ ਨਾ ਤਾਂ ਸਾਡੇ 'ਚ ਬਰਦਾਸ਼ਤ ਦਾ ਭਾਵਨਾ ਹੈ ਅਤੇ ਨਾ ਹੀ ਸਾਡੇ 'ਚ ਸਹਿਣਸ਼ੀਲਤਾ ਹੈ, ਇਸੇ ਕਰਕੇ ਅਸੀਂ ਛੇਤੀ ਮਰ ਜਾਂਦੇ ਹਾਂ। ਔਰਤਾਂ ਦੀ ਉਮਰ ਲੰਬੀ ਹੁੰਦੀ ਹੈ। ਮੈਂ ਕਈ ਇੱਕ ਥਾਂ 'ਤੇ ਪੜ੍ਹਿਆ ਸੀਗਾ ਕਿ ਔਰਤ ਕੇ ਲੀਏ ਕੋਈ ਵਰਤ ਨਹੀਂ ਰੱਖਦਾ, ਔਰਤ ਲੇਡੀਜ਼ ਔਰਤ ਕੇ ਲੀਏ ਕੋਈ ਵਰਤ ਨਹੀਂ ਰੱਖਦਾ, ਫਿਰ ਵੀ ਵੋ ਲੰਬੀ ਉਮਰ ਜੀ ਲੈਤੀ ਹੈ। ਔਰਤ ਕੇ ਲੀਏ ਕੋਈ ਵਰਤ ਨਹੀਂ ਰੱਖਦਾ, ਫਿਰ ਵੀ ਵੋ ਲੰਬੀ ਉਮਰ ਜੀ ਲੈਤੀ ਹੈ, ਕਰ ਲੈਤੀ ਹੈ ਵੋ ਰਾਧਾ ਕੀ ਤਰ੍ਹਾਂ ਪ੍ਰੇਮ, ਔਰ ਮੀਰਾ ਕੀ ਤਰ੍ਹਾਂ ਵਿਸ਼ ਪੀ ਲੈਤੀ ਹੈ। ਕਿਉਂਕਿ ਕਿਉਂ ਲੰਬੀ ਉਮਰ ਹੁੰਦੀ ਹੈ, ਕਿਉਂਕਿ ਉਹ ਰਾਧਾ ਦੀ ਤਰ੍ਹਾਂ, ਜਿਵੇਂ ਕ੍ਰਿਸ਼ਨ ਦੀ ਸੀ ਰਾਧਾ, ਵਿਆਹ ਤਾਂ ਉਹਨੇ ਕਿਤੇ ਹੋਰ ਕਰਿਆ ਸੀ, ਪਰ ਰਾਧਾ ਉਹਦੇ ਪਿਆਰ ਦੇ ਵਿੱਚ ਦੀਵਾਨੀ ਸੀਗੀ। ਇਸੇ ਕਰਕੇ ਲੇਡੀ ਜਿਹੜੀ ਉਹ ਆਦਮੀ ਨੂੰ ਪਿਆਰ ਕਰਦੀ ਹੈ, ਆਦਮੀ ਚਾਹੇ 50 ਥਾਂ ਦੇ ਝੱਕ ਖਾਈ ਫਿਰਦਾ ਹੋਵੇ, ਪਰ ਲੇਡੀ ਦਾ ਵਿਸ਼ਵਾਸ ਹੁੰਦਾ। ਇਸੇ ਕਰਕੇ ਲੇਡੀ ਦੀ ਉਮਰ ਲੰਬੀ ਹੁੰਦੀ ਹੈ, ਕਿਉਂਕਿ ਉਹ ਬਰਦਾਸ਼ਤ ਕਰਨ ਦੀ ਭਾਵਨਾ ਹੁੰਦੀ ਹੈ, ਸਹਿਣਸ਼ੀਲਤਾ ਹੁੰਦੀ ਹੈ, ਉਹਨੂੰ ਪਤਾ ਵੀ ਹੁੰਦਾ ਕਿ ਬੰਦਾ ਸਾਡਾ ਰਾਤ ਨੂੰ ਲੇਟ ਆਉਂਦਾ ਕਿੱਧਰ ਜਾਂਦਾ, ਪਰ ਉਹ ਬੋਲਦੀ ਨਹੀਂ, ਕਿਉਂਕਿ ਜੇ ਉਹਨੇ ਕਹਿਤਾ ਤਾਂ ਆਦਮੀ ਲੜੂਗਾ, ਘੱਟ ਟੁੱਟ ਜੂਗਾ, ਉਹ ਕਹਿੰਦੀ ਚੁੱਪ ਕਰਕੇ ਬਰਦਾਸ਼ਤ ਕਰ ਲੈਂਦੀ ਹੈ। ਇਸੇ ਕਰਕੇ ਇਹੀ ਗੱਲ ਢੁੱਕਦੀ ਹੈ ਕਿ ਔਰਤ ਕੇ ਲੀਏ ਕੋਈ ਵਰਤ ਨਹੀਂ ਰੱਖਦਾ, ਫਿਰ ਵੀ ਵੋ ਲੰਬੀ ਉਮਰ ਜੀ ਲੈਤੀ ਹੈ, ਕਰ ਲੈਤੀ ਹੈ ਵੋ ਰਾਧਾ ਕੀ ਤਰ੍ਹਾਂ ਪ੍ਰੇਮ, ਔਰ ਮੀਰਾ ਕੀ ਤਰ੍ਹਾਂ ਵਿਸ਼ ਪੀ ਲੈਤੀ ਹੈ। ਉਹਨੂੰ ਪਤਾ ਵੀ ਹੁੰਦਾ ਲੇਡੀ ਨੂੰ ਕਿ ਮੇਰਾ ਆਦਮੀ ਗਲਤ ਕੰਮ ਕਰ ਰਿਹਾ, ਬਾਹਰ ਖੇ ਖਾ ਕੇ ਆਉਂਦਾ, ਪਰ ਫਿਰ ਵੀ ਉਹ ਵਿਸ਼ ਪੀ ਲੈਂਦੇ ਨੇ, ਜਿਸ ਤਰ੍ਹਾਂ ਕਿ ਮੀਰਾ ਨੇ ਪੀਤੀ ਸੀਗੀ। ਉਹਨੂੰ ਪਤਾ ਸੀਗਾ ਵੀ ਉਹਨੂੰ ਜੋ ਸ਼ਰਾਬ ਦਾ ਜ਼ਹਿਰ ਦਿੱਤੀ ਸੀ, ਮੇਰੇ ਦੇਵਰ ਨੇ ਜ਼ਹਿਰ ਦਿੱਤੀ ਸੀ, ਵੀ ਇਹ ਤੂੰ ਰਵੀਦਾਸ ਦੀ ਕਿਉਂ ਗੁਣਗਾਨ ਕਰਦੀ ਹੈ, ਗੁਰੂ ਮੰਨਿਆ ਚੁਮਿਆਰ ਹੈ। ਸੋ ਇਹਨੇ ਵਿਸ਼ ਦਾ ਵੀ ਪੀ ਲਿਆ ਸੀ, ਜ਼ਹਿਰ ਦਾ ਪਿਆਲਾ ਪੀ ਲਿਆ ਸੀ, ਗੁਰੂ ਨੇ ਆਪੀ ਪ੍ਰੋਟੈਕਸ਼ਨ ਕੀਤੀ ਸੀ। ਸੋ ਇਸ ਤਰ੍ਹਾਂ ਹੀ ਇਹ ਲੇਡੀਜ਼ ਦਾ ਜਿਹੜਾ ਹੈਗਾ ਉਹ ਵਿਸ਼ਵਾਸ ਹੁੰਦਾ, ਬਰਦਾਸ਼ਤ ਕਰਨ ਦੀ ਭਾਵਨਾ ਆਉਂਦੀ ਹੈ, ਸਹਿਣਸ਼ੀਲਤਾ ਆਉਂਦੀ ਹੈ। ਸੋ ਜਦੋਂ ਵੀ ਅਸੀਂ ਵਿਸ਼ਵਾਸ ਕਰਦੇ ਹਾਂ ਨਾ, ਵਿਸ਼ਵਾਸ ਸਾਨੂੰ ਕਰਨਾ ਚਾਹੀਦਾ, ਪੱਕਾ ਵਿਸ਼ਵਾਸ, ਡਾਵਾਂਡੋਲ ਵਿਸ਼ਵਾਸ ਨਾ ਕਰੋ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਇੱਕ ਵਾਰ ਕਹਿੰਦੇ ਕੋਈ ਸ਼ਿਕਾਰੀ ਸ਼ਿਕਾਰ ਖੇਡ ਰਿਹਾ ਸੀ ਜੰਗਲ ਦੇ ਵਿੱਚ, ਉਹਨੂੰ ਸਵੇਰ ਤੋਂ ਲੈ ਕੇ ਕੋਈ ਸ਼ਿਕਾਰ ਨਾ ਮਿਲਿਆ, ਤਾਂ ਅਚਾਨਕ ਉਹਦੇ ਨਾਲ ਕੁੱਤਾ ਸੀਗਾ। ਕੁੱਤਾ ਪਤਾ ਹੀ ਹੈ ਵੀ ਜੋ ਜਾਨਵਰਾਂ ਨੂੰ ਫੜਨਾ ਤਾਂ ਕੁੱਤਾ ਸ਼ਿਕਾਰੀ ਰੱਖਦੇ ਨੇ, ਜਾਂ ਭੱਜ ਗਏ 'ਚ ਬੁੱਟ ਮਾਰ ਕੇ ਮਾਰ ਲੈਣ, ਜਾਂ ਉਹ ਤੀਰ ਤੂਰ ਰੱਖਦੇ ਨੇ ਆਪਣਾ, ਜਾਂ ਅੱਜ ਕੱਲ੍ਹ ਤਾਂ ਗੋਲੀਆਂ ਚੱਲ ਪਈਆਂ, ਬੰਦੂਕਾਂ ਰੱਖਦੇ ਨੇ। ਸੋ ਉਹ ਸ਼ਿਕਾਰ ਨਿਕਲਿਆ ਜੰਗਲਾਂ ਦੇ ਵਿੱਚ, ਸ਼ਿਕਾਰ ਮਿਲਿਆ ਨਹੀਂ, ਅਤੇ ਅਚਾਨਕ ਉਹਦਾ ਨਿਗਾਹ ਪਈ ਵੀ ਇੱਕ ਲੂੰਬੜੀ ਸੀਗੀ, ਉਹਦੇ ਨਾਲ ਉਹਦਾ ਛੋਟਾ ਜਿਹਾ ਬੱਚਾ ਸੀਗਾ, ਹਾਂਜੀ, ਹੁਣ 2-4 ਦਿਨਾਂ ਦਾ। ਚਲੋ ਆਪਾਂ ਤਾਂ ਐਗਜ਼ਾਮਪਲ ਸਿੰਬੋਲੀਕਲੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉਹਨੇ ਦੇਖਿਆ ਵੀ ਸੁੱਤੀ ਪਈ ਆ ਲੂੰਬੜੀ, ਵੀ ਆਹ ਤਾਂ ਵਧੀਆ ਸ਼ਿਕਾਰ ਆ, ਇੱਕ ਦੀ ਥਾਂ 'ਤੇ 2 ਮਿਲ ਗਏ, ਆਪਾਂ ਤਾਂ ਇੱਕ ਲੱਭਦੇ ਜਾਂ 2 ਮਿਲ ਗਏ, ਨਾਲੇ ਮਿਲ ਗਿਆ ਵੀ ਤਾਜ਼ਾ ਛੋਟਾ ਜਿਹਾ ਬੱਚਾ। ਸੋ ਉਹਨੇ ਕੀ ਕੀਤਾ, ਸ਼ਿਕਾਰੀ ਨੇ ਇੱਕ ਪਾਸੇ ਜਾਲ ਲਾਤਾ, ਦੂਜੇ ਪਾਸੇ ਅੱਗ ਬਾਲਤੀ, ਤੀਜੇ ਪਾਸੇ ਕੁੱਤਾ ਖੜਾਤਾ, ਚੌਥੇ ਪਾਸੇ ਆਪ ਤੀਰ ਕਮਾਨ ਲੈ ਕੇ ਖੜ ਗਿਆ, ਅਤੇ ਉੱਧਰੋਂ ਲੂੰਬੜੀ ਦਾ ਜਿਹੜਾ ਬੱਚਾ ਸੀ ਉਹਨੇ ਦੇਖਿਆ, ਉਹਨੇ ਫਟਾਫਟ ਆਪਣੀ ਮਾਂ ਨੂੰ ਜਗਾਇਆ, ਉਹਨੇ ਦੱਸਿਆ ਵੀ ਆਹ 4 ਸਵੇਰੇ ਸਾਨੂੰ ਘੇਰਾ ਪਾ ਲਿਆ, ਤਾਂ ਮਾਰ ਦੇਣਗੇ ਹੁਣ ਮੇਰੀ ਮਾਂ, ਮੇਰੀ ਰੱਖਿਆ ਕਰਕੇ ਆਪਾਂ ਤਾਂ ਮਰ ਗਏ ਆਪਾਂ। ਸੋ ਮਾਂ ਕਹਿੰਦੀ ਫਿਕਰ ਨਾ ਕਰ, ਉਹਨੇ ਅੱਖਾਂ ਮੀਚੀਆਂ, ਪਰਮਾਤਮਾ ਨੂੰ ਯਾਦ ਕੀਤਾ ਵੀ ਦੇਖ ਮੈਨੂੰ ਮਾਰ ਲੈਣ ਤਾਂ ਕੋਈ ਗੱਲ ਨਹੀਂ, ਇਹਨੇ ਹੁਣ ਸ਼ਿਕਾਰੀ ਨੇ ਮੈਨੂੰ 4 ਸਵੇਰੇ ਕਬਜ਼ਾ ਕੀਤਾ ਵਾ, ਮੈਂ ਤਾਂ ਭੱਜ ਨਹੀਂ ਸਕਦੀ, ਮੇਰੀ ਮੌਤ ਆ ਜਾਵੇ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੇਰੇ ਬੱਚੇ ਦਾ ਕੀ ਹੋਏ, ਇਹਦਾ ਕੀ ਕਸੂਰ ਆ, ਹਾਲੇ ਤਾਂ ਇਹਨੇ ਜ਼ਿੰਦਗੀ ਦੇਖੀ ਨਹੀਂ, ਹਾਲੇ 2-4 ਦਿਨਾਂ ਦਾ ਹੀ ਹੈ, ਕੀ ਕਸੂਰ ਹੋਊਗੀ। ਉਹ ਅੱਖਾਂ ਮੀਚ ਕੇ ਪਰਮਾਤਮਾ ਦੇ ਅੱਗੇ ਰੋ ਰਹੀ ਹੈ, ਅਤੇ ਦੇਖੋ ਮਾਲਕ ਵੀ ਫਿਰ ਜਿੰਨੇ ਮਰਜ਼ੀ ਤੁਸੀਂ ਰਸਤੇ ਬਣਾ ਲਓ, ਮਾਲਕ ਰਸਤਾ ਆਪ ਹੀ ਕ੍ਰੀਏਟ ਕਰ ਦਿੰਦਾ, ਹਮੇਸ਼ਾ ਸਾਡੀ ਜ਼ਿੰਦਗੀ ਹੋਊਗਾ ਵੀ ਕ੍ਰਿਸ਼ਮੇ ਹੁੰਦੇ ਨੇ ਮਾਲਕ ਦੇ। ਉਹ ਕਹਿੰਦੇ ਜਦੋਂ ਰੋ ਮਤਲਬ ਅੱਖਾਂ ਮੀਚ ਕੇ ਪਰਮਾਤਮਾ ਦੇ ਧਿਆਨ ਵਿੱਚ ਸੀਗੀ, ਮਗਨ ਸੀਗੀ, ਤਾਂ ਕਹਿੰਦੇ ਨੇ ਉੱਥੋਂ ਕਿਉਂਕਿ ਹਨੇਰੀ ਚੱਲੀ, ਹਨੇਰੀ ਚੱਲਣ ਦੇ ਨਾਲ ਕੀ ਸੀ, ਉਹ ਜਿਹੜਾ ਜਾਲ ਸੀਗਾ ਉਹ ਉੱਡਿਆ, ਉੱਡ ਕੇ ਉਹਨੂੰ ਅੱਗ ਲੱਗ ਗਈ, ਅੱਗ ਲੱਗੀ ਅਤੇ ਜਦੋਂ ਉਹ ਹਿੱਲਿਆ ਅਤੇ ਉਹ ਘਬਰਾਇਆ, ਉੱਧਰੋਂ ਬੱਦਲ ਗਰਜੇ ਅਤੇ ਸ਼ਿਕਾਰੀ ਦਾ ਜਿਹੜਾ ਤੀਰ ਕਮਾਨ ਸੀ ਉਹ ਪੁੱਠੇ ਪਾਸੇ ਨੂੰ ਲੱਗਾ, ਉਹ ਕੁੱਤੇ 'ਤੇ ਜਾ ਕੇ ਵੱਜਿਆ, ਕੁੱਤਾ ਵੀ ਮਰ ਗਿਆ ਅੱਗ ਦੇ ਨਾਲ। ਅੱਗ ਜਦੋਂ ਫੈਲੀ ਉਹ ਜਿਹੜਾ ਸ਼ਿਕਾਰੀ ਸੀ ਉਹਦੇ ਕੱਪੜਿਆਂ ਨੂੰ ਲੱਗ ਗਈ, ਉਹ ਵੀ ਝੁਲਸ ਗਿਆ। ਸੋ ਲੂੰਬੜੀ ਆਜ਼ਾਦ ਕਿਉਂਕਿ ਉਹਦਾ ਵਿਸ਼ਵਾਸ ਸੀਗਾ। ਇਸੇ ਤਰ੍ਹਾਂ ਹੀ ਆਪਾਂ ਮਹਾਂਭਾਰਤ ਦੇ ਵਿੱਚ ਪੜ੍ਹਦੇ ਹਾਂ ਨਾ, ਦਰੋਪਦੀ ਦਾ ਜਦੋਂ ਚੀਰ ਹਰਨ ਕੀਤਾ, ਉਹਦੀ ਸਾੜੀ ਲਾਈ ਭਰੀ ਸਭਾ ਦੇ ਵਿੱਚ, ਜਿਹੜੇ ਨਾਨੇ ਦਾਦੇ ਬਜ਼ੁਰਗ ਸੀਗੇ ਉਹਨਾਂ ਦੇ ਸਾਹਮਣੇ ਸਾੜੀਆਂ ਲਾ ਰਹੇ ਸੀ ਉਹਦੀ, ਸੋ ਅਖੀਰ ਦੇ ਵਿੱਚ ਜਦੋਂ ਦੇਖ ਉਹਨੇ ਪਹਿਲਾਂ ਦੇਖਿਆ ਵੀ ਸ਼ਾਇਦ ਯੁੱਧ ਜਿਹੜਾ ਹੈਗਾ ਤ੍ਰਿਤਰਾਸ਼ਟਰ ਇਹ ਮੇਰੀ ਕੋਈ ਮਦਦ ਕਰੂਗਾ, ਫਿਰ ਦਰੋਣਾਚਾਰਿਆ ਕਰੂਗਾ ਜਾਂ ਹੋਰ ਕਰੂਗਾ, ਹਾਂਜੀ ਕਿਸੇ ਨੇ ਮਦਦ ਨਹੀਂ ਕੀਤੀ, ਉਹਦੇ ਹਸਬੈਂਡ ਨੇ ਨਹੀਂ ਕੀਤੀ, ਯੁਧਿਸ਼ਠਿਰ ਨੇ, ਭੀਮ ਜਿਹੜਾ ਆਪਣੇ ਆਪ ਨੂੰ ਕਹਿੰਦਾ ਉਹ ਵੀ ਨੀਵੀਂ ਪਾਈ ਬੈਠਾ ਸੀਗਾ, ਅਰਜਨ ਵੀ ਬੈਠਾ ਸੀਗਾ, ਜਦੋਂ ਕਿਸੇ ਪਾਸੇ ਕਿਸੇ ਨੇ ਮਦਦ ਨਹੀਂ ਕੀਤੀ ਤਾਂ ਫਿਰ ਉਹਨੇ ਪੁਕਾਰ ਕੇ ਕ੍ਰਿਸ਼ਨ ਭਗਵਾਨ ਨੂੰ ਯਾਦ ਕੀਤਾ, ਉਹਦਾ ਕੀਤਾ ਤਾਂ ਉੱਥੇ ਕ੍ਰਿਸ਼ਨ ਕਹਿੰਦੇ ਨੇ ਕ੍ਰਿਸ਼ਨ ਭਗਵਾਨ ਆਏ, ਉਹਨਾਂ ਨੇ ਸਾੜੀ ਨਹੀਂ ਉਹਨੂੰ ਨੰਗਾ ਨਹੀਂ ਹੋਣ ਦਿੱਤਾ, ਸਾੜੀ ਉਹ ਖਿੱਚਦਾ ਰਿਹਾ ਸਾੜੀ ਵੱਧਦੀ ਗਈ। ਸੋ ਕਹਿਣ ਦੀ ਗੱਲ ਵਿਸ਼ਵਾਸ ਦੀ ਹੈ, ਜਦੋਂ ਅਸੀਂ ਵਿਸ਼ਵਾਸ ਪਰਮਾਤਮਾ 'ਤੇ ਕਰਦੇ ਹਾਂ ਉਹ ਜ਼ਰੂਰ ਸਾਡਾ ਕੋਈ ਹੱਲ ਕਰ ਦਿੰਦਾ, ਪਰ ਸਾਡਾ ਵਿਸ਼ਵਾਸ ਜਿਹੜਾ ਹੈ ਉਹ ਪੱਕਾ ਹੋਣਾ ਚਾਹੀਦਾ। ਸੋ ਮੈਂ ਮੇਰੇ ਖਿਆਲ 35 ਮਿੰਟ ਬੋਲ ਲਿਆ, ਨਾਓ ਆਈ ਵਿਲ ਰਿਕੁਐਸਟ ਹਰ ਟੂ ਪਲੇ ਸੌਂਗ ਸੋ ਦੈਟ ਆਈ ਕੈਨ ਹੈਵ ਲਿਟਲ ਬਿਟ ਬ੍ਰੇਕ, 1 or 2 ਮਿੰਟ, ਦੈਨ ਡੋਂਟ ਗੋ ਅਵੇ, ਵੀ ਵਿਲ ਬੀ ਬੈਕ ਸੂਨ।
विश्वास कमजोर होना, इतनी शक्ति हमें दे न दाता, मन का विश्वास कमजोर होना। हम चले नेक रास्ते पे, हमसे भूल कर भी कोई भूल होना, इतनी शक्ति हमें दे न दाता, मन का विश्वास कमजोर होना। हम चले नेक रास्ते पे, हमसे भूल कर भी कोई भूल होना, इतनी शक्ति हमें दे न दाता, मन का विश्वास कमजोर।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਅੱਜ ਰਵਿੰਦਰ ਨਾਥ ਟੈਗੋਰ ਦੀ ਜਿਹੜੀ ਇੱਕ ਪੋਈਮ ਡਿਫਰੈਂਟ ਪੋਈਮਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ ਨੇ ਆਪਣੀ ਪੋਇਮਸ ਦੇ ਵਿੱਚ ਸਾਨੂੰ ਕੀ ਸਿੱਖਿਆ ਦਿੱਤੀ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੀ ਆਪਣੀ ਲਾਈਫ ਬਣਾਉਣੀ ਚਾਹੀਦੀ ਹੈ, ਕਿਹੜੀਆਂ ਗੱਲਾਂ ਅਡੋਪਟ ਕਰਨੀਆਂ ਚਾਹੀਦੀਆਂ ਨੇ। ਇੱਕ ਰਵਿੰਦਰ ਨਾਥ ਟੈਗੋਰ ਨੇ ਪੰਛੀ ਦੀ ਐਗਜ਼ਾਮਪਲ ਦਿੱਤੀ ਸੀ ਪਹਿਲੀ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੇ ਕਦੇ ਕੋਈ ਤਕਲੀਫ, ਦੁੱਖ, ਤਕਲੀਫ, ਚਿੰਤਾ, ਕੋਈ ਬੁਰੇ ਟਾਈਮ ਆ ਜਾਏ ਤਾਂ ਸਾਨੂੰ ਉਸ ਪੰਛੀ ਦੀ ਗੱਲ ਯਾਦ ਰੱਖਣੀ ਚਾਹੀਦੀ ਹੈ ਜਿਹੜਾ ਪੰਛੀ ਸਵੇਰ ਹਨੇਰੇ ਦੇ ਵਿੱਚ ਸਵੇਰੇ ਸਵੇਰੇ ਉੱਠ ਕੇ ਚੀਂ 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 ਕਰਦੇ ਨੇ, ਗੁਣਗੁਣਾਉਂਦੇ ਨੇ, ਕਿਉਂਕਿ ਉਹਨਾਂ ਨੂੰ ਪੱਕਾ ਵਿਸ਼ਵਾਸ ਹੁੰਦਾ ਕਿ ਸੂਰਜ ਚੜ੍ਹਨ ਵਾਲਾ ਹੀ ਹੈ, ਹਨੇਰਾ ਦੂਰ ਹੋਣ ਵਾਲਾ ਅਤੇ ਰੋਸ਼ਨੀ ਆਊਗੀ। ਇਸੇ ਤਰ੍ਹਾਂ ਹੀ ਜਿੰਨੀਆਂ ਵੀ ਸਾਨੂੰ ਚਿੰਤਾਵਾਂ ਨੇ, ਕੋਈ ਦੁੱਖ ਹੈ ਜਾਂ ਕੋਈ ਵੀ ਚੀਜ਼ ਆਉਂਦੀ ਹੈ, ਸਾਨੂੰ ਫਰਮ ਵਿਸ਼ਵਾਸ ਹੋਣਾ ਚਾਹੀਦਾ। ਜਿਵੇਂ ਮੈਂ ਲੂੰਬੜੀ ਦੀ ਐਗਜ਼ਾਮਪਲ ਦੀ, ਉਹਨੂੰ ਫਰਮ ਵਿਸ਼ਵਾਸ ਸੀ ਆਪਣੇ ਮਾਲਕ 'ਤੇ, ਉਹਦਾ ਹੱਲ ਹੋ ਗਿਆ। ਬੁੱਲੇ ਸ਼ਾਹ ਨੂੰ ਫਰਮ ਵਿਸ਼ਵਾਸ ਸੀਗਾ ਜੰਗਲਾਂ ਦੇ ਵਿੱਚ ਸਿੱਧਾ ਨਿਕਲੋ ਜਿੱਥੇ ਖੂੰਖਾਰ ਜਾਨਵਰ ਸੀਗੇ। ਜਦੋਂ ਵੀ ਸਾਡਾ ਪੱਕਾ ਵਿਸ਼ਵਾਸ ਹੁੰਦਾ, ਵਿਸ਼ਵਾਸ ਤਾਂ ਹੀ ਬਣਦਾ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ। ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਕਿਸੇ ਨੂੰ ਵੀ ਕਰੋ, ਕਿਸੇ ਰੂਪ 'ਚ ਵੀ ਕਰੋ, ਹੈ ਨਾ। ਪਰ ਮੈਡੀਟੇਸ਼ਨ ਦੇ ਬਾਰੇ ਮੈਨੂੰ ਹੁਣ ਗੱਲ ਅਚਾਨਕ ਗੱਲ ਯਾਦ ਆ ਗਈ। ਮੈਡੀਟੇਸ਼ਨ ਕਿਸੇ ਨੇ ਮੈਨੂੰ ਪਰਸੋਂ ਕਿਸੇ ਨੇ ਕੁਐਸਚਨ ਕੀਤਾ ਸੀਗਾ ਵੀ ਮੈਡੀਟੇਸ਼ਨ ਆਪਾਂ ਚੱਲਦੇ ਫਿਰਦੇ ਵੀ ਸਿਮਰਨ ਕਰ ਸਕਦੇ ਹਾਂ। ਬਿਲਕੁਲ ਕਰੋ, ਜਦੋਂ ਜਿਸ ਤਰ੍ਹਾਂ ਮਰਜ਼ੀ ਕਰੋ, ਚੱਲਦੇ ਫਿਰਦੇ, ਬੈਠਦੇ, ਉੱਠਦੇ, ਖਾਂਦੇ, ਪੀਂਦੇ, ਸੌਂਦੇ, ਜਦੋਂ ਮਰਜ਼ੀ ਸਿਮਰਨ, ਨਥਿੰਗ ਇਜ਼ ਬੈਡ, ਵਧੀਆ ਹੀ ਗੱਲ ਹੈ। ਪਰ ਜਿਹੜਾ ਆਨੰਦ ਸਾਨੂੰ ਬੈਠ ਕੇ ਆਉਂਦਾ ਨਾ ਸਿਮਰਨ ਕਰਨ ਦਾ, ਪਾਠ ਕਰਨ ਦਾ, ਉਹ ਦੂਸਰੇ ਨਾਲੋਂ ਵਧੀਆ। ਜਦੋਂ ਅਸੀਂ ਜਿਵੇਂ ਫਾਰ ਐਗਜ਼ਾਮਪਲ ਜੇ ਅਸੀਂ ਰੋਟੀ ਖਾਣੀ ਹੈ, ਜਦੋਂ ਅਸੀਂ ਡਾਇਨਿੰਗ ਟੇਬਲ ਦੇ ਉੱਤੇ ਜਾਂ ਚੌਂਕੜੀ ਮਾਰ ਕੇ ਜਾਂ ਮੰਜੇ 'ਤੇ ਬੈਠ ਕੇ ਮੁੱਕੀ ਮਾਰ ਕੇ ਜਾਂ ਈਵਨ ਖੇਤ ਦੇ ਵਿੱਚ ਵੀ ਬੈਠਦੇ ਹੁੰਦੇ ਸੀਗੇ, ਜਿਹੜਾ ਪਿਆਜ਼ ਹੁੰਦਾ ਜਿਹਨੂੰ ਉਦੋਂ ਅਸੀਂ ਗੰਢਾ ਕਹਿੰਦੇ ਹੁੰਦੇ ਸੀਗੇ, ਅਤੇ ਉੱਧਰੋਂ ਵਧੀਆ ਠੰਡੀ ਠੰਡੀ ਹਵਾ ਚੱਲਦੀ ਸੀ, ਅਸੀਂ ਆਪਣੇ ਖੇਤਾਂ ਦੇ ਵਿੱਚ ਕਿੱਕਰ ਦੇ ਥੱਲੇ ਬਹਿ ਕੇ, ਮੰਜੇ ਦੀ ਦੌਣ ਵੀ ਟੁੱਟੀ ਜਿਹੀ ਹੁੰਦੀ ਸੀ ਬੇਸ਼ੱਕ, ਉਹਦੇ ਉੱਤੇ ਬੈਠ ਕੇ ਘਰੋਂ ਰੋਟੀ ਆਈ ਹੁੰਦੀ ਸੀ, ਚਾਰ ਪੰਜ ਮੋਟੀਆਂ ਮੋਟੀਆਂ ਰੋਟੀਆਂ ਨਾਲ ਮੱਖਣ ਰੱਖਿਆ ਹੁੰਦਾ ਸੀ, ਨਾਲ ਅੰਬ ਦਾ ਅਚਾਰ ਬੜੀ ਹੁਣ ਦੇਖੋ ਮੈਨੂੰ ਹੁਣ ਵੀ ਮੂੰਹ 'ਚ ਪਾਣੀ ਆ ਗਿਆ, ਅਤੇ ਗੱਠਾ ਜਾਂ ਤਾਂ ਪੈਰ ਪੱਟ 'ਤੇ ਰੱਖ ਕੇ ਜਾਂ ਹੱਥ ਮੁੱਠੀ 'ਤੇ ਰੱਖ ਕੇ ਮਾਰਨਾ, ਜ਼ੋਰ ਦੀ ਤੋੜ ਲੈਣਾ, ਤੋੜ ਕੇ ਖਾਂਦੇ ਹੁੰਦੇ ਸੀ। ਜਿਹੜਾ ਆਨੰਦ ਉਦੋਂ ਸੀਗਾ, ਕਿੰਨਾ ਵਧੀਆ ਆਨੰਦ ਆਉਂਦਾ ਸੀਗਾ ਉਹਦੇ ਵਿੱਚ। ਸੋ ਇਸ ਕਰਕੇ ਜਿਹੜੀ ਗੱਲ ਹੈ ਵੀ ਸਿੰਪਲ ਜਿਹੜੀ ਸਾਡੀ ਲਾਈਫ ਹੈ ਨਾ, ਉਹ ਹੋਣੀ ਚਾਹੀਦੀ ਹੈ। ਕਦੇ ਵੀ ਆਪਣੀ ਵਿਸ਼ਵਾਸ 'ਤੇ ਗੱਲ ਹੀ ਹੈ ਸਾਰੀ, ਹੈ ਨਾ ਜੀ। ਸੋ ਮੈਂ ਹੁਣ ਇਹਨੂੰ ਹੋਰ ਨਹੀਂ ਅੱਗੇ ਜਾਂਦਾ। ਸੋ ਦੂਸਰੀ ਗੱਲ ਜਿਹੜੀ ਰਵਿੰਦਰ ਨਾਥ ਟੈਗੋਰ ਨੇ ਗੱਲ ਕਹੀ ਸੀਗੀ ਕਿ ਸਾਨੂੰ ਹਰ ਇਨਸਾਨ ਦੇ ਵਿੱਚ ਚੰਗੀਆਂ ਆਦਤਾਂ ਵੀ ਨੇ ਅਤੇ ਬੁਰੀਆਂ ਆਦਤਾਂ ਵੀ ਨੇ, ਠੀਕ ਹੈ ਜੀ। ਇਹਦਾ ਗੱਲ ਪੱਕੀ ਹੈ ਨਾ, ਤਾਂ ਹੀ ਅਸੀਂ ਇਸ ਦੁਨੀਆ 'ਚ ਆਏ ਹਾਂ ਕਿ ਸਾਡੇ ਕੁਛ ਗੁਣ ਨੇ, ਕੁਛ ਔਗਣ ਨੇ। ਸੋ ਰਵਿੰਦਰ ਨਾਥ ਟੈਗੋਰ ਨੇ ਕਿਹਾ ਕਿ ਜਿਹੜੇ ਸਾਡੇ ਗੁਣ ਨੇ, ਜਿਹੜੀਆਂ ਸਾਡੇ 'ਚ ਚੰਗੀਆਂ ਆਦਤਾਂ ਨੇ, ਉਹਦਾ ਪ੍ਰਚਾਰ ਕਰੋ, ਉਹ ਫੈਲਾਓ ਦੂਜਿਆਂ 'ਤੇ, ਦੂਜਿਆਂ ਨੂੰ ਦੱਸੋ, ਤਾਂ ਕਿ ਤੁਹਾਨੂੰ ਦੇਖ 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 ਕੇ ਦੂਜਿਆਂ 'ਤੇ ਅਸਰ ਹੋਵੇ, ਉਹ ਵੀ ਚੰਗੀਆਂ ਆਦਤਾਂ ਗ੍ਰਹਿਣ ਕਰ। ਅਤੇ ਜਿਹੜੀਆਂ ਸਾਡੇ 'ਚ ਬੁਰੀਆਂ ਆਦਤਾਂ ਨੇ, ਜਿਹੜੀਆਂ ਹੈਗੀਆਂ, ਕੋਸ਼ਿਸ਼ ਕਰੋ ਛੱਡਣ ਦੀ। ਜੇ ਨਹੀਂ ਛੱਡ ਸਕਦੇ ਤਾਂ ਉਹਨੂੰ ਫੈਲਾਓ ਨਾ, ਲੋਕੇ ਲੋਕੇ ਰੱਖੋ, ਇਕਾਂਤ ਦੇ ਵਿੱਚ ਕਰੋ, ਇਕੱਲੇ ਕਰੋ, ਤਾਂ ਕਿ ਦੂਜਿਆਂ ਨੂੰ ਪਤਾ ਨਾ ਲੱਗੇ ਉਹ ਜਿਹੜੀਆਂ ਬੁਰੀਆਂ ਆਦਤਾਂ ਨੇ ਦੂਜਿਆਂ ਤੱਕ ਨਾ ਪਹੁੰਚਣ। ਸੋ ਉਹਨਾਂ ਨੇ, ਰਵਿੰਦਰ ਨਾਥ ਟੈਗੋਰ ਨੇ ਐਗਜ਼ਾਮਪਲ ਦਿੱਤੀ ਸੀ ਚੰਦਰਮੇ ਦੀ, ਮੂਨ ਦੀ। ਕਹਿੰਦਾ ਜਿਹੜਾ ਚੰਦਰਮਾ ਹੁੰਦਾ ਨਾ, ਦੇਖੋ ਧਿਆਨ ਨਾਲ ਸੁਣੋ, ਜਿਹੜਾ ਚੰਦਰਮਾ ਹੁੰਦਾ ਉਹ ਸਾਰੇ ਆਕਾਸ਼ ਦੇ ਵਿੱਚ ਪ੍ਰਕਾਸ਼ ਫੈਲਾਉਂਦਾ, ਈਵਨ ਧਰਤੀ 'ਤੇ ਵੀ ਆ ਕੇ ਸਾਨੂੰ ਅਸੀਂ ਚੰਦਰਮੇ ਦੀ ਲਾਈਟ ਦੇਖਦੇ ਹਾਂ, ਪਰ ਉਹਦੇ ਵਿੱਚ ਇੱਕ ਛੋਟਾ ਜਿਹਾ ਦਾਗ ਹੁੰਦਾ। ਦਾਗ ਦਾ ਉਹ ਪ੍ਰਚਾਰ ਨਹੀਂ ਕਰਦਾ, ਦਾਗ ਨਹੀਂ ਫੈਲਾਉਂਦਾ। ਦਾਗ ਅਸੀਂ ਜੇ ਬਿਲਕੁਲ ਕਦੇ ਧਿਆਨ ਨਾਲ ਦੇਖਾਂਗੇ ਤਾਂ ਸਾਨੂੰ ਜਾ ਕੇ ਪਤਾ ਲੱਗਦਾ, ਅਦਰਵਾਈਜ਼ ਦਾਗ ਦੀ ਰੋਸ਼ਨੀ ਨਹੀਂ ਸਾਰੀ ਦੁਨੀਆ 'ਚ ਪੈਂਦੀ। ਸੋ ਆਪਣਾ ਪ੍ਰਕਾਸ਼ ਫੈਲਾਉਂਦਾ। ਕਹਿਣ ਦਾ ਮਤਲਬ ਇਹ ਹੈ, ਜਿਹੜਾ ਟੈਗੋਰ ਸਾਹਿਬ ਨੇ ਕਿਹਾ ਕਿ ਜਿਹੜੀਆਂ ਚੰਗੀਆਂ ਆਦਤਾਂ ਨੇ ਉਹਨਾਂ ਦਾ ਤੁਸੀਂ ਫੈਲਾਓ ਕਰੋ, ਦੂਜਿਆਂ ਦੇ ਵਿੱਚ ਦੱਸੋ, ਪਰ ਜਿੰਨੀਆਂ ਵੀ ਸਾਡੀਆਂ ਬੁਰੀਆਂ ਆਦਤਾਂ ਨੇ ਉਹ ਉਹਨਾਂ ਦਾ ਪ੍ਰਚਾਰ ਨਾ ਕਰੋ। ਜਿਵੇਂ ਹੁਣ ਕਾਲਜ ਦੇ ਵਿੱਚ ਰਿਵਾਜ ਹੁੰਦਾ, ਜਦੋਂ ਅਸੀਂ ਪੜ੍ਹਦੇ ਮੈਨੂੰ ਹੁਣ ਤਾਂ ਪਤਾ ਨਹੀਂ ਵੀ ਸਿਗਰਟ ਪੀਣੀ, ਸਿਗਰਟ ਪੀਂਦੇ ਹੁੰਦੇ ਸੀਗੇ ਉਹ ਲੋਕੇ ਵੀ ਨਹੀਂ ਵੀ ਕੋਈ ਦੇਖ ਨਾ ਲਵੇ ਜਾਂ ਕੁਛ ਨਾ ਕਰੇ, ਵਧੀਆ ਗੱਲ ਸੀਗੀ। ਹੁਣ ਕੋਈ ਪਰਵਾਹ ਨਹੀਂ ਕਰਦੇ। ਮੈਂ ਦੇਖਿਆ ਵੀ ਜਦੋਂ ਸਕੂਲਾਂ 'ਚ ਜਾਓ, ਕਈ ਵਾਰੀ ਸ਼ਾਮ ਨੂੰ ਸੈਰ ਕਰਨ ਜਾਂਦੇ ਹਾਂ, ਉੱਥੇ ਬੱਚੇ ਇਕੱਠੇ ਹੋਏ ਹੁੰਦੇ ਨੇ, ਉੱਥੇ ਜਿਹੜਾ ਸਿਗਰਟ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਕੁਛ ਹੋ ਰਿਹਾ ਪ੍ਰੋਗਰਾਮ, ਜਾਂ ਕੋਈ ਜੀਭ ਥੱਲੇ ਦੱਬ ਰਿਹਾ, ਕੋਈ ਨੱਕ 'ਚ ਦੱਬ ਰਿਹਾ, ਪਾਊਡਰ ਦੱਬ ਰਹੇ ਨੇ, ਕੋਈ ਛੋਟੇ ਛੋਟੇ ਬੱਚੇ ਹੁੰਦੇ ਨੇ, ਉਹ ਪਰਵਾਹ ਹੀ ਨਹੀਂ ਕਰਦੇ, ਨਸ਼ੇ 'ਚ ਡਿੱਗੇ ਫਿਰਦੇ ਨੇ, ਕੁਛ ਕਰਦੇ ਨੇ। ਸੋ ਬੁਰੀ, ਰਵਿੰਦਰ ਨਾਥ ਟੈਗੋਰ ਦੇ ਮੁਤਾਬਕ ਬੁਰੀਆਂ ਚੀਜ਼ਾਂ ਦੀ ਚਰਚਾ ਜਿੰਨੀ ਹੋਵੇ ਘੱਟ ਤੋਂ ਘੱਟ ਕਰੋ, ਕਿਉਂਕਿ ਜਦੋਂ ਅਸੀਂ ਚਰਚਾ ਹੁੰਦੀ ਹੈ, ਫਰਕ ਕਰੋ, ਮੈਨੂੰ ਗੱਲ ਯਾਦ ਹੈ ਸਾਡੇ ਬਰਨਾਲੇ ਦੇ ਨਾਲ ਧੂਰੀ ਪਿੰਡ ਹੈ, ਮੇਰੇ ਨਾਲ ਇੱਕ ਮੁੰਡਾ ਪੜ੍ਹਦੇ 10ਵੀਂ ਦੇ ਵਿੱਚ, ਪੁਰਾਣੀ ਗੱਲ ਹੈ। ਸੋ ਉਹ ਪਤਾ ਲੱਗਿਆ ਜਦੋਂ ਅਸੀਂ ਯੂਨੀਵਰਸਿਟੀ 'ਚ ਪੜ੍ਹਨ ਲੱਗੇ, ਉਹਦਾ ਵਿਚਾਰ 10ਵੀਂ ਤੋਂ ਬਾਅਦ ਛੱਡ ਗਿਆ। ਉਹਨਾਂ ਦੀ ਬੈਲਡਿੰਗ ਦੀ ਦੁਕਾਨ ਹੁੰਦੀ ਸੀ, ਜਿਹੜੀ ਬੈਲਡਿੰਗ ਨਹੀਂ ਹੁੰਦੀ, ਉਹ ਬੈਲਡਿੰਗ ਟਾਂਕੇ ਵਗੈਰਾ ਲਾਉਂਦੇ ਨੇ, ਸੋ ਉਹਦੀ ਦੁਕਾਨ ਹੁੰਦੀ ਸੀਗੀ। ਸੋ ਸਾਨੂੰ ਪਤਾ ਲੱਗਾ ਯੂਨੀਵਰਸਿਟੀ ਪੜ੍ਹਦਾ ਵੀ ਉਹ ਮੁੰਡਾ ਬੈਂਕ ਦੇ ਡਾਕੇ 'ਚ ਫੜ ਲਿਆ, ਡਾਕਾ ਮਾਰਿਆ ਉਹਨੇ ਬੈਂਕ ਦੀ 'ਚ, ਉਹਨੇ ਉੱਪਰੋਂ ਛੱਤ ਭੰਨ ਕੇ ਥੱਲੇ ਗਏ, ਲੋਕਰ ਨੂੰ ਬੈਲਡਿੰਗ ਨਾਲ ਉਹਦਾ ਲੋਕ ਤੋੜਤਾ ਅਤੇ ਪੈਸੇ ਇੰਨੇ ਇਕੱਠੇ ਹੋ ਗਏ, ਫਸ ਗਏ ਕਿਉਂਕਿ ਜੇ ਰਕਸ਼ਾ 'ਚ ਬੈਠਾ ਜੇ 5-2 ਰੁਪਈਏ ਰੇਟ ਸੀ ਉਹਨੇ 100 ਦੇ ਤਾ, ਕਿਹੜਾ ਬਾਪੂ ਦਾ ਮਾਲ ਹੈ, ਅਤੇ ਅਖੀਰ ਦੇ ਵਿੱਚ ਉਹ ਟਰੇਸ ਆਊਟ ਹੋ ਗਏ। ਸੋ ਉਹਨੇ ਕੀ ਸੀਗਾ ਕਿ ਕਿਸੇ ਉਹਨੂੰ ਜਦੋਂ ਪੁੱਛਿਆ ਕੋਰਟ ਦੇ ਵਿੱਚ, ਪਤਾ ਲੱਗਿਆ ਵੀ ਉਹਨੇ ਕੋਈ ਸਿਨੇਮੇ 'ਚ ਦੇਖਿਆ ਸੀ, ਕੋਈ ਮੂਵੀ ਦੇਖੀ ਸੀ ਜਿਹਦੇ ਵਿੱਚ ਬੈਂਕ ਲੁੱਟਦੇ ਨੇ, ਉਹਨੇ ਸੋਚਿਆ ਵੀ ਜੇ ਲੁੱਟ ਸਕਦੇ ਮੈਂ ਤਾਂ ਬੈਲਡਿੰਗ ਵਾਲਾ ਮੈਂ ਕਰ ਲਾਂ, ਵੀ ਨਾਲੇ ਇੰਨੇ ਪੈਸੇ ਨੇ, ਮਿਹਨਤ ਕਰਨ ਦੀ ਕੀ ਲੋੜ ਹੈ, ਸ਼ਾਮ ਨੂੰ ਤਾਂ 100 ਰੁਪਈਆ ਮਸਾਂ ਵੱਟਦੇ ਹਾਂ, ਉਹਦੇ ਵਿੱਚੋਂ 20 ਰੁਪਏ ਪ੍ਰੋਫਿਟ ਹੁੰਦਾ ਅਤੇ ਬੈਂਕ ਜਾਓਗੇ ਮਾਲੋ ਮਾਲ ਹੋ ਜਾਵਾਂਗੇ। ਉਹ ਫਸ ਗਿਆ ਕਿਉਂਕਿ ਉਹਦਾ ਜੇ ਉਹ ਨਾ ਦੇਖਿਆ ਹੁੰਦਾ, ਜੇ ਉਹਦਾ ਧਿਆਨ ਹੀ ਕੋਈ ਸਤਸੰਗ ਦੇ ਵਾਰ ਹੁੰਦਾ, ਕੋਈ ਚੰਗੀਆਂ ਸਿੱਖਿਆਵਾਂ ਵਾਰ ਹੁੰਦੀਆਂ। ਦੇਖੋ ਨਾ ਅੱਗੇ ਮੂਵੀ ਹੁੰਦੀਆਂ ਸੀ, ਮੈਂ ਤੁਹਾਨੂੰ ਛੋਟੀ ਦਾ ਬਾਗਬਾਨ ਅਮਿਤਾਬ ਬੱਚਨ ਦੀ ਮੂਵੀ ਹੈ, ਹੇਮਾ ਮਾਲਨੀ ਉਹਦੇ ਨਾਲ ਹੈ, ਹੈਂਜੀ, ਅਤੇ ਉਹਦੇ ਵਿੱਚ ਮੇਰੇ ਖਿਆਲ ਸਲਮਾਨ ਖਾਨ ਵੀ ਹੈ ਜੇ ਮੈਂ ਗਲਤ ਨਹੀਂ ਹੋਊਗਾ। ਸੋ ਉਹ ਜਿਹੜੀ ਬਾਗਬਾਨ ਹੈ ਉਹ ਪੇਰੈਂਟਸ ਦੀ ਮੂਵੀ ਹੈ, ਪੇਰੈਂਟਸ ਦੀ ਮੂਵੀ ਹੈ ਵੀ ਕਿੰਨੇ ਬੱਚੇ ਹੁੰਦੇ ਨੇ, ਪੇਰੈਂਟਸ ਬੱਚਿਆਂ ਲਈ ਕੀ ਕੁਛ ਨਹੀਂ ਕਰਦੇ, ਆਪਣਾ ਤਨ ਮਨ ਵੀ ਲਾ ਆਉਂਦੇ ਨੇ, ਸਾਰਾ ਪੈਸਾ ਵੀ ਦੇ ਆਉਂਦੇ ਨੇ, ਅਤੇ ਜਦੋਂ ਬੱਚੇ ਵਿਆਹ ਜਾਂਦੇ ਨੇ ਉਹ ਮਾਂ ਬਾਪ ਦਾ ਕਿੰਨਾ ਬੁਰਾ ਹਾਲ ਕਰਦੇ ਨੇ, ਹੈਂਜੀ। ਉਹ ਜਿੰਨੇ ਵਾਰੀ ਵੀ ਮੈਂ ਦੇਖੀ ਹੈ ਕਦੇ ਅੱਖਾਂ ਸੁੱਕੀਆਂ ਨਹੀਂ ਰਹੀਆਂ, ਗਿੱਲੀਆਂ ਹੀ ਹੁੰਦੀਆਂ ਵੀ ਇਹ ਵਾਕਈ ਗੱਲ ਸੱਚੀ ਹੈ, ਪਰ ਬੱਚੇ ਉਹਨੂੰ ਨਫ਼ਰਤ ਕਰਦੇ ਨੇ ਵੀ ਇਹ ਐਵੇਂ ਪੇਰੈਂਟਸ ਐਵੇਂ ਫਿਰ ਸਾਡੇ ਨਾਲ ਔਖੇ ਹੁੰਦੇ ਨੇ। ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਬੱਚਿਆਂ ਨੂੰ ਵੀ ਦੇਖਣੀਆਂ ਚਾਹੀਦੀ ਤਾਂ ਕਿ ਪਤਾ ਲੱਗੇ ਵੀ ਪੇਰੈਂਟਸ ਵੀ ਪੇਰੈਂਟਸ ਕੋਈ ਇਹ ਗਾਰਬੇਜ ਬੈਗ ਥੋੜ੍ਹਾ ਵੀ ਕੰਮ ਨਿਕਲ ਗਿਆ, ਹੁਣ ਜਦੋਂ ਵੱਡੇ ਹੋ ਗਏ ਤਾਂ ਪੇਰੈਂਟਸ ਨੂੰ ਕੋਈ ਸਿਆਣੋ ਹੀ ਨਾ, ਉਹਨਾਂ ਨੂੰ ਛੋਟੀ ਛੋਟੀਆਂ ਗੱਲਾਂ ਦੇ ਟੋਕੋ, ਫਿਰ ਉਦੋਂ ਬਣ ਜਾਂਦੇ ਜਿਹੜੀ ਬੱਚੇ ਆ ਜਾਂਦੇ ਨੇ ਵੀ ਉਹ ਵਿਚਾਰਾ ਛੋਟੀ ਛੋਟੀ ਗੱਲ ਨੂੰ ਤਰਸਦਾ, ਕੋਈ ਦੇਖੋ ਨਾ ਅਖਬਾਰ ਨੂੰ ਤਰਸਦਾ, ਐਨਕ ਟੁੱਟ ਗਈ, ਕੋਈ ਐਨਕ ਨਹੀਂ ਠੀਕ ਕਰਦਾ, ਅਤੇ ਉਹਦੀਆਂ ਫੀਲਿੰਗ ਹੀ ਖਤਮ ਕਰ ਦਿੰਦੇ ਨੇ। ਸੋ ਇਸ ਕਰਕੇ ਜਿਹੜੀਆਂ ਚੰਗੀਆਂ, ਜੇ ਕੋਈ ਚੰਗੇ ਬੱਚੇ ਨੇ ਉਹਦਾ ਪ੍ਰਚਾਰ ਕਰੋ, ਕੋਈ ਪੇਰੈਂਟ ਚੰਗੀਆਂ ਗੱਲਾਂ ਕਰਦੇ ਉਹਦਾ ਪ੍ਰਚਾਰ ਕਰੋ, ਜੇ ਬਾਪੂ ਜੀ ਰਾਤ ਨੂੰ ਰੋਜ਼ ਸ਼ਰਾਬ ਪੀ ਕੇ ਆ ਕੇ ਜਨਾਨੀ ਨਹੀਂ ਕੁੱਟਦੇ ਨੇ, ਉਹ ਐਵੇਂ ਲੋਕਾਂ ਨੂੰ ਦੱਸੋਗੇ ਤਾਂ ਹੋਰ ਬੰਦਾ ਕਹਿੰਦਾ ਚੰਗਾ ਇਹ ਵੀ ਕੁੱਟਦਾ, ਮੈਂ ਵੀ ਸਿੱਧੀ ਕਰਦਾ ਆਪਣੀ ਘਰ ਵਾਲੀ ਨੂੰ, ਅਸਰ ਤਾਂ ਪੈਂਦਾ ਹੀ ਹੈ ਨਾ। ਸੋ ਇਹੀ ਗੱਲ ਰਵਿੰਦਰ ਨਾਥ ਟੈਗੋਰ ਨੇ ਕਹੀ ਹੈ ਵੀ ਜਿਹੜੀਆਂ ਬੁਰੀਆਂ ਆਦਤਾਂ ਨੇ ਉਹਨਾਂ ਨੂੰ ਘੱਟ ਕਰੋ, ਜੇ ਘੱਟ ਨਹੀਂ ਕਹਿੰਦੇ ਇਕੱਲੇ ਇਕੱਲਾ ਕਰੋ, ਜਿਵੇਂ ਕਿ ਮਹਾਤਮਾ ਬੁੱਧ ਨੇ ਕਿਹਾ ਸੀਗਾ ਕਿ ਬੁਰੇ ਦੀ ਸੰਗਤ ਨਾਲੋਂ ਇਕੱਲਾ ਰਹਿਣਾ ਚੰਗਾ। ਜੇ ਮਾੜੀ ਕੰਪਨੀ ਹੋਵੇ ਨਾ, ਮਾੜੀ ਕੰਪਨੀ ਕਿਵੇਂ ਹੈ, ਤੁਸੀਂ 4 ਦਿਨ ਕਦੇ ਜੂਆ ਖੇਡਣ ਵਾਲਿਆਂ ਕੋਲ ਚਲੇ ਜਾਓ, ਆਪਾਂ ਕਸੀਨੋ 'ਚ ਜਾਂਦੇ ਹੀ ਹਾਂ, ਮੈਂ ਖੁਦ ਜਾਂਦਾ ਸੀ, ਅਸੀਂ ਇੱਕ ਦਵੰਨੀ ਨਹੀਂ ਖਰਚੀ, ਜਦੋਂ ਦੇ ਬੱਚੇ ਜਾਣ ਲੱਗੇ ਉਹ ਕਹਿੰਦੇ ਡੈਡ ਜਸਟ $10 ਜਸਟ ਹੈਵ ਏ ਫਨ, ਵੀ $10 ਨਾਲ ਖੇਡ ਲੈਂਦੇ ਆਪਾਂ, $10 ਦਾ ਕੁਛ ਨਹੀਂ, ਪਰ ਮੈਨੂੰ ਇਹ ਯਕੀਨ ਸੀਗਾ ਵੀ $10 ਕਹਿਣ ਦੀ ਗੱਲ ਹੈ, ਜੇ ਜਿੱਦਣ ਜਿੱਤ ਜਾਂਦੇ ਸੀ ਮੈਂ ਅਫਸੋਸ ਕਰਦਾ ਸੀ ਵੀ ਇਹ ਜਿੱਤ ਗਏ, ਵੀ ਇਹ ਹੁਣ ਹੋਰ ਫਸਣਗੇ, ਲਾਲਚ 'ਚ ਫਸ ਜਾਣਗੇ। ਸੋ ਇਸ ਕਰਕੇ ਸਾਨੂੰ ਜਿਹੜੀ ਹੈਗੀ ਜਿਹੜੀ ਬੁਰੀ ਕੰਪਨੀ ਆ ਉਹਦੇ ਨਾਲ ਇਕੱਲਾ ਰਹਿਣਾ ਬੈਟਰ ਹੈ, ਜੇ ਹੁਣ ਉਹਦਾ ਅਸਰ ਪੈ ਗਿਆ ਨਾ ਕਸੀਨੋ ਦਾ ਜਾਣਾ, ਪਹਿਲਾਂ ਕਹਿੰਦਾ ਚਲੋ ਚੱਲੀਏ ਫਿਰ ਉੱਥੇ ਕਸੀਨੋ 'ਚ ਹੀ ਰੋਜ਼ ਆਓ। ਸੋ ਇਸੇ ਤਰ੍ਹਾਂ ਜੋ ਸ਼ਰਾਬੀਆਂ ਕੋਲ ਬੈਠਦੇ ਉਹ ਕਹਿੰਦੇ ਯਾਰ ਲਾਲਾ ਇੱਕ ਪੈਗ ਦੇਖਤਾ ਸੀ ਮਾੜੀ ਜੀ, ਬੜਾ ਮਜ਼ਾ ਆਉਂਦਾ ਜੋ ਝੂਲਦਿਆਂ ਰਹਿਣ ਫਸਕਰ ਗੱਲਾਂ, ਉਹ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੰਦਾ ਜਦੋਂ ਪੀਤੀ ਹੁੰਦੀ ਹੈ, ਫਿਰ ਦੂਜਾ ਬੰਦਾ ਜੋ ਰੋਜ਼ ਬੈਠਦਾ ਕੋਲੇ ਕਹਿੰਦਾ ਚੱਲ ਮੈਂ ਵੀ ਲਾ ਕੇ ਦੇਖ ਲੈਣਾ, ਉਹ ਲਾਈ ਨਹੀਂ ਅਤੇ ਆਦਤ ਪੈ ਗਈ ਫਿਰ ਪੱਕੀ, ਫਿਰ ਉਹਨੂੰ ਵੀ ਪੈ ਜਾਏਗੀ, ਉਹ ਅੱਗੇ ਲਾਉਂਦੇ। ਇਹੀ ਤਾਂ ਸਕੂਲਾਂ ਦੇ ਵਿੱਚ ਚੱਲਦਾ, ਮੈਂ ਖੁਦ ਦੇਖਿਆ ਸਕੂਲਾਂ ਦੇ ਵਿੱਚ, ਉਹ ਕਹਿੰਦੇ ਨੇ ਇੱਕ ਕਾਸ਼ ਲਾਲਾ $1 ਦਾ, ਇੱਥੇ ਸਕੂਲਾਂ ਦੇ ਵਿੱਚ ਕਰਦੇ ਨੇ, ਉਹ ਮੁੰਡੇ ਦੇਖੋ ਦੇਖੀ ਲਾ ਲੈਂਦੇ ਨੇ, ਉਹ ਲਵਾਏ ਹੁੰਦੇ ਪਿੱਛੇ ਬੈਕਗਰਾਊਂਡ ਹੋਰ ਚੱਲ ਰਹੀ ਹੈ, ਕਾਸ਼ ਲਵਾਇਆ ਨਹੀਂ, ਨਸ਼ਾ ਚੜ੍ਹਿਆ ਨਹੀਂ, ਦੂਜੇ ਦਿਨ ਫਿਰ, ਤੀਜੇ ਦਿਨ ਫਿਰ ਪੈਸੇ ਚੜ੍ਹ ਜਾਂਦੇ ਨੇ, ਫਿਰ ਉਹ ਡਰੱਗ ਕਰਦੇ, ਫਿਰ ਗਲਤ ਕੰਪਨੀ 'ਚ ਪੈਂਦੇ ਨੇ ਬੱਚੇ, ਹਾਂਜੀ, ਕਿਉਂਕਿ ਉਹ ਪੈਸੇ ਲਈ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਦੇ ਨੇ, ਇਸ ਕਰਕੇ ਉਹਦਾ ਪ੍ਰਚਾਰ ਹੋ ਰਿਹਾ। ਸੋ ਇਸ ਕਰਕੇ ਬੁਰਾਈ ਜਿੰਨੀ ਵੀ ਹੈ ਉਹਨੂੰ ਕੋਸ਼ਿਸ਼ ਕਰੋ ਵੀ ਘੱਟ ਤੋਂ ਘੱਟ ਜਿਹੜੀ ਹੈ ਉਹ ਬੁਰਾਈ ਦਾ ਪ੍ਰਚਾਰ ਹੋਵੇ, ਸਗੋਂ ਜਿਹੜੀ ਚੰਗੀ ਗੱਲ ਹੈ, ਚੰਗਾ ਜਦੋਂ ਤੁਸੀਂ ਕੰਮ ਕਰਦੇ ਹੋ ਉਹਦਾ ਦੇਖ ਕੇ ਦੂਜੇ 'ਤੇ ਚੰਗਾ ਅਸਰ ਪਊਗਾ। ਮੈਂ ਤੁਹਾਨੂੰ ਮਹਾਤਮਾ ਬੁੱਧੀ ਇੱਕ ਐਗਜ਼ਾਮਪਲ ਦੇ ਦਿੰਦਾ, ਮਹਾਤਮਾ ਬੁੱਧੀ ਐਗਜ਼ਾਮਪਲ ਇਹ ਹੈ, ਜਦੋਂ ਬੁੱਕ ਪੜ੍ਹਦੇ ਸੀ ਉਹਦੇ 'ਚ ਲਿਖਿਆ ਮਹਾਤਮਾ ਬੁੱਧ ਕਿ ਮਹਾਤਮਾ ਬੁੱਧ ਭਿਕਸ਼ੂ ਸੀਗੇ, ਉਹ ਲੋਕਾਂ ਦੇ ਘਰ 'ਚ, ਮਤਲਬ ਇਹ ਨਹੀਂ ਵੀ ਸਾਰਿਆਂ ਦੇ ਮੰਗਦੇ ਫਿਰਦੇ, ਕਿਸੇ ਨਾ ਕਦੇ ਕਿਸੇ ਘਰ ਕਦੇ ਕਿਸੇ ਦੇ ਘਰ ਉਹ ਰੋਟੀ ਲੈਣ ਜਾਂਦੇ ਸੀਗੇ, ਮਤਲਬ ਉਹ ਆਪ ਤਾਂ ਨਹੀਂ ਬਣਾਉਂਦੇ ਸੀ ਰੋਟੀ ਜਿੰਨੀ ਕੁ ਜ਼ਰੂਰਤ ਸੀ ਉਹ ਜਾਂਦੇ ਸੀਗੇ, ਅਤੇ ਕਹਿੰਦੇ ਨੇ ਵੀ ਉਹ ਇੱਕ ਵਾਰ ਕਿਸੇ ਗਲੀ ਦੇ ਵਿੱਚ ਦੀ ਕਿਸੇ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ, ਉਹ ਜਿਹੜਾ ਘਰ ਸੀਗਾ ਉਹ ਕਿਸੇ ਬੁੱਢੀ ਜਨਾਨੀ ਦਾ ਸੀ, ਔਰ ਬੁੱਢੀ ਜਨਾਨੀ ਸਾਰੇ ਮੁਹੱਲੇ 'ਚ ਮਸ਼ਹੂਰ ਸੀ, ਵੀ ਉਹਨੂੰ ਗੁੱਸਾ ਬੜਾ ਆਉਂਦਾ ਸੀ, ਉਹ ਭੱਜ ਕੇ ਪੈਂਦੀ ਸੀ, ਗਾਲਾਂ ਗੁਲਾਂ ਤਾਂ ਬਹੁਤ ਐਂ ਚੁੜਕੀ ਦੇ ਮੁਤਾਬਕ ਦਿੰਦੀ ਸੀ, ਸਾਰੇ ਬੰਦਿਆਂ ਨੂੰ ਪਤਾ ਸੀ ਇਹ ਲੜਾਕੀ ਜਨਾਨੀ ਹੈ, ਬੜਾ ਬੋਲਦੀ ਹੈ, ਬਹੁਤ ਉੱਚਾ ਨੀਵਾਂ ਬੋਲਦੀ ਹੈ, ਅਤੇ ਮਹਾਤਮਾ ਬੁੱਧ ਨੇ ਉਹਦਾ ਦਰਵਾਜ਼ਾ ਖੜਕਾਤਾ। ਸੁਣੋ ਹੁਣ ਧਿਆਨ ਨਾਲ, ਜਦੋਂ ਮਹਾਤਮਾ ਬੁੱਧ ਨੇ ਦਰਵਾਜ਼ਾ ਖੜਕਾਇਆ, ਦਰਵਾਜ਼ੇ ਕਿਹੜਾ ਬਹੁਤ ਵਧੀਆ ਲੱਗੇ ਸੀ ਉਹਨਾਂ ਦਿਨ, ਪੁਰਾਣੀ ਗੱਲ ਹੈ, ਉਹ ਦਰਵਾਜ਼ੇ ਦੇ ਵਿਚਾਰਿਆਂ ਦੇ ਵਿੱਚ ਦੀ ਸਭ ਕੁਛ ਝੀਥਾਂ ਹੁੰਦੀਆਂ, ਉਹ ਦੂਜੇ ਨਾਲ ਮਾਈ ਨੇ ਦੇਖਿਆ ਵੀ ਆਹ ਕਿਹੜਾ ਭਿਕਸ਼ੂ ਜਾ ਗਿਆ, ਉਹਨੇ ਦਰਵਾਜ਼ਾ ਖੋਲ੍ਹਿਆ ਅਤੇ ਜਦੋਂ ਉਹਨੇ ਕਿਹਾ ਵੀ ਮਾਤਾ ਸੋਰੀ ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਅਤੇ ਮਾਈ ਪੈ ਗਈ ਉਹਦੇ ਮਗਰ, ਛੱਟ ਪਰਾਂ ਚੱਲ ਕਿਸੇ ਦੂਜੇ ਘਰ, ਇੱਥੇ ਮੂੰਹ ਚੱਕ ਕੇ ਆ ਜਾਂਦਾ, ਤੈਨੂੰ ਇਹੀ ਕਰ ਉਹਦੇ ਘਰ ਦੇ ਜਿਹੜੀ ਮਾਈ ਦੇ ਘਰ ਦੇ ਸਾਹਮਣੇ ਇੱਕ ਬੰਦਾ ਹੋਰ ਖੜਾ ਸੀਗਾ ਅਤੇ ਮਾਈ ਨੇ ਦਰਵਾਜ਼ਾ ਜ਼ੋਰ ਦੀ ਬੰਦ ਕਰਕੇ ਕਹਿੰਦੀ ਚੱਲ ਦਰਵਾਜ਼ਾ ਬੰਦ ਕਰ ਲਿਆ ਅਤੇ ਜਿਹੜਾ ਸਾਹਮਣੇ ਆਦਮੀ ਸੀ ਉਹ ਕਹਿੰਦਾ ਮਹਾਤਮਾ ਬੁੱਧ ਨੂੰ ਕਹਿੰਦਾ ਜੀ ਇਹ ਤੁਹਾਨੂੰ ਨਹੀਂ ਪਤਾ ਇਹ ਜਨਾਨੀ ਸਾਰੇ ਮੁਹੱਲੇ ਦੇ ਵਿੱਚ ਬਦਨਾਮ ਹੈ ਬਹੁਤ ਲੜਾਕੀ ਹੈ ਇਹ ਬਹੁਤ ਪੁੱਠੇ ਸਿੱਧੇ ਗਾਲਾਂ ਕਰਦੀਆਂ ਅੱਗੇ ਤੋਂ ਨਾ ਇਹਦੇ ਘਰ ਆ ਕੇ ਤੁਸੀਂ ਰੋਟੀ ਮੰਗਿਆ ਕਰੋ ਹੋਰ ਜਿਹਦੇ ਮਰਜ਼ੀ ਚਲੇ ਜਾਓ ਇਹ ਸੁਣ ਬੇਇੱਜ਼ਤੀ ਦੇਖੋ ਕਿੰਨੀ ਕੀਤੀ ਉਹ ਕਹਿੰਦਾ ਅੱਛਾ ਚਲਿਆ ਗਿਆ ਦੂਜੇ ਦਿਨ ਫਿਰ ਮਹਾਤਮਾ ਬੁੱਧ ਉਸੇ ਦੇ ਘਰ ਆਏ ਜਦੋਂ ਆਏ ਮਾਈ ਨੇ ਆਏ ਮਾਈ ਨੇ ਦੇਖਿਆ ਵੀ ਤਾਂ ਉਹੀ ਬੰਦਾ ਫਿਰ ਆ ਗਿਆ ਉਹਨੇ ਆ ਕੇ ਉਹ ਉਸੇ ਆਪਣਾ ਕੂੜਾ ਸਾਫ਼ ਕਰ ਰਹੀ ਸੀਗੀ ਕੂੜਾ ਚੱਕਿਆ ਸੀ ਬੱਠਲ ਦੇ ਵਿੱਚ ਅਤੇ ਜਦੋਂ ਮਹਾਤਮਾ ਬੁੱਧ ਨੇ ਦਰਵਾਜ਼ੇ ਦੇ ਮੂਹਰੇ ਖੜ੍ਹੇ ਸੀਗੇ ਮਾਈ ਨੇ ਦਰਵਾਜ਼ਾ ਖੋਲਿਆ ਚੱਕ ਕੇ ਕੂੜਾ ਉਹਦੇ ਮੂੰਹ 'ਤੇ ਮਾਰਿਆ ਮਹਾਤਮਾ ਬੁੱਧ ਦੇ ਕਹਿੰਦੀ ਤੂੰ ਅੱਜ ਫਿਰ ਆ ਗਿਆ ਤੈਨੂੰ ਕੱਲ੍ਹ ਸਮਝ ਨਹੀਂ ਆਈ ਗਾਲਾਂ ਤੈਨੂੰ ਕੱਢੀਆਂ ਬੇਵਕੂਫ ਹੈ ਤੂੰ ਬੰਦਾ ਤੈਨੂੰ ਕਿਹਾ ਕਹਿੰਦੇ ਹੋ ਜਾ ਕੇ ਦਫ਼ਾ ਹੋ ਮੇਰੇ ਕੋਲ ਆਉਣਾ ਚੱਕ ਕਹਿੰਦੇ ਜੇ ਤੂੰ ਲੈਣਾ ਹੀ ਆ ਲੈ ਕੂੜਾ ਲੈ ਲਿਖਾ ਲਾ ਇਹਨੂੰ ਦਰਵਾਜ਼ਾ ਬੰਦ ਕਰਤਾ ਅਤੇ ਉਹ ਬੰਦਾ ਫਿਰ ਦੇਖ ਰਿਹਾ ਸੀ ਉਹਦੇ ਸਾਹਮਣੇ ਗੁਆਂਢੀ ਉਹ ਕਹਿੰਦਾ ਮਹਾਤਮਾ ਬੁੱਧ ਨੂੰ ਕਹਿੰਦਾ ਮੈਂ ਤੁਹਾਨੂੰ ਕੱਲ੍ਹ ਕਿਹਾ ਨਹੀਂ ਸੀ ਵੀ ਜਨਾਨੀ ਲੜਾਕੇ ਤੁਸੀਂ ਮੇਰੀ ਗੱਲ ਦਾ ਯਕੀਨ ਨਹੀਂ ਕੀਤਾ ਤੁਹਾਨੂੰ ਮੈਂ ਕਿਹਾ ਸੀ ਵੀ ਇਹਦੇ ਕੋਲ ਨਾ ਉਹ ਕੱਲ੍ਹ ਤਾਂ ਗਾਲਾਂ ਹੀ ਦਿੱਤੀਆਂ ਸੀ ਅੱਜ ਇਹਦੇ ਤੁਹਾਡੇ ਮੂੰਹ 'ਤੇ ਕੂੜਾ ਮਾਰਿਆ ਨੇ ਚੱਕ ਕੇ ਹਾਲੇ ਵੀ ਤੁਹਾਨੂੰ ਯਕੀਨ ਨਹੀਂ ਹੁੰਦਾ ਨਾ ਆਇਆ ਕਰੋ ਉਹ ਕਹਿੰਦਾ ਕੋਈ ਨਹੀਂ ਇਹਦੇ ਵਿੱਚ ਚੇਂਜ ਆ ਰਹੀ ਹੈ ਮਹਾਤਮਾ ਬੁੱਧ ਕਹਿੰਦੇ ਉਹ ਕਹਿੰਦਾ ਚੇਂਜ ਆ ਰਹੀ ਹੈ ਚੇਂਜ ਕਾਹਦੀ ਆ ਰਹੀ ਇਹਦੇ 'ਚ ਕਹਿੰਦਾ ਇਹ 'ਚ ਕਾਹਦਾ ਬਦਲਾਅ ਆ ਰਿਹਾ ਕਹਿੰਦਾ ਕੱਲ੍ਹ ਤਾਂ ਮੈਨੂੰ ਗਾਲਾਂ ਹੀ ਦਿੱਤੀਆਂ ਸੀ ਮੂੰਹ ਨਾਲ ਅੱਜ ਮੈਨੂੰ ਹੱਥਾਂ ਨਾਲ ਕੁਛ ਦਿੱਤਾ ਕਹਿੰਦਾ ਮੈਂ ਕੱਲ੍ਹ ਨੂੰ ਵੀ ਇੱਥੇ ਹੀ ਆਊਂਗਾ ਆਦਮੀ ਨੇ ਸੋਚਿਆ ਵੀ ਤਾਂ ਬੰਦਾ ਹੀ ਅਜੀਬ ਜਿਹਾ ਹਾਲੇ ਗਾਲਾਂ ਖਾਧੀਆਂ ਪਹਿਲਾਂ ਦੱਬ ਕੇ ਅੱਜ ਕੂੜਾ ਮਾਰਿਆ ਮਾਈ ਨੇ ਇਹ ਕਹਿੰਦਾ ਕੱਲ੍ਹ ਨੂੰ ਵੀ ਮੈਂ ਉੱਥੇ ਆਊਂਗਾ ਤੀਸਰੇ ਦਿਨ ਮਹਾਤਮਾ ਬੁੱਧ ਫਿਰ ਉੱਥੇ ਆ ਗਏ ਉਸੇ ਟਾਈਮ 'ਤੇ ਆ ਕੇ ਦਰਵਾਜ਼ਾ ਖੜਕਾਇਆ ਉਹ ਮਾਈ ਫਟਾਫਟ ਡੰਡਾ ਲਿਆਈ ਅਤੇ ਨਹੀਂ ਸੱਚ ਮਾਈ ਫਟਾਫਟ ਆਈ ਜਦੋਂ ਦਰਵਾਜ਼ਾ ਖੋਲ੍ਹਿਆ ਮਹਾਤਮਾ ਬੁੱਧ ਦੱਬ ਕੇ ਮਾਰਿਆ ਚਪੇੜ ਇੱਕ ਇੱਧਰਲੀ ਗੱਲ 'ਤੇ ਇੱਕ ਦੂਜੀ ਗੱਲ 'ਤੇ ਜਦੋਂ ਗੱਲ 'ਤੇ ਚਪੇੜ ਮਾਰੀ ਮਹਾਤਮਾ ਬੁੱਧ ਨੇ ਉਹਦੇ ਹੱਥ ਫੜ ਲਏ ਕਹਿੰਦਾ ਮਾਂ ਮੈਂ ਤਾਂ ਨੌਜਵਾਨ ਹਾਂ ਤੇਰੇ ਹੱਥ 'ਤੇ ਸੱਟ ਤਾਂ ਨਹੀਂ ਲੱਗੀ ਮਾਂ ਤੇਰੇ ਹੱਥ 'ਤੇ ਸੱਟ ਤਾਂ ਨਹੀਂ ਲੱਗੀ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ ਤੇਰੇ ਹੱਥ 'ਤੇ ਸੱਟ ਨਾ ਲੱਗੇ ਲਿਆ ਮੈਂ ਦੱਬ ਦਿਆਂ ਕਹਿੰਦਾ ਜਦੋਂ ਉਹਨੇ ਇਹ ਗੱਲ ਕਹੀ ਕੋਲੇ ਉੱਥੇ ਡੰਡਾ ਪਿਆ ਸੀ ਮਹਾਤਮਾ ਬੁੱਧ ਨੇ ਤਾਂ ਕਹਿੰਦਾ ਮਾਂ ਇਹ ਹੱਥ ਨਾਲ ਤੂੰ ਕਿਉਂ ਮਾਰਦੀ ਹੈ ਮੇਰੇ ਮੈਨੂੰ ਆਹ ਡੰਡਾ ਪਿਆ ਡੰਡੇ ਨਾ ਮਾਰ ਤੂੰ ਮੈਨੂੰ ਉਹ ਪਿਘਲ ਗਈ ਜਨਾਨੀ ਵੀ ਉਹਨੂੰ ਕਿਸੇ ਨੇ ਮਾਰ ਕੇ ਹੈ ਕਿਉਂਕਿ ਉਹਦਾ ਨੌਜਵਾਨ ਪੁੱਤ ਬਹੁਤ ਸਾਲ ਪਹਿਲਾਂ ਛੋਟਾ ਜਿਹਾ ਮਾਰਿਆ ਗਿਆ ਸੀ ਘਰ ਵਾਲਾ ਮਰ ਗਿਆ ਸੀ ਇਸ ਕਰਕੇ ਉਹ ਝਗੜਾਲੂ ਹੋ ਗਈ ਸੀ ਜਦੋਂ ਉਹਨੇ ਮਾਂ ਕਿਹਾ ਉਹਦੀਆਂ ਅੱਖਾਂ 'ਚ ਅੰਝੂ ਆ ਗਏ ਕਹਿੰਦੀ ਮੈਨੂੰ ਤਾਂ ਕਿਸੇ ਨੇ ਮਾਂ ਹੀ ਨਹੀਂ ਕਿਹਾ ਸੋ ਰੋਣ ਲੱਗ ਗਈ ਕਹਿੰਦੀ ਇੱਕ ਮਿੰਟ ਠਹਿਰ ਜਿਹੜੀ ਰੋਟੀ ਬਣੀ ਸੀ ਰੋਟੀ ਉਹਨੂੰ ਆਪ ਕਹਿੰਦੀ ਤੂੰ ਬੈਠ ਤੂੰ ਮੈਨੂੰ ਮਾਂ ਕਿਹਾ ਉਹਨੂੰ ਆਪ ਰੋਟੀ ਖਵਾਈ ਉਹ ਜਿਹੜਾ ਗਵਾਂਢੀ ਸੀ ਨਾ ਉਹ ਆ ਗਿਆ ਉਹਨੇ ਦੇਖਿਆ ਇਹਦਾ ਸਾਰਾ ਕੁਛ ਬਦਲ ਗਿਆ ਉਹ ਕਹਿੰਦਾ ਮਹਾਤਮਾ ਬੁੱਧ ਨੂੰ ਕਹਿੰਦਾ ਕਹਿੰਦਾ ਹੁਣ ਮੈਂ ਨਹੀਂ ਘਰ ਜਾਣਾ ਤੁਹਾਡਾ ਮੈਂ ਤਾਂ ਦੇਖ ਕੇ ਵਿਸ਼ਵਾਸ ਦੇਖ ਕੇ ਕਹਿੰਦਾ ਮੇਰਾ ਵੀ ਵਿਸ਼ਵਾਸ ਵੱਜ ਗਿਆ ਅੱਜ ਤੋਂ ਘਰ ਬਾਰ ਮੈਂ ਵੀ ਛੱਡ ਗਿਆ ਮੈਨੂੰ ਆਪਣਾ ਚੇਲਾ ਬਣਾ ਲਓ ਤਾਂ ਉਦੋਂ ਮਹਾਤਮਾ ਬੁੱਧ ਖੁਸ਼ ਹੋ ਕੇ ਕਹਿੰਦੇ ਅੱਜ ਤਾਂ ਦਿਨ ਹੀ ਬਹੁਤ ਵਧੀਆ ਚੜਿਆ ਦੋ ਚੀਜ਼ਾਂ ਮਿਲ ਗਈਆਂ ਇੱਕ ਮੈਨੂੰ ਮੇਰਾ ਚੇਲਾ ਮਿਲ ਗਿਆ ਅਤੇ ਦੂਜੀ ਮੇਰੀ ਮੈਨੂੰ ਮਾਂ ਮਿਲ ਗਈ ਸੋ ਕਹਿਣ ਦਾ ਮਤਲਬ ਇਹ ਹੈ ਕਿ ਆਪਣੇ ਵਿੱਚ ਜਿਹੜੀਆਂ ਚੰਗੀਆਂ ਕੋਈ ਵੀ ਗੱਲਾਂ ਨੇ ਉਹਦਾ ਹਮੇਸ਼ਾ ਫਾਇਦਾ ਹੁੰਦਾ ਚੰਗੀਆਂ ਗੱਲਾਂ ਵੰਡੋ ਅਤੇ ਦੂਜੇ ਬੰਦਾ ਆਟੋਮੈਟਿਕਲੀ ਇੱਕ ਨਹੀਂ ਦੂਜੇ ਦਿਨ ਤੀਜੇ ਦਿਨ ਚੌਥੇ ਦਿਨ ਆਪਣੇ ਆਪ ਹੀ ਬਦਲ ਜੂ ਜਦੋਂ ਅਸੀਂ ਗਾਲ ਦਾ ਜਵਾਬ ਗਾਲ 'ਚ ਦਿੰਦੇ ਹਾਂ ਗੁੱਸੇ ਦਾ ਜਵਾਬ ਗੁੱਸੇ 'ਚ ਦਿੰਦੇ ਹਾਂ ਨਫ਼ਰਤ ਦਾ ਜਵਾਬ ਨਫ਼ਰਤ ਦਿੰਦੇ ਹਾਂ ਤਾਂ ਫਿਰ ਉਹ ਪਾੜਾ ਵੱਧਦਾ ਜਾਂਦਾ ਜੇ ਮਾਫ਼ੀ ਮੰਗ ਲਓਗੇ ਝੁਕ ਲਓਗੇ ਕਈ ਬੰਦੇ ਕਹਿੰਦੇ ਨੇ ਇਹ ਤਾਂ ਐਵੇਂ ਡਰਪੋਕ ਜਾਂ ਉਹਨੂੰ ਦਬਕਾ ਮਾਰੋ ਇਹ 2 ਮਿੰਟ 'ਚ ਹੀ ਮਾਫ਼ੀ ਮੰਗਣ ਲੱਗ ਜਾਂਦਾ ਉਹਨਾਂ ਦਾ ਭੁਲੇਖ ਹੈ ਉਹ ਮਾਲਕ ਤੋਂ ਡਰੋ ਉਹ ਜੋ ਉਹਦੇ 'ਚ ਗੁਣ ਹੈ ਜੇ ਡਰਦਾ ਡਰ ਕੇ ਤੁਹਾਡਾ ਕੀ ਕਿਹਦੇ ਜਿਹੜੀ ਬੇਰੀ ਹੈ ਤੁਸੀਂ ਦੇਖੋ ਨਾ ਬੇਰੀ ਦੇ ਅਸੀਂ ਪੱਥਰ ਮਾਰਦੇ ਹਾਂ ਬੇਰੀ ਨੇ ਮੁੜ ਕੇ ਪੱਥਰ ਨਹੀਂ ਮਾਰੇ ਉਹ ਹਮੇਸ਼ਾ ਸਾਨੂੰ ਬੇਰ ਦਿੰਦੀ ਹੈ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਯਾਦ ਹੋਊਗੀ ਦਰਬਾਰ ਲੱਗਿਆ ਸੀ ਕਿਸੇ ਬੱਚੇ ਨੇ ਚੱਕ ਕੇ ਪੱਥਰ ਮਾਰਿਆ ਬੇਰ ਤੋੜਦਾ ਸੀਗਾ ਉਹ ਪੱਥਰ ਜਾ ਕੇ ਸਿੱਧਾ ਮਹਾਰਾਜਾ ਰਣਜੀਤ ਸਿੰਘ ਦੇ ਮੱਥੇ 'ਤੇ ਵੱਜਿਆ ਉਹ ਕਹਿੰਦੇ ਫੜ ਲਓ ਕਿਹਨੇ ਮਾਰਿਆ ਉਹ ਜਿਹੜੇ ਪੁਲਿਸ ਵਾਲੇ ਭੱਜੇ ਭੜ ਕੇ ਜਵਾਕ ਨੂੰ ਫੜ ਲਿਆ ਕਹਿੰਦੇ ਮਹਾਰਾਜ ਇਹਨੇ ਮਾਰਿਆ ਸਾਰੇ ਦਰਬਾਰ ਲੱਗਿਆ ਸੀ ਮਹਾਰਾਜਾ ਰਣਜੀਤ ਉਹਨੇ ਪੁੱਛਿਆ ਵੀ ਤੈਨੇ ਮਾਰਿਆ ਉਹਦੇ ਬੱਚੇ ਦੇ ਹੱਥ 'ਚ ਬੇਰ ਵੀ ਫੜੇ ਹੋਏ ਸੀਗੇ ਉਹ ਕਹਿੰਦਾ ਹਾਂਜੀ ਮੈਂ ਹੀ ਮਾਰਿਆ ਉਹ ਕਹਿੰਦਾ ਦੱਸੋ ਫਿਰ ਇਹਦੇ ਲਈ ਕੀ ਕੀਤਾ ਜਾਵੇ ਦਰਬਾਰੀਆਂ 'ਚ ਇੱਕ ਵਜ਼ੀਰ ਕਹਿੰਦਾ ਵੀ ਇਹਨੂੰ ਜੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਲੋਕਾਂ ਦੇ ਹੌਂਸਲੇ ਵਧ ਜਾਣਗੇ ਇੱਥੇ ਹਰੇਕ ਹੀ ਪੱਥਰ ਮਾਰਿਆ ਕਰੂਗਾ ਆਪਣੇ ਦਰੱਖਤਾਂ ਦੇ ਬੇਰ ਤੋੜਿਆ ਕਰੂਗਾ ਉਹ ਕਹਿੰਦਾ ਠੀਕ ਹੈ। ਕਹਿੰਦਾ ਕਿਸੇ ਦਾ ਹੋਰ ਵਿਚਾਰ। ਦੂਜੇ ਨੇ ਕਿਹਾ ਜੀ ਇਹਨੂੰ ਪਬਲਿਕਲੀ ਇਹਨੂੰ ਸਜ਼ਾ ਦਿਓ, ਉਹਨੂੰ ਫਾਂਸੀ ਦੀ ਸਜ਼ਾ ਦਿਓ, ਇਹਦੇ ਮਾਂ ਬਾਪ ਨੂੰ ਵੀ ਦਿਓ ਜਿਨ੍ਹਾਂ ਨੇ ਸਿਖਾਇਆ ਨਹੀਂ ਵੀ ਰਾਜੇ ਦੇ ਦਰਵਾਜ਼ੇ ਆ ਕੇ ਪੱਥਰ ਨਹੀਂ ਮਾਰੀ ਦੇ। ਉਹਨਾਂ ਨੇ ਸਾਰਿਆਂ ਨੇ ਗੱਲ ਸੁਣ ਕੇ ਉਹ ਕਹਿੰਦਾ ਮੈਂ ਤੁਹਾਡੇ ਵਿਚਾਰ ਸੁਣ ਲਏ, ਹੁਣ ਮੇਰੇ ਵੀ ਵਿਚਾਰ ਸੁਣੋਗੇ। ਰਣਜੀਤ ਸਿੰਘ ਕਹਿੰਦੇ ਕਹਿੰਦੇ ਹਾਂ ਬੇਟ, ਉਹਨੂੰ ਕਹਿੰਦੇ ਬੱਚੇ ਨੂੰ ਕਹਿੰਦੇ ਤੂੰ ਮੇਰੇ ਕੋਲ ਆ ਬੇਟਾ, ਬੁਲਾ ਲਿਆ। ਬੁਲਾ ਕੇ ਰਣਜੀਤ ਸਿੰਘ ਦੇ ਗਲ ਦੇ ਵਿੱਚ ਸੋਨੇ ਦੀ ਜਾਂ ਹੀਰਿਆਂ ਦੀ ਮਾਲਾ ਪਾਈ ਸੀ, ਉਹਨੇ ਬੱਚੇ ਨੂੰ ਦੇ ਦਿੱਤੀ। ਕਹਿੰਦੇ ਆ ਲੈ ਇਹ ਤੂੰ ਵੇਚ ਕੇ, ਤੂੰ ਗਰੀਬ ਹੈ ਅਤੇ ਬੇਰ ਬਾਜ਼ਾਰ 'ਚੋਂ ਲਿਆ ਕੇ ਖਾ ਲਿਆ ਕਰ, ਪੱਥਰ ਨਾ ਮਾਰਿਆ ਕਰ। ਸਾਰੇ ਲੋਕ ਜਿਹੜੇ ਰਾਜੇ ਮੰਤਰੀ ਸੀ ਉਹ ਹੈਰਾਨ ਹੋ ਗਏ। ਕਹਿੰਦੇ ਮਹਾਰਾਜ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਫਿਰ ਤਾਂ ਲੋਕ ਹਰੇਕ ਹੀ ਮਾਰਿਆ ਕਰੂਗਾ, ਤਾਂ ਤੁਹਾਡੀ ਪੱਥਰ ਮਾਰਨਾ ਸ਼ੁਰੂ ਕਰ। ਉਹ ਕਹਿੰਦਾ ਤੁਸੀਂ ਮੇਰੀ ਗੱਲ ਸੁਣੋ, ਮੈਂ ਕਿਹ ਦਿਨਾ। ਕਹਿੰਦੇ ਇਹਨੇ ਪੱਥਰ ਬੇਰੀ ਨੂੰ ਮਾਰਿਆ, ਬੇਰੀ ਨੇ ਮੁੜ ਕੇ ਇਹਦੇ ਪੱਥਰ ਨਹੀਂ ਮਾਰਿਆ, ਉਹਨੇ ਫਿਰ ਵੀ ਬੇਰ ਦਿੱਤੇ। ਕਹਿੰਦਾ ਮੈਂ ਉਹ ਜਿਹੜੀ ਬੇਰੀ ਹੈ ਉਹ 'ਚ ਤਾਂ ਅਕਲ ਨਹੀਂ ਹੈ, ਬੁੱਧੀ ਨਹੀਂ ਹੈ, ਮੇਰੀ ਤਾਂ ਪਰਮਾਤਮਾ ਨੇ ਅਕਲ ਵੀ ਦਿੱਤੀ ਹੈ, ਬੁੱਧੀ ਵੀ ਦਿੱਤੀ ਹੈ। ਜੇ ਉਹ ਇਹਨੂੰ ਪੱਥਰ ਦੇ ਬਦਲੇ ਬੇਰ ਦੇ ਸਕਦਾ, ਮੈਂ ਤਾਂ ਇਹ ਦੇਸ਼ ਦਾ ਰਾਜਾ। ਜੇ ਇਹਦੇ ਕੋਲ ਪੈਸੇ ਹੁੰਦੇ ਤਾਂ ਬਾਜ਼ਾਰ 'ਚੋਂ ਖਾ ਲੈਣ, ਗਰੀਬ ਬੰਦਾ ਤਾਂ ਮੈਂ ਇਹਨੂੰ ਇੰਨਾ ਨਹੀਂ ਕਰ ਸਕਦਾ ਕਿ ਇਹਨੂੰ ਆਪਣੇ ਕੋਈ ਨਾ ਕੋਈ ਚੀਜ਼ ਤੋਹਫਾ ਦੇਵਾਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਚੰਗੀਆਂ ਗੱਲਾਂ ਦਾ ਹਮੇਸ਼ਾ ਹੀ ਫਾਇਦਾ ਹੁੰਦਾ। ਜੇ ਹੁਣ ਆਪਾਂ ਬਡੂਆ ਕਿਸੇ ਨੂੰ ਲੱਭ ਗਿਆ ਹਾਂਜੀ, ਅਤੇ ਜਦੋਂ ਅਖਬਾਰ ਦੇ ਵਿੱਚ ਖਬਰ ਆਉਂਦੀ ਹੈ ਵੀ ਫਲਾਣੀ ਟੈਕਸੀ ਵਾਲਾ ਬੰਦਾ ਚਲਾ ਰਿਹਾ ਸੀਗਾ, ਉਹ ਟੈਕਸੀ 'ਚ ਕੋਈ ਬੰਦਾ ਪਰਸ ਭੁੱਲ ਗਿਆ, ਉਹਦੇ ਵਿੱਚ 5,000 ਸੀ, $10,000 ਸੀ, ਉਹਦੇ ਘਰੇ ਜਾ ਕੇ ਦੇ ਕੇ ਆਇਆ, ਇਹਦਾ ਅਸਰ ਸਾਡੇ 'ਤੇ ਵੀ ਪੈਂਦਾ ਵੀ ਸਾਨੂੰ ਵੀ ਇਮਾਨਦਾਰੀ ਕਰਨੀ ਚਾਹੀਦੀ ਹੈ। ਹੁਣ ਆਹ ਕਰੋਨਾ ਵਾਇਰਸ ਲੱਗਿਆ ਸੀ ਸਾਡੇ ਪੰਜਾਬੀ ਭਰਾਵਾਂ ਨੇ, ਵੈਸੇ ਤਾਂ ਸਾਰੇ ਥਾਵਾਂ 'ਤੇ ਹਰੇਕ ਨੇ ਜਿਨ੍ਹਾਂ ਨੇ ਵੀ ਤਿਲ ਫੁੱਲ ਸੇਵਾ ਕੀਤੀ, ਕੋਈ ਲੰਗਰ ਲਗਾਏ, ਕੋਈ ਗਰੋਸਰੀ ਬਚਾਈ ਘਰ, ਕਿਸੇ ਨੇ ਮਾਸਕ ਵੰਡੇ, ਕਿਸੇ ਨੇ ਸੈਨੇਟਾਈਜ਼ਰ ਵੰਡਿਆ। ਸੋ ਉਹ ਤਾਂ ਦੇਖ ਦੇਖ ਕੇ ਦੂਜੇ ਨੂੰ ਵੀ ਜੋਸ਼ ਹੁੰਦਾ ਵੀ ਚੰਗਾ ਕੰਮ ਕਰੀਏ, ਅਤੇ ਜਦੋਂ ਬੁਰੀਆਂ ਗੱਲਾਂ ਹੁੰਦੀਆਂ ਫਿਰ ਸਾਡਾ ਹੀ ਬੁਰਾ ਗੱਲ ਹੁੰਦੀ ਹੈ। ਸੋ ਟਾਈਮ ਮੇਰਾ ਸਮਾਪਤੀ ਦੀ ਵੱਲ ਹੈ, ਮੈਨੂੰ ਪਤਾ ਹੀ ਨਹੀਂ ਲੱਗਿਆ, ਮੈਂ ਸੋਰੀ ਜੇ ਮੈਂ ਕਿਹਾ ਹੋਵੇ, ਪਰ ਮੈਂ ਇੱਕ ਵਾਰੀ ਜਾਂਦਾ ਹੋਇਆ ਇਹ ਗੱਲ ਕਹਾਂਗਾ ਕਿ ਮਾਨਾ ਦੁਨੀਆਂ ਤੋਂ ਬੁਰੀ ਹੈ, ਮੰਨਿਆ ਵੀ ਦੁਨੀਆਂ ਤਾਂ ਬੁਰੀ ਹੈ, ਮਾਨਾ ਦੁਨੀਆਂ ਤੋਂ ਬੁਰੀ ਹੈ ਔਰ ਹਰ ਤਰਫ ਧੋਖਾ ਹੈ। ਇਹ ਵੀ ਗੱਲ ਹੈ, ਸਾਰੀ ਦੁਨੀਆਂ 'ਚ ਧੋਖਾ ਹੀ ਧੋਖਾ ਹੋ ਰਿਹਾ। ਮਾਨਾ ਦੁਨੀਆਂ ਤੋਂ ਬੁਰੀ ਹੈ ਔਰ ਹਰ ਵਕਤ ਧੋਖਾ ਹੈ, ਆਓ ਹਮ ਤੋਂ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ, ਆਪਣੇ ਆਪ ਚੰਗੇ ਬਣ ਜਾਓ, ਦੁਨੀਆਂ ਤੋਂ ਕੀ ਲੈਣੀ, ਆਪਣੇ ਪੈਰਾਂ 'ਚ ਬੂਟ ਪਾਓ ਅਤੇ ਕੰਡੇ ਤੁਹਾਡੇ 'ਤੇ ਅਸਰ ਨਹੀਂ ਕਰਦੇ। ਸੋ ਅੱਜ ਤੱਕ ਇੰਨਾ ਹੀ। ਸੋ ਜੇ ਕੋਈ ਕਿਹਾ ਵੱਧ ਘੱਟ ਗਏ ਉਹਦੀ ਸੋਰੀ ਫਾਰ ਦੈਟ, ਨੈਕਸਟ ਵੀਕ ਫਿਰ ਮਿਲਾਂਗੇ। ਕੱਲ੍ਹ ਮੰਡੇ 3-4 ਤੁਸੀਂ ਪ੍ਰੋਗਰਾਮ ਦੇਖਿਓ ਮਾਈਂਡ ਐਂਡ ਬੋਡੀ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
Grand opening, Akal truck lube, the grand opening. Thade jaane pehchaane Raja ya fir Jess. Truck the behtareen quality service te naal fir warranty. Akal truck and lube.
Drive through.
Akal truck and lube.
Truck wash.
Akal truck and lube.
Repair.
Akal truck and lube.
Tire service.
Akal truck and lube. Call Jess 416-889-0303. 1776 Myerside Drive in Mississauga. Akal truck and lube.
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ। ਗਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦੀਆਂ ਦੋਨੋਂ ਲੋਕੇਸ਼ਨਸ ਖੁੱਲ ਗਈਆਂ ਹਨ।
ਬ੍ਰਹਮਜਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀਆਂ ਦੋਵੇਂ ਲੋਕੇਸ਼ਨਸ ਹੁਣ ਖੁੱਲ ਗਈਆਂ ਹਨ। ਫਾਰ ਮੋਰ ਇਨਫੋਰਮੇਸ਼ਨ ਕਾਲ 905-875-7171।
ਅਮੀ ਜਾਨ ਸਲਾਮ, ਪੈਸੇ ਮਿਲ ਗਏ?
ਜੀਤੀ ਰਹੋ। ਹਾਂ ਹਾਂ ਬੇਟਾ, ਇਸ ਬਾਰ ਸੈਲਰੀ ਜਲਦੀ ਮਿਲ ਗਈ ਕਿਆ?
ਨਹੀਂ ਅਮੀ, ਜ਼ੂਮ ਕੀਏ ਹੈ।
ਜ਼ੂਮ ਕਿਆ ਮਤਲਬ?
ਜ਼ੂਮ ਮਤਲਬ ਫਾਸਟ ਐਂਡ ਰਿਲਾਇਬਲ ਮਨੀ ਟ੍ਰਾਂਸਫਰ। ਅਭੀ ਡਾਊਨਲੋਡ ਕੀਜੀਏ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ, ਦੈਟਸ XOOM, ਔਰ ਆਪਣੇ ਮੋਬਾਈਲ ਸੇ ਪੈਸੇ ਟ੍ਰਾਂਸਫਰ ਕੀਜੀਏ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਯਾ ਮੋਬਾਈਲ ਰੀਚਾਰਜ।
ਅਬ ਪਾਕਿਸਤਾਨ ਪੈਸੇ ਭੇਜੀ ਸਿਰਫ ਚੰਦ ਕਲਿਕਸ ਕੇ ਜ਼ਰੀਏ।
ਜ਼ੂਮ, ਅ ਪੇਪਾਲ ਸਰਵਿਸ, ਤੇਜ਼, ਆਸਾਨ ਔਰ ਮਹਿਫੂਜ਼ ਮਨੀ ਟ੍ਰਾਂਸਫਰ।
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر 10 تک ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں، گھر کے اندر یا باہر۔ باہر محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں۔ اس کے لیے حکومت اونٹیریو کے ذریعے ادائیگی کی گئی ہے۔
برامپٹن شہر سے ایک خاص پیغام، 10 سے زیادہ افراد کا اجتماع نہ کریں اور نہ اس میں حصہ لیں، اس لیے کہ گھر پر یا باہر 10 افراد کی زیادہ سے زیادہ اجازت ہے۔ ٹرانزٹ پر یا باہر جائیں، گروسری سٹور پر نان میڈیکل ماسک پہنیں اور فاصلہ رکھیں۔ پارک یا بند کھیل کی سہولتیں ہوں یا آؤٹ ڈور فٹنس کا سامان جو ابھی بند ہے استعمال نہ کریں۔ آپ کو کم سے کم $500 کا جرمانہ ہو سکتا ہے۔ 311 پر کال کریں یا brampton.ca/covid19 پر جا کر مزید معلومات حاصل کریں۔
ڈائیورس یا کسٹڈی دی لڑائی زندگی دی سب تو اوکھی لڑائی ہوندی ہے، کیونکہ تسی اس شخص نال لڑ رہے ہوندے ہو جس نے تہاڈا گھر، پریوار تے تہاڈے بچے سانجے نے۔ اس وقت کئی سوال اٹھتے ہیں۔